Thank you. ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਤ ਮਰਣਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਤੂੰ ਆਪਣੇ ਪਿਆਰਿਆਂ ਦਾ ਹੈ ਪਿਆਰੇ ਤੈਨੂੰ ਯਾਦ ਕਰਦੇ ਆ ਤੇਰਾ ਓਟ ਆਸਰਾ ਲੈਂਦੇ ਆ ਤੂੰ ਸਰਬ ਵਿਆਪਕ ਹੈ ਗਿਆਨ ਰੂਪ ਹੋ ਕੇ ਸਾਡੇ ਸਿਰ ਤੇ ਬੈਠਾ ਹੈ ਜਿਹਦੇ ਸਿਰ ਦੇ ਉੱਤੇ ਤੇਰਾ ਹੱਥ ਹੈ ਉਹ ਕੋਈ ਦੁੱਖ ਨਹੀਂ ਉਹਦੇ ਨੇੜੇ ਆ ਸਕਦਾ ਸਮਝ ਜਿਹਦੇ ਕੋਲ ਹੈ ਅਕਲ ਵਾਲਾ ਜਿਹੜਾ ਸੋਝੀ ਵਾਲਾ ਉਹਨੂੰ ਜ਼ਿੰਦਗੀ ਦੇ ਔਖੇ ਸੌਖੇ ਰਾਹਾਂ ਵਿੱਚ ਤੁਰਨਾ ਆਉਂਦਾ ਹੈ ਚੱਲਣਾ ਆਉਂਦਾ ਹੈ ਸਿਚੁਏਸ਼ਨ ਨੂੰ ਵੇਖਣਾ ਆਉਂਦਾ ਹੈ ਹਾਲਾਤਾਂ ਨੂੰ ਵੇਖਣਾ ਆਉਂਦਾ ਹੈ ਫਿਰ ਸੋਹਣੇ ਫੈਸਲੇ ਲੈਣੇ ਡਿਸੀਜਨ ਲੈਣੇ ਆਉਂਦੇ ਹੈ ਤੇਰੇ ਪਿਆਰੇ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਆ ਮਖਮਲੀ ਸੇਜਾਂ ਦਾ ਸਮਾਂ ਆਇਆ ਉਹਦੇ ਤੇ ਸੌਣ ਦੀ ਵੀ ਜਾਚ ਹੈ ਤੇ ਜੇ ਹਾਲਾਤ ਇਦਾਂ ਦੇ ਬਣ ਗਏ ਵੀ ਮਖਮਲੀ ਸੇਜਾਂ ਦੀ ਥਾਂ ਤੇ ਕੰਡੇ ਹੋਏ ਤੇ ਉਹਨਾਂ ਨੂੰ ਕੰਡਿਆਂ ਤੇ ਵੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਜਾਚ ਆ ਜਿਹੜਾ ਆਪਾਂ ਪੜ੍ਹਦੇ ਹਾਂ ਵੀ ਗੁਰਮਿਲ ਚੱਜ ਅਚਾਰ ਸਿੱਖ ਇਹ ਹੈ ਕਿ ਗਿਆਨ ਲੈ ਕੇ ਜ਼ਿੰਦਗੀ ਦੇ ਜ਼ਿੰਦਗੀ ਨੂੰ ਜਿਉਣਾ ਸਿੱਖ ਹਾਲਾਤ ਬਦਲਣਗੇ ਸਿਚੁਏਸ਼ਨ ਬਦਲੇਗੀ ਮੇਰੀ ਜ਼ਿੰਦਗੀ ਦੇ ਹਾਲਾਤ ਹੋਰ ਨੇ ਤੁਹਾਡੀ ਦੇ ਹੋਰ ਨੇ ਹਰ ਬੰਦਾ ਵੱਖਰਾ ਹੈ ਹਰ ਬੰਦੇ ਦਾ ਲਾਈਫ ਸਟਾਈਲ ਵੱਖਰਾ ਹੈ ਮੇਰਾ ਡਿਸੀਜਨ ਤੇਰਾ ਡਿਸੀਜਨ ਨਹੀਂ ਕਦੇ ਬਣ ਸਕਦਾ ਤੈਨੂੰ ਤੇਰੇ ਡਿਸੀਜਨ ਲੈਣੇ ਪੈਣੇ ਕਿਉਂਕਿ ਜੇ ਸਿਚੁਏਸ਼ਨ ਅਲੱਗ ਹੈ ਹਾਲਾਤ ਅਲੱਗ ਨੇ ਤੇ ਡਿਸੀਜਨ ਵੀ ਅਲੱਗ ਅਲੱਗ ਹੁੰਦੇ ਆ ਆਪੋ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ ਆ ਜਾਣ ਤਾਂ ਅਸੀਂ ਉਹਨਾਂ ਦੇ ਕੋਲ ਆਏ ਹਾਂ ਇਹ ਜਿਹੜੇ 35 ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ 35 ਉਹ ਹੈ ਜਿਨ੍ਹਾਂ ਨੂੰ ਹਾਲਾਤਾਂ ਨਾਲ ਨਜਿੱਠਣਾ ਆਉਂਦਾ ਇਹ 35 ਉਹ ਆ ਜਿਨ੍ਹਾਂ ਨੂੰ ਸਿਚੁਏਸ਼ਨ ਸਮਝਣੀ ਆਉਂਦੀ ਹੈ ਇਹ 35 ਉਹ ਆ ਜਿਨ੍ਹਾਂ ਦਾ ਨਜ਼ਰੀਆ ਬੜਾ ਕਮਾਲ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਹੈ ਨਾ ਜਿਹੜਾ ਉਹ ਬਹੁਤ ਕਮਾਲ ਦਾ ਪੁਆਇੰਟ ਆਫ ਵਿਊ ਬਹੁਤ ਕਮਾਲ ਦਾ ਇੱਥੋਂ ਅਸੀਂ ਸਿੱਖਣਾ ਹਾਲਾਤਾਂ ਨੂੰ ਸਮਝਣਾ ਕਿੱਦਾਂ ਆਲੇ ਦੁਆਲੇ ਕੀ ਹੋ ਰਿਹਾ ਜ਼ਿੰਦਗੀ ਚ ਕੀ ਹੋ ਰਿਹਾ ਬਾਕੀ ਅੱਗੇ ਵੀ ਅਰਜ ਕਰੀ ਦੀ ਹੈ ਵੀ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਆਨੰਦ ਭਇਆ ਮੇਰੀ ਮਾਏ ਆਨੰਦ ਚ ਰਹਿਣਾ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਹੈ ਚਾਹੇ ਮਖਮਲੀ ਸੇਜ ਹੋਈ ਉਹ ਵੀ ਠੀਕ ਹੈ ਕੰਡੇ ਹੋਏ ਤੇ ਉਹ ਵੀ ਠੀਕ ਹੈ ਮਹਿਲ ਵਿੱਚ ਬੜੇ ਆਨੰਦ ਚ ਪਏ ਆ, ਉਹ ਵੀ ਠੀਕ ਹੈ, ਤਵੀ ਤੇ ਬਹਿਣਾ ਪੈ ਗਿਆ ਉਹ ਵੀ ਠੀਕ ਹੈ। ਇਹ ਬੜੀ ਕਮਾਲ ਦੀ ਗੱਲ ਹੈ, ਐਡੀ ਫਲੈਕਸੀਬਿਲਟੀ ਹੋਣੀ ਬੜੀ ਔਖੀ ਹੈ। ਬੰਦਾ ਜਿਹੜੀਆਂ ਸਹੂਲਤਾਂ ਚ ਫਸ ਜਾਂਦਾ ਛੱਡ ਹੀ ਨਹੀਂ ਸਕਦਾ। ਅਗਲਾ ਕਹਿੰਦਾ ਇੱਕ ਵਾਰੀ MLA ਬਣਾਤਾ ਹੁਣ ਮੇਰੀ ਕੁਰਸੀ ਨਹੀਂ ਖੋ ਸਕਦਾ ਕੋਈ। ਤੁਸੀਂ ਛੋਟਾ ਜਿਹਾ ਮਾਫ ਕਰਨਾ, ਕੋਈ ਟੁੱਟਿਆ ਜਿਹਾ ਪ੍ਰਧਾਨ ਬਣਾ ਕੇ ਵੇਖ ਲਓ ਤੁਸੀਂ, ਅਗਲਾ ਪ੍ਰਧਾਨਗੀ ਨਹੀਂ ਛੱਡਦਾ। ਛੋਟਾ ਜਿਹਾ ਅਹੁਦਾ ਦੇ ਕੇ ਵੇਖ ਲਓ ਮਾੜਾ ਜਿਹਾ, ਉਹਨੂੰ ਤੁਸੀਂ ਅੱਗੇ ਲਾ ਕੇ ਬਣਾ ਕੇ ਵੇਖ ਲਓ ਮਾੜਾ ਜਿਹਾ। 15 ਬੰਦੇ ਇਕੱਠੇ ਹੋਵੋ, ਤੁਸੀਂ ਕਹਿ ਦਿਓ 15 ਦਾ ਆਹ ਸਾਡਾ ਆਗੂ ਹੈ, ਮੁੜ ਕੇ ਉਹਨੂੰ ਕਹੋ ਤੂੰ ਪਿੱਛੇ ਹਟ, ਹਟਦਾ ਨਹੀਂ, ਅਗਲਾ ਅੜੀ ਕਰਕੇ ਬਹਿ ਜਾਂਦਾ। ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੰਨਾ ਫਲੈਕਸੀਬਲ ਬਣਾਇਆ ਔਰ ਕਰਕੇ ਵਿਖਾਇਆ, ਕਿੱਥੇ ਮੇਰੇ ਉਹ ਹਾਲਾਤ ਨੇ ਜਿੱਥੇ ਮੈਂ ਮਹਿਲਾਂ ਵਿੱਚ ਬੈਠਾ ਤੇ ਕਿੱਥੇ ਅੱਜ ਵੇਖੋ ਮੈਂ ਕੰਡਿਆਂ ਤੇ, ਪਰ ਮੇਰੇ ਅੰਦਰ ਕੋਈ ਫਰਕ ਨਹੀਂ ਪਿਆ। ਐਸੀ ਫਲੈਕਸੀਬਿਲਟੀ ਹੈ ਵੀ ਉਦਣ ਵੀ ਠੀਕ ਸੀ ਅੱਜ ਵੀ ਠੀਕ ਹੈ। ਇੱਕ ਇੱਕ ਸਮਾਂ ਉਹ ਹੈ ਜਦੋਂ ਸਾਰਾ ਪਰਿਵਾਰ ਮੇਰੇ ਕੋਲ ਹੈ, ਮੇਰੇ ਬੱਚੇ ਮੇਰੇ ਕੋਲ ਹੈ, ਤੇ ਅੱਜ ਇੱਕ ਸਮਾਂ ਇਦਾਂ ਦਾ ਕੋਈ ਵੀ ਮੇਰੇ ਕੋਲ ਨਹੀਂ, ਪਰ ਮੇਰੇ 'ਚ ਕੋਈ ਫਰਕ ਨਹੀਂ। ਉਹ ਖੇੜਾ ਉਦਣ ਵੀ ਉਹ ਮੇਰੇ ਕੋਲ ਸੀ, ਅੱਜ ਵੀ ਮੇਰੇ ਕੋਲ। ਇਹ ਹੈ ਗੁਰੂ ਗੋਬਿੰਦ ਸਿੰਘ, ਤਾਂ ਹੈ ਗੁਰੂ ਗੋਬਿੰਦ ਸਿੰਘ। ਇਹ ਫੈਸਲੇ ਲੈਣੇ ਸੌਖੇ ਪਏ, ਗਿਲਾ ਹੀ ਨਹੀਂ ਕੀਤਾ। ਜੇ ਮੈਂ ਜ਼ਿੰਦਗੀ 'ਚ ਇਸ ਰਾਹ ਤੇ ਤੁਰਿਆ ਤੇ ਫਿਰ ਹਾਲਾਤ ਤੇ ਇਦਾਂ ਦੇ ਆਉਣੇ ਹੀ ਸੀ। ਕਿਤੇ ਪੜ੍ਹ ਕੇ ਵਿਖਾ ਦਿਓ ਇਤਿਹਾਸ 'ਚ ਕਿਤੇ ਲਿਖਿਆ, ਭਾਵੇਂ ਗੈਰਾਂ ਦਾ ਲਿਖਿਆ ਭਾਵੇਂ ਆਪਣਿਆਂ ਦਾ, ਕਿਤੇ ਲੱਭ ਕੇ ਵਿਖਾਓ ਵੀ ਕਿਤੇ ਗਿਲਾ ਕੀਤਾ ਹੋਵੇ ਸਾਡੇ ਨਾਲ, ਐਂ ਕੀਤਾ ਸਾਡੇ ਨਾਲ, ਧੱਕਾ ਹੋ ਗਿਆ ਸਾਡੇ ਤੇ। ਅੱਜ ਕੱਲ੍ਹ ਵੇਖਦੇ ਆ ਬੰਦੇ ਡਿਸੀਜਨ ਲੈ ਲੈਂਦੇ ਆ, ਜਦੋਂ ਅਗਲੇ ਧੱਕਾ ਕਰਦੇ ਆ ਫਿਰ ਚੀਕਾਂ ਮਾਰਦੇ ਨਹੀਂ ਥੱਕਦੇ, ਹਾਏ ਸਾਡੇ ਨਾਲ ਧੱਕਾ ਹੋ ਗਿਆ, ਹਾਏ ਸਾਡੇ ਨਾਲ ਧੱਕਾ ਹੋ ਗਿਆ। ਭਾਈ ਜੇ ਕੁਛ ਕਰਨਾ ਹੈ ਤੇ ਧੱਕੇ ਵੀ ਹੋਣਗੇ, ਪ੍ਰੋਬਲਮਸ ਵੀ ਆਉਂਦੀਆਂ, ਉਹਨੂੰ ਫੇਸ ਕਰਨਾ ਸਿੱਖਣਾ। ਜੇ ਕੋਈ ਚੇਂਜ ਕਰਨਾ, ਕ੍ਰਾਂਤੀ ਲਿਆਉਣੀ ਹੈ ਫਿਰ ਤੇ, ਬਦਲਾਵ ਲਿਆਉਣਾ ਫਿਰ ਤੇ ਪੰਗੇ ਪੈਣਗੇ, ਫਿਰ ਦਿਲ ਦਿਮਾਗ ਵੱਡੇ ਰੱਖੀਦੇ ਆ। ਹੁਣ ਬੰਦਾ ਕਵੇ ਮੈਂ ਤੇ ਵਿਆਹ ਸਾਦਾ ਜਿਹਾ ਕਰਾਉਣਾ ਤੇ ਮੁੜ ਕੇ ਪਿੱਟ ਸਿਆਪਾ ਪਾ ਲਏ, ਮੇਰੇ ਤੇ ਸਾਰੇ ਹੀ ਰਿਸ਼ਤੇਦਾਰ ਰੁੱਸ ਗਏ, ਹੁਣ ਕਿਉਂ ਪਿੱਟਦਾ ਫਿਰ ਤੇ ਰੁੱਸਣ ਗਈ। ਜਦੋਂ ਤੂੰ ਫੈਸਲਾ ਹੀ ਇਦਾਂ ਦਾ ਲਿਆ ਫਿਰ ਕਾਇਮ ਰਹੇ, ਹੁਣ ਕਾਇਮ ਰਹੇ। ਜੇ ਪੰਗੇ ਵੱਡੇ ਲੈਣੇ ਆ ਤੇ ਸੱਟਾਂ ਵੀ ਵੱਡੀਆਂ ਚੱਲ ਖਾਣੀਆਂ ਪੈਣਗੀਆਂ ਨਾ, ਫਿਰ ਚੱਲਣੀਆਂ ਪੈਣਗੀਆਂ। ਤਾਂ ਕਰਕੇ ਇਹੀ ਗੱਲ ਸਮਝਣ ਵਾਲੀ ਹੈ, ਜ਼ਿੰਦਗੀ ਤੇ ਹਰ ਮਸਲੇ ਨੂੰ ਸਮਝਣਾ, ਹਰ ਚੀਜ਼ ਨੂੰ ਸਮਝਣਾ, ਔਰ ਐਸਾ ਨਜ਼ਰੀਆ ਹੋਣਾ ਚਾਹੀਦਾ ਹੈ ਕਿ ਹਰ ਫੈਸਲਾ ਵਧੀਆ ਹੋਵੇ। ਇੱਥੋਂ ਤੇਰੇ ਗਿਆਨ ਦਾ ਪਤਾ ਲੱਗਣਾ, ਮੇਰੇ ਵਾਲਾ ਨਾ ਕਾਪੀ ਪੇਸਟ ਕਰਦੀ, ਤੇਰੇ ਵਾਲਾ ਮੇਰੇ ਕੰਮ ਨਹੀਂ ਆਉਣਾ, ਮੇਰੇ ਵਾਲਾ ਤੇਰੇ ਕੰਮ ਨਹੀਂ ਆਉਣਾ, ਕਿਉਂਕਿ ਮੇਰੀ ਲਾਈਫ ਹੋਰ ਤਰ੍ਹਾਂ ਦੀ ਹੈ, ਤੇਰੀ ਹੋਰ ਤਰ੍ਹਾਂ ਦੀ ਹੈ, ਹਰ ਬੰਦੇ ਦੀ ਸਿਚੁਏਸ਼ਨ ਵੱਖਰੀ ਹੈ। ਕਿਸੇ ਦਾ ਪੰਗਾ ਘਰ ਵਾਲੀ ਨਾਲ ਪਿਆ, ਕਿਸੇ ਦਾ ਟੀਚਰ ਨਾਲ ਪਿਆ, ਕਿਸੇ ਦਾ ਸਰਪੰਚ ਨਾਲ ਪਿਆ, ਮੇਰੇ ਵਰਗਾ ਅਜਨਾਲੇ ਨਾਲ ਪੰਗਾ ਲਈ ਬੈਠੀ। ਹੁਣ ਕਿੱਥੇ ਮੇਰੇ ਵਾਲਾ ਮੇਰੇ ਅੱਗੇ ਅਜਨਾਲਾ, ਤੇਰੇ ਅੱਗੇ ਤੇਰੀ ਘਰ ਵਾਲੀ ਹੈ, ਮੇਰੇ ਵਾਲਾ ਕਾਪੀ ਪੇਸਟ ਕਿੱਦਾਂ ਕਰਦੇਗਾ? ਮੇਰੇ ਹਾਲਾਤ ਹੋਰ ਹੈ, ਤੇਰੇ ਹਾਲਾਤ ਹੋਰ ਹੈ। ਤੇਰਾ ਤੇਰਾ ਡਿਸੀਜਨ ਨਿਕਲੇ, ਤੇਰੇ ਦਿਮਾਗ ਚੋਂ ਆਵੇ, ਤੇਰੇ ਚੋਂ ਆਵੇ, ਤੇਰਾ ਬ੍ਰੇਨ ਕੰਮ ਕਰੇ, ਇਹਨੂੰ ਚਲਾਉਣਾ। ਤਾਂ ਮੇਰੇ ਗੁਰੂ ਸਾਹਿਬ ਕਹਿੰਦੇ ਆ ਵੀ ਅੰਨੇ ਨਹੀਂ ਛੱਡਣੇ, ਬੰਦੇ ਨੂੰ ਆਪਣੀਆਂ ਅੱਖਾਂ ਦਿਓ। ਤੁਸੀਂ ਇਹ ਨਾ ਕਹੋ ਵੀ ਮੈਨੂੰ ਪੁੱਛ ਕੇ ਚੱਲੋ। ਸਾਡੇ ਬੰਦੇ ਅੱਜ ਤੱਕ ਇਹੀ ਕਹਿੰਦੇ ਰਹੇ ਹੈ ਵੀ ਮੈਨੂੰ ਪੁੱਛ ਕੇ ਚੱਲ। ਜਿਹੜੇ ਗੁਰੂ ਸਾਹਿਬ ਤੋਂ ਪਹਿਲਾਂ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਆਏ ਹੈ ਉਹਨਾਂ ਨੇ ਆਖਿਆ ਸਿਧਾਂਤ ਦਿਓ। ਸਾਡੇ ਗੁਰੂ ਸਾਹਿਬ ਕਹਿੰਦੇ ਸਿਧਾਂਤ ਕਿਉਂ ਦਿਓ? ਨਜ਼ਰੀਆ ਦੇ ਦਿਓ, ਸਿਧਾਂਤ ਤੇ ਅਗਲਾ ਆਪੇ ਘੜ ਲੇਗਾ, ਏਦਾਂ ਸਮਝ ਲਓ। ਪਹਿਲੇ ਜਿੰਨੇ ਵੀ ਆਏ ਹੈ ਟਾਈਮ ਦੇ ਟਾਈਮ ਰਾਹ ਦੱਸਦੇ ਰਹੇ ਹੈ। ਨੇਤਰਹੀਨ ਨੂੰ ਕਹਿੰਦੇ ਆ ਸੱਜੇ ਨੂੰ ਮੁੜ ਜਾ, ਨੇਤਰਹੀਣ ਸੱਜੇ ਨੂੰ ਮੁੜ ਜਾਂਦਾ, ਨੇਤਰਹੀਣ ਨੂੰ ਕਹਿੰਦੇ ਖੱਬੇ ਨੂੰ ਮੁੜ ਜਾ, ਉਹ ਖੱਬੇ ਨੂੰ ਮੁੜ ਜਾਂਦਾ। ਸਾਡੇ ਗੁਰੂ ਸਾਹਿਬ ਕਹਿੰਦੇ ਅੱਖਾਂ ਹੀ ਦੇ ਦਿਓ, ਅਗਲਾ ਆਪੇ ਹੀ ਵੇਖ ਕੇ ਰਾਹ ਤੁਰੀ ਜਾਵੇ, ਤੁਸੀਂ ਤੁਹਾਡੇ ਤੇ ਡਿਪੈਂਡ ਕਿਉਂ ਹੋਵੇ? ਨੇਤਰਹੀਣ ਨੂੰ ਰਾਹ ਦੱਸਦਾ ਤੂੰ, ਤੇਰੇ ਤੇ ਡਿਪੈਂਡ ਕਿਉਂ ਹੋਵੇ? ਅਗਲੇ ਨੂੰ ਅੱਖਾਂ ਦੇ ਦਿਓ, ਅਗਲਾ ਆਪਣੇ ਰਾਹ ਆਪੇ ਬਣਾ ਲਏ। ਆਪਣਾ ਰਾਹ ਆਪ ਵੇਖ ਲੈ। ਗੁਰੂ ਗ੍ਰੰਥ ਸਾਹਿਬ ਸਾਨੂੰ ਨਜ਼ਰੀਆ ਦਿੰਦੇ ਆ, ਨਜ਼ਰ ਦਿੰਦੇ ਆ, ਚਾਨਣ ਦਿੰਦੇ ਆ ਵੀ ਤੂੰ ਆਪਣੀ ਜ਼ਿੰਦਗੀ ਆਪੇ ਵੇਖ। ਸਿਧਾਂਤ ਘੱਟ, ਸਿਧਾਂਤ ਟਾਈਮ ਤੇ ਵੀ ਘੜਨੇ ਪੈ ਜਾਂਦੇ। ਕਈ ਵਾਰੀ ਹੋ ਸਕਦਾ ਸੱਚ ਬੋਲਣਾ ਪਵੇ ਤੇ ਮਾਫ ਕਰਨਾ, ਹੋ ਸਕਦਾ ਕਈ ਵਾਰੀ ਗਨੀ ਖਾਂ ਨਬੀ ਖਾਂ ਵਾਂਗੂ ਬੋਲੋ ਬੋਲੋ ਬਈ ਝੂਠ ਬੋਲਣਾ ਪਵੇ। ਹੈਗੇ ਗੁਰੂ ਗੋਬਿੰਦ ਸਿੰਘ ਨੇ, ਪਰ ਕੀ ਕਹਿੰਦੇ ਨਾਲ ਮੇਰੇ ਕੌਣ ਹੈ? ਉੱਚਦਾ ਪੀਰੇ ਸੱਚ ਹੈ ਕਿ ਝੂਠ ਹੈ? ਝੂਠ ਹੈ। ਪਰ ਜੇ ਉਹਦੇ ਕੰਨ 'ਚ ਇਹ ਫੂਕ ਮਾਰ ਦੋਗੇ ਸੱਚ ਹੀ ਬੋਲਣਾ, ਫਿਰ ਤੇ ਫਸ ਗਏ। ਹਾਲਾਤਾਂ ਮੁਤਾਬਕ ਟਾਈਮ ਤੇ ਅਗਲਿਆਂ ਨੇ ਫੈਸਲਾ ਲੈ ਲਿਆ, ਫਿਰ ਤੇ ਗੰਗੂ ਮਾਫ ਕਰਨਾ ਪਊ ਜਿਹੜਾ ਸੱਚ ਬੋਲਦਾ ਵੀ ਸਾਹਿਬਜ਼ਾਦੇ ਮੇਰੇ ਘਰ ਨੇ। ਪਰ ਗੰਗੂ ਨੂੰ ਮਾਫ ਕੀਤਾ ਨਹੀਂ ਜਾ ਸਕਦਾ ਭਾਵੇਂ ਸੱਚ ਹੀ ਬੋਲਦਾ। ਬਸ ਇਹ ਨੁਕਤਿਆਂ ਨੂੰ ਕਿਤੇ ਦਿਮਾਗ 'ਚ ਲੈ ਆਓ, ਸਮਝ ਜਾਈਏ ਨਾ ਜੇ ਕਿਤੇ ਪੱਲੇ ਪੈ ਜਾਣ ਵੀ ਜ਼ਿੰਦਗੀ ਜਿਉਣ ਦਾ ਰਾਹ ਮਿਲੇ। ਇੱਥੇ ਤੇਰੇ ਗਿਆਨ ਦਾ ਪਤਾ ਲੱਗਦਾ, ਇੱਥੇ ਤੇਰੀ ਸਮਝ ਦਾ ਪਤਾ ਲੱਗਦਾ ਆਪਣੀ ਜ਼ਿੰਦਗੀ ਦੇ ਡਿਸੀਜਨ ਕਿੱਦਾਂ ਦੇ ਲਏ, ਔਰ ਉਹ ਡਿਸੀਜਨ ਲੈ ਕੇ ਫਿਰ ਖੁਸ਼ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ। ਚੇਤਾ ਰੱਖਿਓ ਜੇ ਫੈਸਲੇ ਲਓਗੇ ਗਲਤ ਵੀ ਹੋਣਗੇ, ਵਿੱਚੋਂ ਕੁਝ ਫੈਸਲੇ ਗਲਤ ਹੋਣਗੇ, ਉਹਨਾਂ ਨੂੰ ਬਦਲਣ ਦੀ ਹਿੰਮਤ ਵੀ ਰੱਖਿਓ। ਇਹ ਨਹੀਂ ਹੁੰਦਾ ਵੀ ਹਰ ਬੰਦਾ ਸਹੀ ਫੈਸਲੇ ਹੀ ਲੈਂਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜਿਹੜਾ ਗਲਤੀਆਂ ਨਹੀਂ ਕਰਦਾ ਵਿਕਾਸ ਵੀ ਨਹੀਂ ਕਰਦਾ। ਉਹ ਜਿਸ ਬੰਦੇ ਨੇ ਕਦੇ ਜ਼ਿੰਦਗੀ 'ਚ ਗਲਤੀ ਕੋਈ ਨਹੀਂ ਕੀਤੀ, ਇਹਦਾ ਮਤਲਬ ਉਸ ਬੰਦੇ ਦੀ ਤਰੱਕੀ ਵੀ ਨਹੀਂ ਹੋ ਸਕਦੀ। ਗਲਤੀਆਂ ਤੇ ਵਿਕਾਸ ਇਕੱਠਾ ਹੀ ਹੈ, ਗਲਤੀਆਂ ਵੀ ਹੋਣਗੀਆਂ ਜ਼ਿੰਦਗੀ 'ਚ, ਪਰ ਹਿੰਮਤ ਰੱਖੋ ਗਲਤੀਆਂ ਨੂੰ ਬਦਲ ਕੇ ਸੁਧਾਰਨ ਦੀ, ਉਹ ਗਲਤੀਆਂ ਨੂੰ ਸੁਧਾਰਨ ਦੀ, ਗਲਤੀਆਂ ਮੰਨਣ ਦੀ ਹਿੰਮਤ ਰੱਖੀ। ਸਭ ਤੋਂ ਵੱਡੀ ਗੱਲ ਹੈ ਫੈਸਲੇ ਲੈਣ ਦੀ ਹਿੰਮਤ ਰੱਖੋ। ਆਪੋ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ ਸਿੱਖੋ, ਫੈਸਲੇ ਲੈਣੇ ਸਿੱਖੋ, ਤੇ ਜੇ ਗਲਤੀਆਂ ਹੋਣਗੀਆਂ ਉਹਨੂੰ ਸੁਧਾਰਨ ਦੀ ਹਿੰਮਤ ਰੱਖੀ, ਬਦਲਾਂਗੇ। ਕੋਈ ਬੰਦਾ ਦੁਨੀਆ 'ਚ ਐਸਾ ਨਹੀਂ ਜਿਹੜਾ ਗਲਤੀ ਨਾ ਕਰੇ, ਕਰ ਜਾਂਦਾ ਗਲਤੀ, ਪਰ ਹਿੰਮਤ ਰੱਖ, ਨਵੇਂ ਤੋਂ ਨਵਾਂ ਰਾਹ ਮਿਲ ਜਾਂਦਾ। ਆਪਣੇ ਤੇ ਨੈਵੀਗੇਸ਼ਨ ਸਿਸਟਮ ਹੈ ਨਹੀਂ ਬਹੁਤਾ, ਇੰਡੀਆ 'ਚ ਤੇ ਹੈ ਨਹੀਂ, ਵਿਦੇਸ਼ਾਂ ਦੇ ਵਿੱਚ ਨੈਵੀਗੇਸ਼ਨ ਸਿਸਟਮ ਬੜਾ ਕਮਾਲ ਦਾ ਹੈ। ਜਿਹਦੇ ਘਰ ਜਾਣਾ ਹੁੰਦਾ ਅਗਲਾ ਉਹਦੇ ਵਿੱਚ ਭਰ ਲੈਂਦਾ, ਐਡਰੈਸ ਪਾ ਦਿੰਦਾ, ਤੇ ਉਹ ਨੈਵੀਗੇਸ਼ਨ ਸਿਸਟਮ ਹੈ ਜਿਹੜਾ ਉਹਨਾਂ ਨੂੰ ਉਹ ਅਗਲੇ ਦੇ ਐਡਰੈਸ ਦੇ ਉੱਤੇ ਪਤੇ ਤੇ ਪਹੁੰਚਾ ਦਿੰਦਾ। ਤੇ ਜਿਹੜਾ ਨੈਵੀਗੇਸ਼ਨ ਸਿਸਟਮ ਹੈ, ਸਾਡਾ ਦਿਮਾਗ ਇੱਦਾਂ ਹੀ ਕੰਮ ਕਰਦਾ। ਜੇ ਨੈਵੀਗੇਸ਼ਨ ਸਿਸਟਮ ਦੇ ਵਿੱਚ ਆਪਾਂ ਪਾ ਲਿਆ ਕਿਸੇ ਦੇ ਘਰ ਦਾ ਐਡਰੈਸ, ਤੇ ਜੇ ਬੰਦਾ ਭੁਲੇਖੇ ਨਾਲ ਅੱਗੇ ਲੰਘ ਜਾਏ, ਮੁੜਨਾ ਹੋਵੇ ਸੱਜੇ ਤੇ ਮੁੜੇ ਨਾ, ਅੱਗੇ ਲੰਘ ਜਾਏ ਤੇ ਉਹ ਫਿਰ ਨਾਲ ਦੀ ਨਾਲ ਹੀ ਨਵਾਂ ਰਾਹ ਵਿਖਾ ਦਿੰਦਾ। ਜੇ ਏਦਾਂ ਨਹੀਂ ਤੇ ਫਿਰ ਇੱਧਰ ਨੂੰ ਚੱਲ ਪਏ, ਅੱਗੋਂ ਵੀ ਰਾਹ ਇੱਕ ਜਾਂਦਾ। ਨੈਵੀਗੇਸ਼ਨ ਸਿਸਟਮ ਨਾਲ ਦੀ ਨਾਲ ਨਵੇਂ ਰਾਹ ਵਿਖਾਉਣ ਲੱਗ ਜਾਂਦਾ। ਸਾਡਾ ਦਿਮਾਗ ਵੀ ਇੱਦਾਂ ਹੀ ਹੈ, ਜਦੋਂ ਗਲਤੀ ਹੋ ਜਾਂਦੀ ਹੈ ਫਿਰ ਨਾਲ ਹੀ ਨਵੇਂ ਵੀ ਵਿਖਾਉਂਦਾ। ਜੇ ਤੁਰਨਾ ਚਾਹੁੰਦਾ ਤੈਨੂੰ ਨਵੇਂ ਰਾਹ ਵਿਖਾਊ। ਇੱਥੇ ਗਲਤੀ ਹੋ ਗਈ ਕੋਈ ਨਹੀਂ, ਹੁਣ ਇਹਨੂੰ ਸੁਧਾਰ ਕੇ, ਏਦਾਂ ਵੀ ਹੋ ਸਕਦਾ। ਜੇ ਹਾਲਾਤਾਂ ਵਿੱਚ ਕੰਡੇ ਆ ਗਏ, ਪਰ ਕੰਡਿਆਂ ਤੇ ਵੀ ਚੜ੍ਹਦੀ ਕਲਾ 'ਚ ਰਹਿਣ ਦੀ ਜਾਚ ਸਿਖਾ ਸਕਦਾ। ਇਹ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਇਹ ਹੈ ਸਾਡਾ, ਇਹ ਹੈ ਸਮਝ, ਇਹ ਗਿਆਨ ਜਿਹੜਾ ਸਾਡੇ ਕੋਲ ਬੜਾ ਜ਼ਰੂਰੀ ਹੋਣਾ ਚਾਹੀਦਾ, ਸਮਝ ਹੋਣੀ ਚਾਹੀਦੀ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਸਮਝ ਲੈ ਕੇ, ਗਿਆਨ ਲੈ ਕੇ ਚੱਲੀਏ। ਲੋਕਾਂ ਬੜੇ ਧੂਫਾਂ ਬਾਲ ਬਾਲ ਥੱਕ ਗਏ, ਜੋਤਾਂ ਬੜੀਆਂ ਬਾਲੀਆਂ, ਬੜੇ ਖੰਡ ਪਾਠ ਕਰਾਏ, ਬੜੇ ਲੰਗਰ ਲਾਏ, ਬੜੀਆਂ ਰੁਮਾਲੇ ਚੜ੍ਹਾਏ, ਬੜੀਆਂ ਦੇਗਾਂ, ਸਭ ਕੁਛ ਬੜਾ ਕੁਛ ਕੀਤਾ, ਪਰ ਗਿਆਨ ਦਾ ਦੀਵਾ ਨਾ ਬਾਲ ਸਕੇ। ਤੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਦੀਵਾ ਗਿਆਨ ਦਾ ਬਲਣਾ ਸੀ ਤਾਂ ਹੀ ਹਨੇਰਾ ਦੂਰ ਹੋਣਾ ਸੀ। ਦੀਵਾ ਬਾਲਿਆ ਕੋਈ ਨਹੀਂ, ਹਨੇਰਾ ਕਿੱਥੋਂ ਦੂਰ ਹੋਣਾ ਸੀ? ਤੇ ਆਓ ਮੇਰੇ ਗੁਰੂ ਸਾਹਿਬ ਕਹਿੰਦੇ ਨੇ, ਮੈਂ ਜਿਹੜੀ ਜੋਤ ਬਾਲੀ ਹੈ ਨਾ, ਉਹ ਹੈ ਗਿਆਨ ਦੀ, ਸਮਝ ਦੀ। ਮੈਂ ਆਪਣੀ ਜ਼ਿੰਦਗੀ 'ਚ ਦੀਵਾ ਬਾਲ ਲਿਆ, ਤੇ ਤੁਸੀਂ ਵੀ ਬਾਲੋ। ਆਓ ਸਾਰੇ ਬਾਲੀਏ, ਆਪਣੀ ਜ਼ਿੰਦਗੀ ਵਿੱਚ ਚਾਨਣ ਕਰੀਏ। ਸਰਨਾ ਨੀਏ ਦੇ ਬਿਨਾ ਹਨੇਰੇ 'ਚ ਜਿੰਨੇ ਹਨੇਰੇ 'ਚ ਫਿਰਦੇ ਆ ਔਖੇ ਬੜੇ ਆ ਜੀ, ਮਰਨ ਨੂੰ ਕਾਹਲੇ ਆ ਜੀ। ਅੱਜ ਕੱਲ੍ਹ ਤੇ ਕਈਆਂ ਨੂੰ ਵੇਖੀਦਾ, ਤਰ੍ਹਾਂ ਤਰ੍ਹਾਂ ਦੇ ਮਿਲਦੇ ਆ ਬੰਦੇ, ਜੀ ਕਰਦਾ ਮਰ ਜਾ, ਅੱਕੇ ਪਏ ਆ। ਹੈਰਾਨੀ ਹੁੰਦੀ ਹੈ, ਘਰ ਵਾਲੀ ਵੀ ਬੜੀ ਸੋਹਣੀ ਸੁਨੱਖੀ ਹੈ, ਬੱਚੇ ਵੀ ਹੈ, ਦੋ ਬੜੇ ਪਿਆਰੇ ਪਿਆਰੇ ਬੱਚੇ ਵੀ ਹੈ, ਘਰ ਬਾਰ ਵੀ ਚੰਗਾ ਹੈ, ਪਰ ਜਦੋਂ ਉਹਨੂੰ ਗੱਲ ਕਰੋ ਬਸ ਜੀ ਕੁਝ ਖਾ ਕੇ ਮਰ ਜਾ, ਗੁਜ਼ਾਰਾ ਵੀ ਸੋਹਣਾ ਚੱਲਦਾ ਹੈ, ਪਰ ਹੈ ਪ੍ਰੋਬਲਮ ਕਾਹਦੀ, ਘਾਟ ਕਾਹਦੀ ਹੈ? ਦੀਵਾ ਨਹੀਂ ਬਾਲਿਆ, ਅਕਲ ਹੈ, ਸਮਝ ਹੈ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਉਹ ਬਾਜੀ ਹਾਰਨੀ ਕਿਉਂਕਿ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਗਿਆਨ ਨਾਲ ਬੰਦਾ ਜਿੱਤਣਾ ਸੀ ਨਾ ਜ਼ਿੰਦਗੀ ਦੀ ਬਾਜੀ ਤੇ, ਬੰਦਾ ਹਿੰਮਤ ਗਿਆਨ ਨਾਲ ਜਿੱਤਦਾ, ਅਕਲ ਨਾਲ ਜਿੱਤਦਾ, ਸਮਝ ਨਾਲ ਜਿੱਤਦਾ, ਤੇ ਗਿਆਨ ਵਾਲਾ ਤੇ ਪਾਸਾ ਹੀ ਬੰਦ ਕੀਤਾ ਪਿਆ। ਅੱਜ ਜਿੰਨਿਆਂ ਨੂੰ ਹੁਣ ਵਿਹਲ ਮਿਲਣੀ ਹੈ, ਥੋੜ੍ਹਾ ਖੋਜ ਕਰ ਲੈਣਗੇ ਵੀ ਹਿਊਮਨ ਸਾਈਕੀ ਤੇ ਦਿਮਾਗ ਪੜ੍ਹ ਲੈਣਗੇ ਕਿਤੇ, ਵੀ ਬੰਦਾ ਦਿਮਾਗ ਕਿੱਦਾਂ ਕੰਮ ਕਰਦਾ, ਸੁਭਾਅ ਕਿੱਦਾਂ ਕੰਮ ਕਰਦਾ, ਗੋਰਿਆਂ ਦਾ ਸੁਭਾਅ ਕਿੱਦਾਂ ਹੈ, ਹਿੰਦੂ ਕਮਿਊਨਿਟੀ ਦਾ ਸੁਭਾਅ ਕਿੱਦਾਂ ਹੈ, ਸਿੱਖ ਸਾਈਕੀ ਕਿੱਦਾਂ ਦੀ ਹੈ, ਕਾਲਿਆਂ ਦੀ ਸਾਈਕੀ ਕਿੱਦਾਂ ਦੀ ਹੈ, ਜਿਹੜੇ ਬੰਦੇ ਰਾਜ ਕਰਦੇ ਉਹਨਾਂ ਦੀ ਸਾਈਕੀ ਕਿੱਦਾਂ ਦੀ ਹੁੰਦੀ ਹੈ, ਵੱਡੇ ਵੱਡੇ ਲੀਡਰ ਜਿਹੜੇ ਆ ਕਿੱਦਾਂ ਸੋਚਦੇ ਆ। ਕਦੇ ਕਿਤਾਬਾਂ ਪੜ੍ਹਦੇ ਹਾਂ ਅਸੀਂ, ਇਹਨਾਂ ਇਹ ਤੇ ਸੁਭਾਅ ਹੀ ਕੋਈ ਨਹੀਂ, ਸਾਨੂੰ ਆਦਤ ਹੀ ਕੋਈ ਨਹੀਂ, ਚਾਨਣ ਹੋਵੇ ਜ਼ਿੰਦਗੀ 'ਚ ਦੀਵਾ ਬਾਲਣ ਵਾਲੇ ਪਾਸੇ ਤੁਰਦਾ ਕਿਹੜਾ, ਇੱਥੇ ਸ਼ੌਂਕ ਹੀ ਨਹੀਂ ਕੋਈ। ਆ ਹੁਣ ਆ ਵਿਆਹਾਂ ਦਾ ਸੀਜ਼ਨ ਚੱਲਣਾ, ਚੱਲ ਹੀ ਰਿਹਾ ਅੱਜ ਕੱਲ੍ਹ, ਇਹਦਾ ਵਿਆਹ ਖਾਇਆ, ਇੱਥੇ ਜਾਇਆ, ਇੱਥੇ ਜਾਇਆ, ਇੱਥੇ ਜਾਇਆ, ਤੇ ਗੋਰਿਆਂ ਨੂੰ ਕਈ ਵਾਰੀ ਵੇਖੀਦਾ, ਇੱਥੋਂ ਕਈ ਵਾਰੀ ਦਿੱਲੀ ਤੋਂ ਜਹਾਜ਼ 'ਚ ਚੜੀਦਾ ਤੇ ਅਮਰੀਕਾ ਤੱਕ ਕਿਤਾਬ ਹੀ ਪੜ੍ਹਦੇ ਜਾਂਦੇ ਆ, ਅਮਰੀਕਾ ਤੱਕ 12 ਘੰਟੇ ਦੀ ਫਲਾਈਟ ਵਿੱਚ ਮੈਂ ਬੰਦਾ ਪੜ੍ਹਦਾ ਵੇਖਿਆ, ਇੱਥੋਂ ਪੜ੍ਹਨ ਲੱਗਿਆ ਉੱਥੇ ਤੱਕ ਪੜ੍ਹੀ ਗਿਆ, ਤੇ ਮੈਨੂੰ ਲੱਗਦਾ ਉਹਨੇ ਸਾਰੀ ਕਿਤਾਬ ਉੱਥੇ ਤੱਕ ਜਾਂਦਿਆਂ ਪੜ੍ਹਤੀ ਹੋਣੀ ਹੈ। ਮੈਂ 2 ਵਾਰੀ ਸੌਂ ਲਿਆ ਵਿੱਚ, ਤੇ ਮੈਂ ਉੱਠ ਕੇ ਵੇਖਿਆ ਕਰਾਂ ਉਹ ਬੈਠਾ ਪੜ੍ਹਦਾ ਹੀ ਸੀ, ਨਾਲ ਬੈਠਾ ਮੇਰੀ ਸੀਟ ਤੇ, ਇੰਨਾ ਪੜ੍ਹਦੇ ਆ ਬੰਦੇ। ਬੱਚੇ ਦਾ ਸੁਭਾਅ ਕਿਵੇਂ ਕੰਮ ਕਰਦਾ, ਕਿਵੇਂ ਕਿਵੇਂ ਸਾਈਕੀ ਕਿੱਦਾਂ ਦੀ ਹੈ, ਕੀ ਹੋਣਾ ਚਾਹੀਦਾ, ਸਾਡੇ ਤੇ ਸ਼ੌਂਕ ਹੀ ਨਹੀਂ ਕੋਈ। ਮਰ ਜਾਓ ਮਾਰ ਦਿਓ, ਖੂਨ ਖਰਾਬਾ, ਭੜਕਾਂ ਜੀ, ਇੱਜ਼ਤਾਂ ਜੀ, ਇੱਥੇ ਹੀ ਖੜੇ ਆ ਸਾਰੇ, ਅਣਖਾਂ ਜੀ, ਅਣਖ ਦੇ ਵੀ ਅਰਥ ਸਮਝੋ ਕਿ ਆਪਾਂ ਹੀ ਅਣਖੀ ਆ। ਜਿਹੜੇ ਬੰਦੇ ਅਣਖੀ ਹੁੰਦੇ ਆ, ਆਪਣੀਆਂ ਕੰਟਰੀਆਂ ਬਣਾ ਕੇ ਬੈਠੇ ਆ, ਆਪਣੇ ਰਾਜ ਲੈ ਕੇ ਬੈਠੇ ਆ, ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਆ, ਅਣਖਾਂ ਸਾਰਿਆਂ 'ਚ ਹੁੰਦੀਆਂ, ਪਰ ਬੜਕਾਂ ਨਾਲ ਅਣਖਾਂ ਦਾ ਪਤਾ ਨਹੀਂ ਲੱਗਦਾ। ਕਈ ਅੰਦਰ ਰੱਖਦੇ ਆ ਤੇ ਅਣਖਾਂ ਤਰੀਕੇ ਨਾਲ ਕਰਦੇ, ਸਾਰਾ ਦਿਮਾਗੀ ਹੈ, ਸੋਚ ਕੇ ਕਰਦੇ ਆ, ਅਣਖਾਂ ਹੁੰਦੀਆਂ, ਜਜ਼ਬਾਤ ਹੁੰਦੇ ਆ। ਤਾਂ ਕਰਕੇ ਕਮੀਆਂ ਜਿਹੜੀ ਹੈ, ਜਿਹੜੀ ਘਾਟ ਹੈ ਸਾਡੇ ਵਿੱਚ, ਉਹ ਹੈ ਸਮਝ ਦੀ, ਗਿਆਨ ਦੀ। ਇਹ ਟੌਪਿਕ ਨੂੰ ਫਿਰ ਗੱਲ ਕਰਦੇ ਹਾਂ, ਚਲੋ ਆਓ ਪਹਿਲਾਂ ਸ਼ਬਦ ਪੜ੍ਹਦੇ ਹਾਂ। ਮੇਰੇ ਸੱਚੇ ਪਾਤਸ਼ਾਹ ਨਾਮ ਤੇਰੇ ਕੀ, ਜੋਤ ਲਗਾਈ ਨਾਮ ਤੇਰੇ ਕੀ, ਜੋਤ ਲਗਾਈ ਨਾਮ ਤੇਰੇ ਕੀ, ਜੋਤ ਲਗਾ ਪੜੋ
ਨਾਮ ਤੇਰੇ ਕੀ, ਜੋਤ ਲਗਾ ਨਾਮ ਤੇਰੇ ਕੀ, ਜੋਤ ਲਗਾ
ਨਾਮ ਤੇਰੇ ਕੀ, ਜੋਤ ਲਗਾ ਨਾਮ ਤੇਰੇ ਕੀ, ਜੋਤ ਲਗਾ
ਨਾਮ ਤੇਰੇ ਕੀ, ਜੋਤ ਲਗਾ ਪਯੋ ਉਜਿਆਰ ਪਵਨ ਸਗਲਾਰੇ ਪਯੋ ਉਜਿਆਰ ਪਵਨ ਸਗਲਾਰੇ ਪਯੋ ਉਜਿਆਰ ਪਵਨ ਸਗਲਾਰੇ ਪਯੋ ਉਜਿਆਰ ਪਵਨ ਸਗਲਾਰੇ
ਪਯੋ ਉਜਿਆਰ ਪਵਨ ਸਗਲਾਰੇ
ਪਯੋ ਉਜਿਆਰ ਪਵਨ ਸਗਲਾਰੇ ਨਾਮ ਤੇਰੇ ਦੀ ਜੋਤ ਲਗਾਈ ਨਾਮ ਤੇਰੇ ਦੀ ਜੋਤ ਲਗਾਈ
ਨਾਮ ਤੇਰੇ ਕੀ ਬੋਲੋ ਸਿੱਖੋ ਬੋਲੋ ਗੱਜ ਕੇ ਉਜਿਆਰ ਪਵਨ ਸਗਲਾਰੇ
ਉਜਿਆਰ ਪਵਨ ਸਗਲਾਰੇ
ਨਾਮ ਤੇਰੇ ਕੀ ਜੋਤ ਲਗਾ ਨਾਮ ਤੇਰੇ
ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੇ ਕੀ ਜੋਤ ਲਗਾਈ
ਨਾਮ ਤੇਰਵਾ ਮਜਨ ਮੁਰਾਰੇ
ਨਾਮ ਤੇਰੋ ਆਰਤੀ ਮਜਨ ਮੁਰਾਰੇ
ਨਾਮ ਤੇਰੋ ਆਰਤੀ ਮਜਨ ਮੁਰਾਰੇ
ਨਾਮ ਤੇਰੋ ਆਰਤੀ ਮਜਨ ਮੁਰਾਰੇ
ਸੁਣਿਓ ਬਈ ਆਰਤੀਆਂ ਲੋਕੀ ਕਰਦੇ ਐ ਮੇਰੇ ਲਈ ਗਿਆਨ ਲੈਣਾ ਸਮਝ ਲੈਣਾ ਆਰਤੀ ਹੈ ਫੂਲ ਮਾਲਾ ਸਾਰਾ ਕੁਛ ਬਸ ਸਾਰੇ ਸ਼ਬਦ ਨੂੰ ਤੁਸੀਂ ਸਮਝਣਾ ਇਹਦੇ ਵਿੱਚ ਗੁਰੂ ਜੀ ਕਹਿੰਦੇ ਐ ਵੀ ਮੇਰੇ ਲਈ ਗਿਆਨ ਸਭ ਤੋਂ ਵੱਡੀ ਨਾਮ ਮਤਲਬ ਸੋਝੀ ਜ਼ਿੰਦਗੀ ਜਿਉਣ ਦਾ ਚੱਜ ਮੈਂ ਆਰਤੀਆਂ ਨਹੀਂ ਕਰਦਾ ਥਾਲੀਆਂ ਫੜ ਕੇ ਮੈਂ ਦੀਵੇ ਨਹੀਂ ਬਾਲਦਾ ਮੈਂ ਤੇ ਜੋਤ ਗਿਆਨ ਦੀ ਨਾਮ ਤੇਰੋ ਆਰਤੀ ਮਜਨ ਮੁਰਾਰੇ
ਨਾਮ ਤੇਰੋ ਆਰਤੀ ਮਜਨ
ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ
ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰ
ਕੇ ਨਾਮ ਮੇਨ ਝੂਠੇ ਸਗਲ ਪਸਾਰੇ
ਨਾਮ ਮੇਨ ਝੂਠੇ ਸਗਲ ਪਸਾਰੇ
ਨਾਮ ਮੇਨ ਝੂਠੇ ਸਗਲ ਪਸਾਰ
ਮਾਮ ਬਿਨ ਝੂਠੇ ਸਗਲ ਪਸਾਰ
ਨਾਮ ਤੇਰੇ ਪੜੋ ਬਈ ਪੜੋ ਹਾਂਜੀ
ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛੇ ਤੁਕਾਰ ਨਾਮ ਤੇਰਾ ਅੰਬੂਲਾ ਨਾਮ ਤੇਰੋ ਚੰਦਨੂ ਕਸੁ ਜਪੇ ਨਾਮ ਲੈ ਤੁਝ ਹੈ ਗੋਚਾਰ ਨਾਮ ਤੇਰਾ ਦੀ ਨਾਮ ਤੇਰੋ ਤੇਲ ਲੈ ਪਾਲੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾ ਨਾਮ ਤੇਰੋ ਤਾਰਾ ਨਾਮ ਫੂਲ ਮਾਲਾ ਭਾਰ ਅਠਾਰਾ ਸਗਲ ਜੂਠਾਰੇ ਨਾਮ ਤੇਰਾ ਤੂੰ ਹੀ ਜਬਰ ਟੁਲਾਰੇ ਦੱਸ ਹੈ ਵਰਤਣੋ ਹੈ ਸਗਲ ਸੰਸਾਰੇ ਇਹ ਵਰਤਣੋ ਹੈ ਸਗਲ ਸੰਸਾਰੇ ਕਹੇ ਰਬ ਦਾਸ ਨਾ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰ ਹਰ ਭੋਗ ਤੁਹਾਰ
ਨਾਮ ਤੇਰੇ ਲਗਾ ਨਾਮ ਤੇਰੇ ਕੀ ਜੋਤ ਲਗਾ
ਪੜੋ ਜੀ ਸੰਗਤ
ਨਾਮ ਤੇਰੇ ਵਾ ਜੋਤ ਲਗਾ ਨਾਮ ਤੇਰੇ ਕੀ ਜੋਤ ਲਗਾ ਨਾਮ ਤੇਰੇ ਕੀ ਜੋਤ ਲਗਾ
ਨਾਮ ਤੇਰੇ ਕੀ ਜੋਤ ਲਗਾ ਨਾਮ ਤੇਰੇ ਕੀ ਜੋਤ ਲਗਾ
ਸਾਰੇ ਬੋਲੋ ਟੈਮ ਜੇ ਹੋ ਜਾਓਗੇ ਸਾਰੇ
ਵਾਹਿਗੁਰੂ 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 सतगुर तेरी वाणी मेरे सतगुर तेरी वाणी दुखिया दे दुखड़े दूर दुखिया दे दुखड़े दूर
मेरा सतगुर तेरी वाणी दुखिया दे दुखड़े दूर करे दुखिया दे दुखड़े दूर करे
मेरे सतगुर तेरी वाणी दुखिया दे दुखड़े दूर करे दुखिया दे दुखड़े दूर करे मेरे सतगुर तेरी वाणी सतगुर तेरी वाणी दुखिया दे दुखड़े दुखिया दे दुखड़े दूर करे
मेरे सतगुर तेरी वाणी दुखिया दे दुखड़े दूर करे दुखिया दे दुखड़े दूर करे
मेरे सतगुर तेरी वाणी बोलो मेरे सतगुर तेरी वाणी सतगुर तेरी वाणी दुखिया दे दुखड़े दुखिया दे दुखड़े दूर
मेरे सतगुर दुखिया दे दुखड़े दूर करे दुखिया दे दुखड़े दूर करे
मेरे सतगुर तेरी गज के फिर एक बार मेरे सतगुर
ਸਮਝਦੇ ਆ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ ਠੰਡ ਦਾ ਸਮਾਂ ਹੋ ਗਿਆ ਦਸੰਬਰ ਦਾ ਜਿਹੜਾ ਵੀ ਮੰਥਲੀ ਪ੍ਰੋਗਰਾਮ ਹੁੰਦਾ ਹੈ ਆਪਾਂ ਦਿਨ ਦਾ ਕਰੀਦਾ ਪਹਿਲਾਂ ਦਸੰਬਰ ਦੇ ਮਹੀਨੇ ਦਾ ਦੀਵਾਨ ਜਿਹੜਾ ਹੁੰਦਾ ਦੁਪਹਿਰ ਦਾ ਕਰੀਦਾ ਪਰ ਇਸ ਵਾਰੀ ਰਾਤ ਦਾ ਹੀ ਹੈ ਕਿਉਂਕਿ ਰਾਤ ਦੇ ਦੀਵਾਨ ਵਿੱਚ ਥੋੜ੍ਹਾ ਜਿਹਾ ਟਕਾ ਜ਼ਿਆਦਾ ਹੁੰਦਾ ਸੋ ਕਈ 10-15 ਮਿੰਟ ਤੋਂ ਹੀ ਚੱਲ ਕੇ ਆਏ ਹੈ ਪਰ ਕਈ ਵੀਰ ਇੱਦਾਂ ਦੇ ਹੈ ਜਿਹੜੇ 5-5 ਘੰਟਿਆਂ ਦਾ ਸਫ਼ਰ ਕਰਕੇ ਆਏ ਜਿਹੜੇ ਆ ਤਰਨ ਤਾਰਨ ਅੰਮ੍ਰਿਤਸਰ ਦੇ ਵੀਰ ਏਰੀਏ ਦੇ ਬੈਠੇ ਹੈ ਗੁਰਦਾਸਪੁਰ ਦੇ ਸਿੰਘ ਬੈਠੇ ਹੈ ਵਿੱਚ ਕਿੰਨੀ ਦੂਰ ਪੈ ਜਾਂਦਾ ਦਿੱਲੀ ਤੋਂ ਕਈ ਆਉਂਦੇ ਹੈ ਪੱਕਾ ਜਿਨ੍ਹਾਂ ਦੇ ਦਿਮਾਗ 'ਚ ਹੁੰਦਾ ਹੈ ਵੀ ਅਸੀਂ ਹਾਜ਼ਰੀ ਭਰਨੀ ਭਰਨੀ ਔਰ ਅੱਜ ਦੇ ਨਹੀਂ ਆ ਰਹੇ ਕਈ ਪਿਛਲੇ 16-17 ਸਾਲਾਂ ਤੋਂ ਜਿਨ੍ਹਾਂ ਨੇ ਕਦੀ ਨਾਗਾ ਨਹੀਂ ਪਾਇਆ ਉਦੋਂ ਵੀ ਨਾਲ ਹੀ ਸੀ ਅੱਜ ਵੀ ਨਾਲ ਉਦੋਂ ਜੋ ਸੁਣਾਈਦਾ ਸੀ ਉਦੋਂ ਵੀ ਸੁਣਦੇ ਸੀ ਜੋ ਅੱਜ ਸੁਣਾਈਦਾ ਅੱਜ ਵੀ ਸੁਣਦੇ ਨਾਲ ਨਾਲ ਆਪਣੇ ਆਪ ਨੂੰ ਬਦਲਿਆ ਆਪਣੇ ਆਪ ਨੂੰ ਚੇਂਜ ਕੀਤਾ ਜਿੱਧਰ ਜਿੱਧਰ ਮੈਂ ਗਿਆ ਮਗਰ ਮਗਰ ਨਾਲ ਨਾਲ ਤੁਰੇ ਬਰਾਬਰ ਭੱਜੇ ਸਵਾਦ ਹੀ ਤਾਂ ਹੁੰਦਾ ਬਰਾਬਰ ਭੱਜੋ ਕਈ ਰੁਕ ਜਾਂਦੇ ਪਿੱਛੇ ਹੀ ਖੜ ਜਾਂਦੇ ਹਿਪਨੋਟਾਈਜ਼ ਹੋ ਜਾਂਦੇ ਖਲੋਣਾ ਨਹੀਂ ਤੁਰੇ ਜਾਣਾ ਜੇ ਖੜ ਗਏ ਬਸ ਇਸੇ ਨੂੰ ਤੇ ਪਿੰਗਲੇ ਹੋਣਾ ਕਹਿੰਦੇ ਆ ਕਈ ਬੰਦੇ ਇੱਥੇ ਕੁ ਤੱਕ ਸੀ ਠੀਕ ਹੈ ਜਿੰਨੀ ਕੁ ਗੱਲ ਸਮਝ ਆਈ ਜਾਂਦੀ ਇੱਥੇ ਕੁ ਤੱਕ ਠੀਕ ਹੈ ਹੋਰ ਇੱਥੇ ਕੁ ਤੱਕ ਵੀ ਠੀਕ ਹੈ ਇੱਥੇ ਕੁ ਤੱਕ ਵੀ ਠੀਕ ਹੈ ਪਰ ਜਦੋਂ ਫਿਰ ਉਹਨਾਂ ਦੇ ਹਿਸਾਬ ਤੋਂ ਨਿਕਲਦੀ ਹੈ ਫਿਰ ਹਿੱਲ ਜਾਂਦਾ ਕੰਮ ਹਿਪਨੋਟਾਈਜ਼ ਹੋ ਜਾਣਾ ਖੜ ਜਾਣਾ ਇੱਥੇ ਕੁ ਤੱਕ ਮੈਂ ਸੋਚਦਾ ਬਸ ਇੰਨਾ ਕੁ ਠੀਕ ਹੈ ਨਹੀਂ ਓਪਨ ਮਾਈਂਡ ਰੱਖੋ ਜਰਾ ਕੁ ਵੇਖੋ ਦਿਮਾਗ ਨੂੰ ਖੁੱਲ੍ਹਾ ਰੱਖ ਕੇ ਸੋਚੋ ਕੋਈ ਵੀ ਮਨੌਤ ਹੈ ਜਿਹੜੀ ਉਹਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ ਖੁੱਲੇ ਦਿਮਾਗ ਨਾਲ ਹਰ ਗੱਲ ਨੂੰ ਸੋਚੋ, ਵਿਚਾਰੋ, ਸਮਝੋ ਕਿਉਂ ਹੈ ਇਦਾਂ। ਆਹ ਗੱਲ ਕਹੀ ਹੈ, ਕਿਉਂ ਕਹੀ ਹੈ, ਕਿੰਨਾ ਟਾਈਮ ਲੱਗਦਾ ਸਮਝਣ ਤੇ? ਕਈ ਵਾਰੀ ਕਈ ਗੱਲਾਂ ਨੂੰ ਸਮਝਣ ਤੇ ਕਈ ਬੰਦਿਆਂ ਨੂੰ 6 ਮਿੰਟ ਲੱਗਦੇ ਐ ਤੇ ਕਈਆਂ ਨੂੰ 6-6 ਮਹੀਨੇ ਲੱਗ ਜਾਂਦੇ ਐ। ਦਿਮਾਗ ਉਹਨਾਂ ਦਾ ਇਹੋ ਜਿਹਾ ਹੁੰਦਾ ਵੀ 6 ਮਹੀਨਿਆਂ ਬਾਅਦ ਗੱਲ ਵਿਗੜ ਜਾਂਦੀ, ਪਰ ਕਈ 6 ਮਿੰਟ 'ਚ ਸਮਝ ਜਾਂਦੇ ਐ। ਤੇ ਕਈ ਇਹੋ ਜਿਹੇ ਵੀ ਤੁਹਾਡੇ 'ਚ ਹੈ, ਇਹ ਗੱਲ ਮੇਰੇ ਅਜੇ ਅੰਦਰ ਹੀ, ਉਹ ਪਹਿਲਾਂ ਹੀ ਸਮਝ ਜਾਂਦੇ ਐ। ਆਖੋ ਸਤਨਾਮ। ਕਈ ਇੰਨੇ ਤੇਜ਼ ਐ ਵੀ ਮੈਂ ਕੀਤੀ ਨਹੀਂ ਗੱਲ, ਉਹ ਸਮਝ ਗਏ, ਇੰਨੇ ਦਿਮਾਗ ਤੇਜ਼ ਐ ਕਈਆਂ ਦੇ। ਪਰ ਜਿਹੜੇ ਬੰਦੇ ਆਪਣੇ ਆਪ ਨੂੰ ਇਮਾਨਦਾਰੀ ਦੇ ਨਾਲ ਤੁਰੇ ਜਾਂਦੇ ਆ, ਚੱਲੀ ਜਾਂਦੇ ਆ, ਸਮਝੀ ਜਾਂਦੇ ਆ, ਉਹ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਦੇ ਜ਼ਰੂਰ ਹੈ। ਸੋ ਇਸ ਕਰਕੇ ਕਈ ਵੀਰ ਐਸੇ ਵੀ ਨੇ ਜਿਹੜੇ 6-6 ਘੰਟਿਆਂ ਦਾ ਸਫ਼ਰ ਕਰਕੇ ਵੀ ਦੀਵਾਨ ਵਿੱਚ ਆਉਂਦੇ ਆ। ਜੰਮੂ ਦੀ ਸੰਗਤ ਇੱਥੇ ਆਉਂਦੀ ਹੈ, ਕਿੰਨਾ ਲੰਮਾ ਸਫ਼ਰ, 8 ਘੰਟੇ ਵੀ ਲੱਗ ਜਾਂਦੇ ਆ। ਠੰਡ ਦਾ ਸਮਾਂ ਵੀ ਹੁੰਦਾ ਹੈ, ਪਰ ਪਿਆਰ ਨਾਲ ਬੈਠੇ ਹੋ ਤੇ ਲਓ ਹੁਣ ਆਪਾਂ ਜਿਹੜੀ ਗੱਲ ਕਰਦੇ ਆ, ਬਾਣੀ ਕਰਦੀ ਹੈ ਦੁੱਖੜੇ ਦੂਰ। ਜੇ ਤੇ ਬਾਣੀ ਪੜਦਾ ਮੰਤਰਾਂ ਵਾਂਗੂ, ਫਿਰ ਤੇ ਨਹੀਂ ਗੱਲ ਬਣਨੀ ਵੀ ਮੈਂ 500 ਪਾਠ ਜਪਜੀ ਸਾਹਿਬ ਦਾ ਕਰਨਾ, ਮੈਨੂੰ 1,00,000 ਪਾਠ ਲਾਤਾ ਬਾਬਿਆਂ ਨੇ, ਮੈਨੂੰ 1,25,00,000 ਲਾਇਆ ਹੋਇਆ, ਮੈਂ ਤੇ ਇੰਨੇ ਪਾਠ ਕਰਨੇ ਆ। ਤੇ ਉਹ ਬਸ ਮੂੰਹ ਦੇ ਵਿੱਚ ਪੜੀ ਜਾਂਦਾ, ਪੜੀ ਜਾਂਦਾ, ਪੜੀ ਜਾਂਦਾ, ਬੜੇ ਕੀਤੇ ਆ ਜੀ, ਕਰ ਕਰ ਵੇਖੇ ਆ। ਮੇਰੇ ਸ਼ਾਇਦ ਇੱਥੇ ਨਾਨੀ ਆਏ ਹੋਣਗੇ, ਮੈਨੂੰ ਕਹਿੰਦੇ ਹੁੰਦੇ ਸੀ ਵੀ ਤੇਰੀ ਤੂੰ ਰੋਟੀ ਵੀ ਖਾ ਲਿਆ ਕਰ, ਤੂੰ ਆ ਲੱਗਾ ਹੀ ਰਹਿੰਦਾ ਸਾਰਾ ਦਿਨ। ਮੈਂ ਛੁੱਟੀਆਂ ਕੱਟਣ ਜਾਂਦਾ ਸੀ ਨਾਨਕੇ, ਤੇ ਮੈਂ ਉੱਥੇ ਤੂਤ ਸੀ ਬਾਹਰਲੇ ਪਾਸੇ ਉਹਨਾਂ ਦੇ ਖੇਤ ਵਿੱਚ, ਬਾਹਰ ਰਹਿੰਦੇ ਸੀ ਖੇਤਾਂ 'ਚ। ਤੇ ਦਿਮਾਗ ਵਿੱਚ ਇਦਾਂ ਦੀਆਂ ਗੱਲਾਂ ਹੀ ਸੀ ਵੀ ਜਪਜੀ ਸਾਹਿਬ ਦੇ 51 ਪਾਠ ਕਰਨੇ ਆ ਤੇ ਫਿਰ ਹੀ ਰੋਟੀ ਖਾਵਾਂਗੇ। ਤੇ ਸਵੇਰੇ 4 ਵਜੇ ਤੋਂ ਲੱਗ ਜਾਣਾ ਨਿਤਨੇਮ ਕਰਕੇ, ਸ਼ਾਮ ਦੇ 7-7 ਵਜੇ ਤੱਕ ਪੂਰੇ, ਕਿਉਂਕਿ ਉਮਰ ਵੀ ਛੋਟੀ ਸੀ, ਹੁੰਦੇ ਨਹੀਂ ਸੀ ਪੂਰੇ, 15 ਮਿੰਟ ਲੱਗ ਜਾਂਦੇ ਜਪਜੀ ਸਾਹਿਬ ਦਾ ਇੱਕ ਪਾਠ ਕਰਦੇ। ਕਿੰਨਾ ਕਿੰਨਾ ਲੰਮਾ ਟਾਈਮ ਲੱਗੇ ਰਹਿਣਾ, ਰਾਤ ਦੇ 9-10 ਵਜੇ ਤੱਕ ਵੀ ਕਹਿਣਾ ਹੁਣ ਤੇ ਰੋਟੀ ਖਾ ਲੈ, ਤੇ ਮੈਂ ਇਦਾਂ ਕਹਿਣਾ ਵੀ ਨਹੀਂ ਜੀ ਮੈਂ ਤੇ ਕਰਕੇ ਹੀ ਛੱਕਣਾ। ਦਿਮਾਗ 'ਚ ਇਦਾਂ ਦੀਆਂ ਗੱਲਾਂ ਬੈਠੀਆਂ ਹੀ ਹੋਈਆਂ ਸੀ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਜਪਜੀ ਸਾਹਿਬ ਤੁਸੀਂ ਨਾ ਕਰੋ, ਜਪਜੀ ਸਾਹਿਬ ਭਾਵੇਂ 50 ਦੀ ਜਗ੍ਹਾ 1 ਕਰੋ, ਪਰ ਸਮਝ ਕੇ ਕਰੋ। ਕਿਹਾ ਕੀ ਜਾ ਰਿਹਾ? ਦਿਮਾਗ 'ਚ ਤੇ ਬੜੇ ਕੁਛ ਪੱਲੇ ਤੇ ਪਵੇ, ਸਮਝਾਇਆ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੇ ਪਾਠ ਕਰਦੇ ਹਾਂ ਅਸੀਂ ਮੰਤਰਾਂ ਵਾਂਗੂ, ਭਾਵੇਂ 1,00,000 ਪਾਠ ਕਰੀ ਜਾਓ ਫਿਰ ਨਹੀਂ ਗੱਲ ਬਣਨੀ, ਪਰ ਜੇ ਪਾਠ ਕਰ ਰਹੇ ਹਾਂ ਵੀ ਬਾਣੀ ਦੇ ਵਿੱਚੋਂ ਮੈਨੂੰ ਮਿਲੇ ਗੁਰੂ, ਬਾਣੀ 'ਚੋਂ ਮੈਨੂੰ ਮਿਲੇ ਗਿਆਨ। ਬਾਣੀ ਦੇ ਵਿੱਚ ਕੀ ਹੈ ਜੀ? ਬਾਣੀ ਬੋਲੋ, ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਦਾ ਮਤਲਬ ਹੁੰਦਾ ਗਿਆਨ। ਬਾਣੀ 'ਚ ਕੀ ਹੈ ਭਲਾ? ਗਿਆਨ। ਤੇ ਜੇ ਤੇ ਪੜ੍ਹੀਏ ਗਿਆਨ ਲੈਣ ਲਈ, ਫਿਰ ਤੇ ਠੀਕ ਹੈ। ਸ਼ਬਦ ਪੜ੍ਹੋ, ਸ਼ਬਦ ਵਿੱਚੋਂ ਕੀ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸ਼ਬਦ ਵਿੱਚੋਂ ਕੀ ਮਿਲਦਾ ਹੈ? ਗਿਆਨ। ਬਾਣੀ 'ਚੋਂ ਕੀ ਮਿਲਦਾ ਹੈ? ਗਿਆਨ। ਉਹ ਗਿਆਨ ਤੱਕ ਜੇ ਸਾਡੀ ਸੁਰਤ ਜਾਵੇ, ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ ਉਹਦੇ ਤੱਕ ਜਾਈਏ, ਸਵਾਦ ਆ ਜਾਏ। ਪਰ ਜਿਹੜਾ ਉਹ ਗਿਆਨ ਹੈ ਉਹਦੇ ਤੱਕ ਤੇ ਸਾਡੇ 'ਚੋਂ ਗਿਆ ਕੋਈ ਨਹੀਂ। ਬਾਣੀ ਬੜੇ ਬੰਦੇ ਤੇ ਏਦਾਂ ਦੂਰ ਹੀ ਨੇ, ਮੱਥੇ ਟੇਕਿਆ ਜੇ ਬਾਣੀ ਪੜ੍ਹਨ ਵੀ ਨਹੀਂ ਲੱਗੇ, ਪਰ ਕਈ ਬੰਦੇ ਬਾਣੀ ਪੜ੍ਹਨ ਲੱਗ ਗਏ ਆ, ਕਈਆਂ ਤੇ ਬਾਣੀ ਆ ਗਈ ਹੈ ਨੇੜੇ। ਕਈ ਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਜਾਂਦੇ, ਪਰ ਕਈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਕੇ ਫਿਰ ਬਾਣੀ ਦੇ ਨੇੜੇ ਨਹੀਂ ਜਾਂਦੇ। ਕਈ ਬਾਣੀ ਤੱਕ ਪਹੁੰਚ ਚੁੱਕੇ ਆ, ਬਾਣੀ ਬਹੁਤ ਉਹਨਾਂ ਦੇ ਦਿਮਾਗ 'ਚ ਆ ਗਈ, ਪਰ ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਣਾ ਉਹਦੇ ਤੱਕ ਨਹੀਂ ਗਏ। ਤੇ ਗੁਰੂ ਸਾਡਾ ਗਿਆਨ, ਬਾਣੀ 'ਚੋਂ ਮਿਲਣ ਵਾਲਾ ਗਿਆਨ, ਬਾਣੀ ਦੇ ਵਿੱਚ ਗਿਆਨ ਹੈ। ਜਿਵੇਂ ਪ੍ਰਸ਼ਾਦੇ ਦੇ ਭੋਜਨ ਦੇ ਵਿੱਚ ਤਾਕਤ ਹੈ, ਉਹ ਤਾਕਤ ਜੇ ਨਾ ਮਿਲੀ, ਦੁੱਧ ਮਿਲ ਗਿਆ, ਤਾਕਤ ਮਿਲੀ ਨਾ, ਉਹਦੇ ਵਿੱਚ ਇੱਕ ਤਾਕਤ ਹੈ ਜਿਹੜੀ ਸਾਡੇ 'ਚ ਆਉਣੀ ਚਾਹੀਦੀ ਹੈ। ਬਾਣੀ ਦੇ ਵਿੱਚ ਗਿਆਨ ਹੈ, ਜਿਹੜਾ ਗਿਆਨ ਸਾਡੀ ਸੁਰਤ ਨੂੰ ਟੱਚ ਕਰਨਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਸੰਗ੍ਰਹਿ ਕੀਤਾ, ਇਕੱਠਾ ਕੀਤਾ, ਇੱਥੋਂ ਗਿਆਨ ਲਓਗੇ, ਸਮਝ ਆਏਗੀ ਤੇ ਦੁੱਖੜੇ ਦੂਰ ਹੋਣਗੇ। ਜੇ ਭਾਈ ਗਿਆਨ ਲੈ ਲਿਆ, ਫਿਰ ਕਿਹੜਾ ਦੁੱਖ ਹੈ ਜਿਹੜਾ ਦੂਰ ਨਹੀਂ ਹੋ ਸਕਦਾ? ਜਦੋਂ ਸਮਝ ਆ ਗਈ ਜ਼ਿੰਦਗੀ ਦੇ, ਜ਼ਿੰਦਗੀ ਦੀ ਕਿਹੜੀ ਚੁਣੌਤੀ ਹੈ, ਕਿਹੜੀ ਕਿਹੜੀ ਮੁਸ਼ਕਲ ਹੈ ਜਿਹਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ, ਉਹ ਕਿਹੜੀ ਭੀੜ ਹੈ ਜਿਹਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਉਹ ਕਿਹੜਾ ਦੁੱਖ ਹੈ ਜਿਹਨੂੰ ਅਸੀਂ ਝੱਲ ਨਹੀਂ ਸਕਦੇ। ਮੈਂ ਬੇਨਤੀ ਕਰਦਾ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਨੂੰ ਦੁਨੀਆ ਨੇ ਕਿਹੜਾ ਦੁੱਖ ਹੈ ਜਿਹੜਾ ਦਿੱਤਾ ਨਹੀਂ, ਕਿਹੜੇ ਕਿਹੜੇ ਦੁੱਖ ਲੋਕਾਂ ਨੇ ਨਹੀਂ ਦਿੱਤੇ, ਪਰ ਸਾਰੀ ਦੁਨੀਆ ਦੇ ਦੁੱਖ ਦੇ ਕੇ ਵੇਖ ਲਏ ਗੁਰੂ ਗੋਬਿੰਦ ਸਿੰਘ ਦੁਖੀ ਨਹੀਂ ਹੋਏ, ਦੁਖੀ ਨਹੀਂ ਹੋਏ ਗੁਰੂ ਗੋਬਿੰਦ ਸਿੰਘ, ਦੁੱਖ ਸਾਰੇ ਦਿੱਤੇ ਕਿਉਂਕਿ ਉਹਨਾਂ ਕੋਲ ਗਿਆਨ ਹੈ, ਉਹ ਗਿਆਨ ਤੱਕ ਕੱਪੜੇ ਹੋਏ। ਆਪਾਂ ਦੁਖੀ ਕਿਉਂ ਆ? ਅਸੀਂ ਗਿਆਨ ਤੱਕ ਨਹੀਂ ਪਹੁੰਚ ਸਕੇ, ਸਮਝ ਤੱਕ ਨਹੀਂ ਪਹੁੰਚ ਸਕੇ। ਜੇ ਅਸੀਂ ਬਾਣੀ ਤੱਕ ਵੀ ਪਹੁੰਚੇ ਹਾਂ ਤੇ ਬਾਣੀ ਦੇ ਰੱਟੇ ਹੀ ਲਾਏ ਆ, ਨਿਬੇੜੇ ਹੀ ਕੀਤੇ ਆ। ਸਵੇਰੇ ਨਿਤਨੇਮ ਕਰਦੇ ਬੰਦੇ ਵੇਖੀਦਾ, ਟਿੱਕ ਮਾਰ ਹੀ ਕਰਦੇ ਆ ਵੀ ਅੱਜ ਜਪਜੀ ਸਾਹਿਬ ਨਿਬੜ ਗਿਆ, ਹੁਣ ਜਾਪ ਸਾਹਿਬ ਹੋ ਗਿਆ, ਆਹ ਹੋ ਗਏ ਸਵਈਏ, ਆਹ ਚੁਪਈ ਪੜ ਲਈ, ਆਹ ਆਨੰਦ ਸਾਹਿਬ, ਐਂ ਕਰਦੇ ਆ। ਕਿੰਨੀ ਵਾਰੀ ਬੇਨਤੀ ਕੀਤੀ ਵੀ ਅਸੀਂ ਕਦੇ ਵੀ ਇਹ ਨਹੀਂ ਸੋਚਦੇ ਵੀ ਸਮਝਾਇਆ ਕੀ ਹੈ, ਸਮਝਣ ਦੀ ਕੋਸ਼ਿਸ਼ ਕਰੀਏ। ਸੋ ਜੇ ਅਸੀਂ ਗੁਰਬਾਣੀ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਫਿਰ ਦੁੱਖੜੇ ਦੂਰ ਹੁੰਦੇ ਆ। ਜੋ ਸਮਝਿਆ ਉਹਨੂੰ ਫਿਰ ਕਰਨਾ ਹੈ, ਪ੍ਰੈਕਟੀਕਲ ਕਰਨਾ ਹੈ, ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ। ਜੋ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਸੀ ਉਹਨੂੰ ਕਰਕੇ ਵੇਖਣਾ ਆਪਣੀ ਜ਼ਿੰਦਗੀ ਵਿੱਚ। ਹੁਣ ਆ ਪੰਗਤੀ ਜਿੰਨੀ ਵਾਰੀ ਮਰਜ਼ੀ ਗਾਈ ਜਾਓ, ਉਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁੱਖ ਪੁੰਜ, ਏਦਾਂ ਗਾਈ ਜਾਓ ਉੱਚੀ ਉੱਚੀ, ਰੱਟਾ ਲਾ ਲੈ, ਯਾਦ ਕਰ ਲੈ, ਕੰਠ ਕਰ ਲੈ, ਪਰ ਉਦਮ ਇਹਦੇ ਵਿੱਚ ਜਿਹੜਾ ਗਿਆਨ ਹੈ ਉਹ ਕੀ ਹੈ? ਉਦਮ ਕਰੋ ਤੇ ਕਮਾਈ ਕਰੋ। ਹੁਣ ਨਾ ਉਦਮ ਕੀਤਾ ਨਾ ਕਮਾਈ ਕੀਤੀ ਤੇ ਪੰਗਤੀ ਦੇ ਰੱਟੇ ਲਈ ਜਾਓ, ਨਾ ਉਦਮ ਕੀਤਾ ਨਾ ਕਮਾਈ ਕੀਤੀ। ਜਿਹੜਾ ਕੰਮ ਗੁਰੂ ਸਾਹਿਬ ਨੇ ਕਿਹਾ ਉਹ ਕਰਕੇ ਕਾਰਜ ਰਾਸ ਹੋਣੇ ਆ। ਪਿਛਲੇ ਸ਼ਨੀਵਾਰ ਵੀ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਆ, ਤੇ ਰੱਬ ਕਿੱਥੇ ਰਹਿੰਦਾ? ਬਾਹਰ ਰਹਿੰਦਾ ਕਿ ਸਾਡੇ ਸਾਰਿਆਂ ਦੇ ਵਿੱਚ ਰਹਿੰਦਾ? ਬੋਲੋ ਗੱਜ ਕੇ ਪਿਆਰਿਓ। ਤੇ ਫਿਰ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਕਿਹਦੇ ਨਾਲ ਜੋੜਦੇ ਆ? ਸਾਨੂੰ ਬਾਹਰ ਕਿਸੇ ਚੀਜ਼ ਨਾਲ ਜੋੜਦੇ ਆ ਕਿ ਆਪਣੇ ਆਪ ਨਾਲ? ਸਾਨੂੰ ਸਾਡੇ ਨਾਲ ਜੋੜਦੇ ਆ ਗੁਰੂ ਗ੍ਰੰਥ ਸਾਹਿਬ। ਕਹਿੰਦੇ ਰੱਬ ਬਾਹਰ ਨਹੀਂ, ਤੇਰੇ ਵਿੱਚ ਹੈ, ਤੈਨੂੰ ਕਰਨਾ ਪੈਣਾ। ਮੈਂ ਕਹਿੰਦਾ ਅਰਦਾਸਾਂ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ, ਮਹਾਰਾਜ ਮੇਰਾ ਆਹ ਕਾਰਜ ਸਵਾਰ ਦਿਓ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਸਭੈ ਘੱਟ ਰਾਮ ਬੋਲੈ, ਘੱਟ ਘੱਟ ਮੈਂ ਹਰ ਜੂ ਵਸੈ। ਭਾਈ ਰੱਬ ਸਾਰਿਆਂ 'ਚ ਰਹਿੰਦਾ ਹੈ, ਸਾਰਿਆਂ 'ਚ ਰਹਿੰਦਾ, ਤੇਰੇ ਵਿੱਚ ਵੀ ਰੱਬ ਰਹਿੰਦਾ। ਗੁਰੂ ਗ੍ਰੰਥ ਸਾਹਿਬ ਨੇ ਇਸ਼ਾਰਾ ਕਰਤਾ ਜੇ ਕਰਨਾ ਹੈ, ਤੂੰ ਮੈਨੂੰ ਆਹ ਕੰਮ ਕਰਨ ਨੂੰ ਕਹਿੰਦਾ ਹੈ, ਪਰਮਾਤਮਾ ਅੱਗੇ ਅਰਦਾਸ ਕਰਨ ਆਇਆ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਕਹਿੰਦਾ ਹੇ ਅਕਾਲ ਪੁਰਖ, ਤੇ ਅਕਾਲ ਪੁਰਖ ਤੇਰੇ ਵਿੱਚ ਹੈ, ਤੇ ਜਿਹੜਾ ਵੀ ਕੰਮ ਕਰਾਉਣਾ ਹੈ ਕਰਨਾ ਸ਼ੁਰੂ ਕਰ ਦੇ, ਤੇਰੇ ਕਰਿਆਂ ਤੇ ਹੋਣਾ ਕਿਉਂਕਿ ਰੱਬ ਤੇਰੇ ਵਿੱਚ ਹੈ। ਰੱਬ ਕਿਤੇ ਬਾਹਰ ਬੈਠਾ ਨਹੀਂ, ਰੱਬ ਕਿਤੇ ਵੱਖਰਾ ਬੈਠਾ ਨਹੀਂ। ਇਹ ਗੱਲ ਕਿੰਨੀ ਵਾਰੀ ਹੋ ਚੁੱਕੀ ਹੈ, ਤੇ ਮੈਨੂੰ ਇਹ ਲੱਗਦਾ ਮੈਨੂੰ ਇਸ ਗੱਲ ਤੇ ਬਹੁਤ ਪ੍ਰੈਸ਼ਰ ਦੇ ਕੇ ਕਹਿਣੀ ਪੈਣੀ ਹੈ, ਬਹੁਤ ਜ਼ੋਰ ਦੇ ਕੇ ਇਹ ਗੱਲ ਕਹਿਣੀ ਪੈਣੀ ਹੈ, ਹਰ ਸਟੇਜ ਤੇ ਕਹਿਣੀ ਪੈਣੀ ਹੈ। ਏਦੂ ਵੱਡਾ ਭਰਮ ਕੋਈ ਨਹੀਂ, ਏਦੂ ਵੱਡਾ ਭੁਲੇਖਾ ਕੋਈ ਨਹੀਂ ਵੀ ਰੱਬ ਕਿਤੇ ਵੱਖਰਾ ਹੈ, ਰੱਬ ਕਿਤੇ ਅੱਡ ਹੈ, ਰੱਬ ਕੋਈ ਵੱਖਰੀ ਸ਼ਕਤੀ ਹੈ। ਨਹੀਂ, ਰੱਬ ਸਰਬ ਵਿਆਪਕ ਹੈ, ਤੇ ਤੂੰ ਤੇਰੇ ਵਿੱਚ ਵੀ ਰੱਬ ਹੈ, ਕੁਦਰਤ ਵਿੱਚ ਰੱਬ ਹੈ, ਬਲਿਹਾਰੀ ਕੁਦਰਤ ਵਸਿਆ, ਤੇ ਕੁਦਰਤ ਦਾ ਤੂੰ ਤੇ ਮੈਂ ਹਿੱਸਾ ਹਾਂ। ਕੁਦਰਤ ਦਾ ਛੋਟਾ ਜਿਹਾ ਪਾਰਟ ਆ, ਛੋਟਾ ਜਿਹਾ ਹਿੱਸਾ, ਆਪਾਂ ਸਾਰੇ ਕੁਦਰਤ ਦਾ ਹਿੱਸਾ ਹਾਂ, ਰੱਬ ਦਾ ਹਿੱਸਾ ਹਾਂ, ਤੇ ਜਿੰਨੇ ਕੰਮ ਰੱਬ ਤੋਂ ਕਰਾਉਣੇ ਆ ਸਾਨੂੰ ਆਪ ਕਰਨੇ, ਜਿੰਨਿਆਂ ਨੇ ਸੈੱਟ ਹੋਣਾ ਹੈ। ਅਰਦਾਸ ਕਰੋ ਸੈੱਟ ਕਰ ਦਿਓ ਮਹਾਰਾਜ, ਜ਼ਿੰਦਗੀ ਸਾਡੀ ਸੈੱਟ ਕਰ ਦਿਓ, ਫਿਰ ਸੈੱਟ ਸਾਨੂੰ ਆਪ ਕਰਨੀ ਪਏਗੀ। ਮੈਂ ਪਿਛਲੀ ਵਾਰੀ ਕਿਹਾ ਸੀ ਨਾ ਸ਼ਨੀਵਾਰ, ਆ ਮੈਂ ਇੱਕ ਪੋਸਟ ਪੜ੍ਹਦਾ ਸੀ, ਕਹਿੰਦੇ ਲਾਂਘਾ ਤੇ ਕਰਤਾਰਪੁਰ ਦਾ ਨਹੀਂ ਸੀ ਖੁੱਲਣਾ, ਪਰ ਰੱਬ ਨੇ ਢੱਡਰੀਆਂ ਵਾਲੇ ਨੂੰ ਤਾਰੇ ਵਿਖਾਏ, ਕਹਿੰਦਾ ਸੀ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ। ਕਹਿੰਦੇ ਇਹਨੂੰ ਦੱਸਿਆ, ਕਹਿੰਦੇ ਰੱਬ ਨੇ ਕਰਕੇ ਵਿਖਾਇਆ, ਕਹਿੰਦੇ ਉਦਾਂ ਕਿਹੜਾ ਪਤਾ ਲੱਗਣਾ ਸੀ, ਰੱਬ ਨੇ ਇਹਨੂੰ ਵਿਖਾਇਆ ਵੀ ਅਰਦਾਸਾਂ ਮੰਨੀਆਂ ਜਾਂਦੀਆਂ। ਉਹ ਨਹੀਂ ਪਿਆਰਿਓ, ਗੱਲ ਧਿਆਨ ਨਾਲ ਸਮਝੋ ਮੈਂ ਕਿੱਦਾਂ ਸਮਝਾਈ ਸੀ, ਕੱਟ ਵੱਟ ਨਾ ਕਰਿਆ ਕਰੋ, ਗੱਲ ਪੂਰੀ ਸੁਣੋ ਤੇ ਸਮਝੋ। ਪਿਛਲੇ ਸ਼ਨੀਵਾਰ ਸੁਣਿਆ ਦੀਵਾਨ, ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ ਵੀ ਜਿਹੜਾ ਵੀ ਕਾਰਜ ਕਰਨਾ ਹੈ ਸਾਰਿਆਂ 'ਚ ਰੱਬ ਵੱਸਦਾ ਹੈ, ਜਿਹੜਾ ਕੰਮ ਮੇਰੇ ਕੋਲ ਲੈ ਕੇ ਆਇਆ ਤੈਨੂੰ ਕਰਨਾ ਪੈਣਾ ਕਿਉਂਕਿ ਰੱਬ ਤੇਰੇ ਵਿੱਚ ਹੈ। ਮੈਂ ਬੇਨਤੀ ਕੀਤੀ ਸੀ, ਅਸੀਂ ਅਰਦਾਸ ਕਿੰਨੇ ਸਾਲਾਂ ਤੋਂ ਕਰਦੇ ਹਾਂ, ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕਿੰਨੇ ਸਾਲਾਂ ਤੋਂ ਕਹਿੰਦੇ ਆ, ਪਹਿਲੀ ਗੱਲ ਤੇ ਨਨਕਾਣਾ ਸਾਹਿਬ ਦਾ ਜਿਹੜਾ ਗੁਰਧਾਮ ਨੇ ਹੁਣ ਉਹ ਮੁਸਲਮਾਨਾਂ ਕੋਲ ਨੇ ਕਿ ਖਾਲਸੇ ਕੋਲ ਨੇ? ਕਿਹਦੇ ਕੋਲ ਹੈ ਗੁਰਧਾਮ? ਜਿਹੜੇ ਉਹ ਹੁਣ ਉਧਰ ਵਾਲੇ ਪਾਕਿਸਤਾਨ ਵਾਲੇ ਨੇ ਉਹ ਸਿੱਖ ਹੈ ਨੇ ਕਿ ਨਹੀਂ? ਖਾਲਸੇ ਹੈ ਨੇ ਕਿ ਨਹੀਂ? ਕਿ ਗਿਣਦੇ ਹੀ ਨਹੀਂ ਖਾਲਸਿਆਂ ਚ? ਹੁਣ ਵੀ ਖਾਲਸੇ ਕੋਲ ਹੀ ਹੈ ਪ੍ਰਬੰਧ, ਜਿਹੜਾ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਹੈ, ਬੰਗਲਾਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੈ, ਹੁਣ ਵੀ ਸਿੱਖਾਂ ਦੇ ਕੋਲ ਹੀ ਹੈ। ਪੰਥਕ ਅਰਦਾਸ ਵਿੱਚ ਅਸੀਂ ਕੋਈ ਬਦਲਾਵ ਨਹੀਂ ਕਰ ਸਕਦੇ, ਪਰ ਗੱਲ ਇੰਨੀ ਆ ਵੀ ਵਿਚਾਰ ਕਰ ਸਕਦੇ ਹਾਂ। ਮੈਂ ਅੱਗੇ ਵੀ ਕੀਤੀ ਸੀ, ਪ੍ਰਬੰਧ ਖਾਲਸੇ ਕੋਲ ਹੀ ਹੈ। ਹੋ ਸਕਦਾ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਖਾਲਸਾ ਸਮਝਦੀ ਹੋਵੇ, ਗੋਲਕ ਇਹਨਾਂ ਕੋਲ ਹੈ ਨਹੀਂ। ਆਖੋ ਸਤਨਾਮ, ਗੋਲਕ ਉੱਧਰ ਹੈ, ਗੋਲਕ ਨਹੀਂ ਇਹਨਾਂ ਕੋਲ। ਪ੍ਰਬੰਧ ਤੇ ਅੱਜ ਵੀ ਖਾਲਸੇ ਕੋਲ ਹੀ ਹੈ। ਤੇ ਧਿਆਨ ਨਾਲ ਸੁਣਿਓ ਗੱਲ, ਮੈਂ ਬੇਨਤੀ ਕੀਤੀ ਸੀ, ਅਸੀਂ ਅਰਦਾਸ ਕਰਦੇ ਹਾਂ 70 ਸਾਲ ਹੋ ਗਏ, ਤੇ ਸਾਡਾ ਸਿਧਾਂਤ ਇਹ ਹੈ ਵੀ ਰੱਬ ਤੁਹਾਡੇ ਚ ਹੈ। ਗੁਰੂ ਗ੍ਰੰਥ ਸਾਹਿਬ ਤੇ ਤੁਹਾਨੂੰ ਸਿੱਧਾ ਹੀ ਕਹਿੰਦੇ ਆ ਵੀ ਸੱਭੇ ਘੱਟ ਰਾਮ ਬੋਲੇ, ਮਹਾਰਾਜ ਮੇਰਾ ਕੰਮ ਕਰਦੇ ਹੋ, ਕਹਿੰਦੇ ਤੇਰੇ ਟੁੱਟੇ ਆ, ਕਰ ਲੈ, ਰੱਬ ਤੇਰੇ ਵਿੱਚ ਨਹੀਂ। ਜਾਂ ਤੇ ਇਹ ਮੰਨੋ ਵੀ ਰੱਬ ਸਾਡੇ ਵਿੱਚ ਨਹੀਂ, ਜੇ ਤੁਹਾਡੇ ਵਿੱਚ ਰੱਬ ਹੈ ਫਿਰ ਕਰਨਾ ਤੇ ਤੈਨੂੰ ਹੀ ਪੈਣਾ ਹੈ। ਹੁੰਦਾ ਵੀ ਪ੍ਰੈਕਟੀਕਲ ਗੱਲ ਵੀ ਇਦਾਂ ਹੀ ਹੈ, ਕੋਠੀ ਦੀ ਨੀਂਹ ਰੱਖ ਲਈ ਦੀ ਹੈ, ਅਰਦਾਸ ਕਰਕੇ ਨੀਂਹ ਰੱਖ ਲਈ ਦੀ ਹੈ, ਮੁੜ ਕੇ ਫਿਰ ਬਣਾਉਂਦਾ ਕੌਣ ਹੈ? ਆਪਾਂ ਬਣਾਉਣਾ ਪੈਣਾ। ਸੱਚੇ ਪਾਤਸ਼ਾਹ ਮੇਰੀ ਪੜ੍ਹਾਈ ਚ ਬੈਂਡ ਆ ਜਾਣ ਪੂਰੇ, ਤੇ ਮੁੜ ਕੇ ਪੜ੍ਹਨਾ ਕਿਹਨੂੰ ਪੈਂਦਾ? ਆਪ ਨੂੰ, ਆਪ ਹੀ ਕਰਨਾ ਪੈਂਦਾ। ਮੈਂ ਕਿਹਾ ਸੀ 70 ਸਾਲ ਹੋ ਗਏ ਅਰਦਾਸਾਂ ਕਰਦਿਆਂ, ਅਰਦਾਸ ਕੀਤੀ ਹੈ ਸਿਰਫ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਤੁਹਾਡੇ ਚ ਹੈ, ਰਾਹ ਖੁੱਲ ਜਾਣਗੇ ਜਿੱਦਣ ਖੋਲਣ ਤੁਰੋਂਗੇ। ਰੱਬ ਤੁਹਾਡੇ ਵਿੱਚ ਹੈ, ਚਾਹੇ ਅੱਜ ਖੋਲ ਲਓ, ਚਾਹੇ 70 ਸਾਲਾਂ ਨੂੰ ਖੋਲ ਲਿਓ, ਚਾਹੇ 700 ਸਾਲਾਂ ਨੂੰ ਖੋਲ ਲਿਓ, ਖੋਲਣਾ ਕਿਹਨੂੰ ਪੈਣਾ? ਤੁਹਾਨੂੰ ਆਪ, ਕਿਉਂਕਿ ਮਹਾਰਾਜ ਕਹਿੰਦੇ ਤੁਹਾਨੂੰ ਹੀ ਖੋਲਣਾ ਪੈਣਾ। ਤੇ ਕਰਤਾਰਪੁਰ ਦੇ ਲਾਂਘੇ ਲਈ ਯਤਨ ਕੀਤਾ ਤੇ ਹੁਣ ਖੁੱਲਣ ਦਾ ਰਾਹ ਬਣ ਗਿਆ ਨਾ। 70 ਸਾਲ ਕੋਸ਼ਿਸ਼ ਨਹੀਂ ਕੀਤੀ, ਯਤਨ ਨਹੀਂ ਕੀਤਾ, ਖੁੱਲਿਆ ਵੀ ਨਹੀਂ, ਹੁਣ ਖੋਲਣ ਲੱਗੇ ਆ ਤੇ ਖੁੱਲ ਰਿਹਾ। ਬਾਕੀਆਂ ਲਈ ਵੀ ਕੋਸ਼ਿਸ਼ ਕਰੋਗੇ, ਕਦੇ ਨਨਕਾਣਾ ਸਾਹਿਬ ਲਈ ਜ਼ੋਰ ਲਾਓ, ਹੋ ਸਕਦਾ ਨਨਕਾਣਾ ਸਾਹਿਬ ਦਾ ਵੀ ਖੁੱਲ ਜੇ, ਪਰ ਯਤਨ ਤੁਹਾਨੂੰ ਕਰਨਾ ਪੈਣਾ ਹੈ। ਰੱਬ ਸਾਰਿਆਂ ਚ ਹੈ, ਪਹਿਲਾਂ ਨਹੀਂ ਕਿਸੇ ਨੇ ਕੋਸ਼ਿਸ਼ ਕੀਤੀ ਤੇ ਰਾਹ, ਬੋਲੋ ਪਿਆਰਿਓ, 70 ਸਾਲਾਂ ਚ ਕਈ ਜੰਮ ਕੇ ਮਰ ਵੀ ਗਏ ਹੈ। ਜਿਹੜੇ ਬੰਦੇ 60-60 ਸਾਲ ਦੇ ਹੋ ਕੇ ਮਰੇ ਹੈ, ਕੋਈ 50 ਦਾ ਮਰਿਆ, ਉਹ ਜੰਮਿਆ ਵੀ ਅਰਦਾਸਾਂ ਕਰਦਾ ਮਰ ਵੀ ਗਿਆ, ਉਹਦੀ ਪੂਰੀ ਨਹੀਂ ਹੋਈ, ਕਿਉਂਕਿ ਯਤਨ ਨਹੀਂ ਨਾ ਕੀਤਾ। ਜਦੋਂ ਤੁਸੀਂ ਅਰਦਾਸ ਜਿਹੜੀ ਕਰਦੇ ਹੋ ਉਹ ਕੰਮ ਕਰਨਾ ਸ਼ੁਰੂ ਕਰੋ, ਫਿਰ ਹੋਏਗਾ। ਹਰ ਕਾਰਜ ਤੈਨੂੰ ਖੁਦ ਕਰਨਾ ਪਏਗਾ। ਹੁਣ ਕਰਤਾਰਪੁਰ ਦੇ ਲਾਂਘੇ ਦੀ ਕੋਸ਼ਿਸ਼ ਕੀਤੀ ਹੈ, ਯਤਨ ਕੀਤਾ ਹੈ ਤੇ ਖੁੱਲ ਜਾਏਗਾ। ਕਦੇ ਨਨਕਾਣਾ ਸਾਹਿਬ ਦਾ ਵੀ ਯਤਨ ਕਰੋ, ਹੋ ਸਕਦਾ ਉਹ ਵੀ ਖੁੱਲ ਜਾਏਗਾ, ਪਰ ਤੈਨੂੰ ਕਰਨਾ ਪੈਣਾ। ਤੇ ਜਿੰਨਾ ਚਿਰ ਤੂੰ ਆਪ ਕਹਿ ਕੇ ਇਦਾਂ ਅਰਦਾਸ ਕਰਦੇ ਵੀ ਮਹਾਰਾਜ ਆ ਕੰਮ ਹੋ ਜਾਏ ਤੇ ਮੁੜ ਕੇ ਸੌਂ ਜਾ, ਮੁੜ ਕੇ ਕਿੱਦਾਂ ਹੋਏਗਾ? ਸਾਡੀ ਸਿੱਖ ਕੌਮ 70 ਸਾਲ ਦੀ ਸੁੱਤੀ ਰਹੀ ਤੇ ਨਹੀਂ ਕੁਝ ਹੋਇਆ, ਹੁਣ ਖੁੱਲ ਚੱਲਿਆ। ਰਾਹ ਬੰਦ ਸੀ, ਰਾਹ ਬੰਦ ਸੀ, ਰਾਹ ਬੰਦ ਸੀ, ਸੱਚੇ ਬੰਦ ਸੀ, ਇੱਧਰ ਵਾਲਾ ਤੇ ਖੁੱਲਾ ਹੀ ਸੀ, ਗਿਆਨ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਵਾਲਾ ਤੇ ਬੰਦ ਨਹੀਂ ਸੀ ਕੀਤਾ ਕਿਸੇ ਨੇ। ਗੁਰੂ ਨਾਨਕ ਨੇ ਸ਼ਬਦ ਨਾਲ ਜੋੜਿਆ ਕਿ ਦੇ ਨਾ, ਬੋਲੋ ਪਿਆਰਿਓ, ਤੇ ਸ਼ਬਦ ਵਾਲਾ ਤੇ ਬੰਦ ਨਹੀਂ ਸੀ ਰਾਹ, ਇੱਧਰ ਅਸੀਂ ਮੂੰਹ ਹੀ ਨਹੀਂ ਕੀਤਾ, ਪਿੰਡ ਵਾਲੇ ਗੁਰਦੁਆਰੇ ਦਾ ਰਾਹ ਤੇ ਬੰਦ ਨਹੀਂ ਸੀ, ਪੋਥੀਆਂ ਗੁਰਬਾਣੀ ਪੜ੍ਹਨ ਵਾਲਾ ਉਹ ਤੇ ਬੰਦ ਨਹੀਂ ਕੀਤਾ ਕਿਸੇ ਨੇ। ਕਿੰਨੇ ਬੰਦੇ ਆ ਸਾਡੇ ਜਿਨ੍ਹਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਵਾਰੀ ਜ਼ਿੰਦਗੀ 'ਚ ਪੜ੍ਹਿਆ, ਕਿੰਨੇ ਕਿੰਨੇ ਜਿਹੜੇ ਸਹਿਜ ਪਾਠ ਕਰਦੇ ਆ, ਇਹ ਤੇ ਤੂੰ ਆਪੇ ਹੀ ਬੰਦ ਕਰੀ ਫਿਰਦਾ। ਜਿਸ ਦੇ ਲੜ ਗੁਰੂ ਨਾਨਕ ਲਾਉਂਦਾ ਹੈ, ਜਿਸ ਦੇ ਲੜ ਗੁਰੂ ਅੰਗਦ ਸਾਹਿਬ ਲਾਉਂਦੇ ਆ, ਜਿਹਦੀ ਗੱਲ ਗੁਰੂ ਅਮਰਦਾਸ ਕਰਦੇ ਆ, ਗਿਆਨ ਦੀ ਗੱਲ ਗੁਰੂ ਰਾਮਦਾਸ ਕਰਦੇ ਆ, ਗੁਰੂ ਅਰਜਨ ਦੇਵ ਜੀ ਵੀ ਪ੍ਰਕਾਸ਼ ਕਰਦੇ ਆ ਹਰਿਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਤੱਕ ਗੱਲ ਕੀਤੀ ਗਈ ਗੁਰੂ ਗ੍ਰੰਥ ਸਾਹਿਬ, ਗਿਆਨ 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 ਗਿਆਨ, ਇਹ ਰਾਹ ਤੇ ਬੰਦ ਨਹੀਂ ਸੀ ਕੀਤਾ ਕਿਸੇ ਨੇ, ਉਧਰ ਨੂੰ ਕਦੇ ਮੂੰਹ ਨਹੀਂ ਕੀਤਾ ਸੀ। ਜਾਓ ਹਰਿਮੰਦਰ ਸਾਹਿਬ ਜਾਓ, ਤਰਨ ਤਾਰਨ ਸਾਹਿਬ ਜਾਓ, ਜਿੱਥੇ ਤਰਨ ਤਾਰਨ ਜਾਂਦੇ ਸੀ, ਹਰਿਮੰਦਰ ਸਾਹਿਬ ਜਾਂਦੇ ਸੀ, ਆਨੰਦਪੁਰ ਸਾਹਿਬ ਜਾਂਦੇ ਸੀ, ਉੱਥੇ ਹੁਣ ਕਰਤਾਰਪੁਰ ਜਾਓ, ਜਾਵਾਂਗੇ, ਜਾਇਓ। ਪਰ ਗੱਲ ਤੇ ਇਹ ਹੈ, ਗਿਆਨ ਵਾਲੇ ਪਾਸੇ ਵੀ ਤੇ ਚੱਲੀਏ, ਸਮਝ ਵਾਲੇ ਪਾਸੇ ਵੀ ਤੇ ਚੱਲੀਏ। ਕਹਿੰਦੇ ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ, ਕਦੇ ਆਪਣੇ ਆਪ ਵੱਲ ਵੀ ਮੁੜ ਕੇ ਤੇ ਵੇਖ। ਗੁਰੂ ਨਾਨਕ ਸਾਹਿਬ ਨੇ ਕਿਹਾ ਕੀ ਸੀ, ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕੀ ਸੀ, ਉਹ ਵੀ ਤੇ ਵੇਖੀਏ। ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਦਿਮਾਗ 'ਚ ਕੀ ਵਾੜਿਆ? ਉਹਨਾਂ ਨੇ ਇਦਾਂ ਕਿਹਾ ਸੀ ਵੀ ਜਿੰਨੇ ਮੈਂ ਸਥਾਨ ਬਣਾ ਇੱਥੇ ਜਿੱਥੇ ਜਿੱਥੇ ਮੈਂ ਚਰਨ ਪਾ ਰਿਹਾ ਤੁਸੀਂ ਮੱਥੇ ਟੇਕਦੇ ਰਹਿਣਾ। ਉਹਨਾਂ ਨੇ ਕਿਹਾ ਸੀ ਜੋ ਮੈਂ ਕਹਿ ਰਿਹਾ ਉਹ ਸੁਣਿਓ, ਉਹ ਸਮਝਿਓ, ਉਹ ਮੰਨਿਓ। ਉਹਨਾਂ ਨੇ ਸਾਨੂੰ ਸਮਝ ਲੈਣ ਲਈ ਪ੍ਰੇਰਿਤ ਕੀਤਾ, ਗਿਆਨ ਲੈਣ ਲਈ। ਅਕਲ ਲਿਓ, ਸਮਝ ਲਿਓ। ਕਿਸੇ ਨੇ ਰਾਹ ਬੰਦ ਨਹੀਂ ਕੀਤੇ, ਪਰ ਅਸੀਂ ਆਪ ਹੀ ਬੰਦ ਕਰਕੇ ਬੈਠੇ, ਉਸ ਰਾਹ ਤੇ ਤੁਰੇ ਹੀ ਨਹੀਂ, ਉਸ ਪਾਸੇ ਵੱਲ ਕੋਸ਼ਿਸ਼ ਹੀ ਨਹੀਂ ਕੀਤੀ। ਫਿਰ ਅਸੀਂ ਕਹਿੰਦੇ ਹਾਂ ਸਾਨੂੰ ਬਾਬੇ ਵਰਗ ਲਾ ਗਏ, ਸਾਨੂੰ ਲੀਡਰਾਂ ਨੇ ਲੁੱਟਿਆ, ਸਾਡੇ ਆਗੂ ਮਾੜੇ ਨਿਕਲੇ। ਕਿਸੇ ਦੇ ਧੀ ਪੁੱਤ ਨੂੰ ਵਰਗਲਾ ਕੌਣ ਸਕਦਾ ਹੈ? ਉਹੀ ਵਰਗਲਾਇਆ ਜਾਂਦਾ ਜਿਹੜਾ ਦਿਮਾਗ ਦਾ ਠੀਕ ਠੀਕ ਹੋਵੇ। ਜਦੋਂ ਸਮਝ ਪੂਰੀ ਹੋਵੇ, ਨਿਆਣਾ ਕਿਵੇਂ ਵਰਗਲਾ ਕੇ ਲੈ ਜਾਏਗਾ ਕੋਈ? ਕਿਸੇ ਦੇ ਧੀ ਪੁੱਤ ਨੂੰ ਕਿਵੇਂ ਵਰਗਲਾ ਲਏਗਾ ਕੋਈ? ਕਿਸੇ ਦੀ ਘਰ ਵਾਲੀ ਨੂੰ ਕੋਈ ਬੰਦਾ ਕਿਵੇਂ ਵਰਗਲਾ ਲਏਗਾ? ਕਿਸੇ ਦੇ ਘਰ ਵਾਲੇ ਨੂੰ ਕੌਣ ਲੈ ਜਾਏਗਾ? ਗੱਲ ਅਸਲ ਇਹ ਹੈ, ਉਹ ਸਾਡੀ ਸਮਝ ਦੀ ਘਾਟ ਹੈ। ਜਿੰਨਾ ਧੋਖਾ ਹੋਇਆ, ਜਿੰਨਾ ਨੁਕਸਾਨ ਹੋਇਆ, ਸਾਡੀ ਨਾ ਸਮਝੀ ਕਰਕੇ ਹੋਇਆ, ਸਾਡੀ ਮੂਰਖਤਾ ਕਰਕੇ ਹੋਇਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਹੇ ਸਮਝ ਵਾਲੇ ਪਾਸੇ ਤੁਰਿਓ, ਗਿਆਨ ਲੈਣ ਵਾਲੇ ਪਾਸੇ ਤੁਰਿਓ, ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਹੈ। ਕੋਈ ਕਿਵੇਂ ਲੁੱਟ ਜਾਏਗਾ ਤੁਹਾਨੂੰ? ਤੁਹਾਡੇ ਨਾਲ ਧੋਖਾ ਕਿੱਦਾਂ ਕਰ ਜਾਏਗਾ ਕੋਈ? ਪਰ ਉੱਧਰ ਵਾਲੇ ਪਾਸੇ ਮੂੰਹ ਨਹੀਂ ਕੀਤਾ। ਤੇ ਅੱਜ ਦੇ ਜਿਹੜੇ ਸਾਡੇ ਹਾਲਾਤ ਨੇ ਵੇਖੋ, ਕਰਤਾਰਪੁਰ ਦਾ ਲਾਂਘਾ ਖੁੱਲ ਗਿਆ, ਚੰਗੀ ਗੱਲ ਹੈ, ਵਧਾਈਆਂ। ਪਰ ਇਹਦੇ ਨਾਲ ਇਦਾਂ ਨਹੀਂ ਹੋ ਜਾਣਾ ਵੀ ਹੁਣ ਸਾਡੇ ਪੰਜਾਬ ਦੇ ਨਸ਼ੇ ਖਤਮ ਹੋ ਜਾਣਗੇ, ਉਹ ਹੋਣੇ ਨੇ ਸਮਝ ਨਾਲ। ਇਹਦੇ ਨਾਲ ਸਾਡੀ ਰਾਜਨੀਤੀ ਦਾ ਸੁਧਾਰ ਨਹੀਂ ਹੋ ਜਾਣਾ। ਰਾਜਨੀਤਿਕ ਤੇ ਅੱਜ ਵੀ ਬੈਠੇ ਨੇ ਉੱਥੇ, ਰੌਲਾ ਪਾ ਰਹੇ ਨੇ, ਰਾਜਨੀਤੀ ਕਿਵੇਂ ਕਰਦੇ ਨੇ ਵੇਖੋ, ਰਾਹ ਤੇ ਕਿੰਨੀ ਰਾਜਨੀਤੀ ਹੋਈ ਹੈ ਲਾਂਘਿਆਂ ਤੇ, ਕਿਵੇਂ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ। ਮੇਰਾ ਬਾਬਾ, ਮੈਨੂੰ ਮਿੱਟੀ ਮਿਲ ਗਈ, ਮੈਨੂੰ ਮਿਲ ਗਈ ਮਿੱਟੀ, ਇਦਾਂ ਕਰਦੇ ਫਿਰਦੇ ਨੇ। ਇੰਨਾ ਕਿੰਨਾ ਕੁ ਪਿਆਰ ਹੋ ਗਿਆ ਰਾਜਨੀਤਿਕ ਬੰਦੇ ਤੇ ਆਪੋ ਆਪਣੀਆਂ ਰੋਟੀਆਂ ਸੇਕਦੇ ਆ। ਪਰ ਸਾਨੂੰ ਦਿਮਾਗ ਖੋਲ ਕੇ, ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਪੈਣੀ ਹੈ, ਸਮਝ ਕੇ ਜ਼ਿੰਦਗੀ ਜਿਉਣੀ ਪੈਣੀ ਹੈ। ਬੜੇ ਬੁੱਧੂ ਬਣ ਕੇ ਅੱਜ ਤੱਕ ਰਹੇ ਹਾਂ, ਆ ਨੁਕਸਾਨ ਸਾਡਾ ਤਾਂ ਹੋਇਆ। ਅਕਲ ਵਾਲੇ ਬਣ ਕੇ ਸੋਚੀਏ, ਜਿਹੜੀਆਂ ਕੌਮਾਂ ਰਾਜ ਕਰ ਰਹੀਆਂ ਨੇ, ਜਿਹੜੀਆਂ ਕੌਮਾਂ ਸਾਡੇ ਸਿਰ ਤੇ ਬੈਠੀਆਂ ਨੇ, ਉਹ ਬੰਦੇ ਕਿਵੇਂ ਸੋਚਦੇ ਐ? ਉਹ ਕਿਸ ਤਰੀਕੇ ਸਿਰ ਚੱਲਦੇ ਐ? ਸਾਡੀ ਸਾਈਕੀ ਕਿੱਦਾਂ ਦੀ ਘੜ ਦਿੱਤੀ ਗਈ ਹੈ? ਸਾਡਾ ਦਿਮਾਗ ਕਿੱਦਾਂ ਦਾ ਬਣਾ ਦਿੱਤਾ ਗਿਆ? ਉਹ ਸਾਰਾ ਕੁਝ ਉਦੋਂ ਹੋਣਾ ਹੈ ਜਦੋਂ ਗੁਰੂ ਦਾ ਗਿਆਨ ਲੈਣ ਵਾਲੇ ਪਾਸੇ ਤੁਰਾਂਗੇ, ਗਿਆਨ ਦੀ ਜੋਤ ਜਗਾਵਾਂਗੇ। ਤੇ ਬਸ ਜਦੋਂ ਤੋਂ ਸ਼ਬਦ ਦੇ ਲੜ ਲੱਗੇ, ਗਿਆਨ ਦੇ ਲੜ ਲੱਗੇ, ਅਕਲ ਵਾਲੇ ਰਾਹ ਤੇ ਤੁਰੇ, ਤੇ ਜਿਵੇਂ ਆਪਾਂ ਪੜ੍ਹਦੇ ਹੀ ਹਾਂ, ਸਾਰੇ ਦੁੱਖ ਦੂਰ ਹੋ ਗਏ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ। ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ, ਸਾਰੇ ਦੁੱਖ ਦੂਰ ਹੋ ਗਏ। ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ, ਸਾਰੇ ਦੁੱਖ ਦੂਰ ਹੋ ਗਏ। ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ, ਸਾਰੇ ਦੁੱਖ ਦੂਰ ਹੋ ਗਏ। ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ,
ਦੂਰ ਹੋ ਗਏ
ਗੁਰੂ ਦੇ ਜਦੋਂ ਦੇ ਲੜ ਲੱਗਿਆ
ਸਾਰੇ ਦੁੱਖ ਦੂਰ ਹੋ
ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗਿਆ ਸਾਰੇ ਦੁੱਖ ਦੂਰ ਹੋ ਗਏ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗਿਆ ਜਦੋਂ ਦੇ ਲੜ ਲੱਗਿਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗਿਆ ਸਾਰੇ ਦੁੱਖ ਦੂਰ ਹੋ ਗਏ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗਿਆ ਸਾਰੇ ਦੁੱਖ ਦੂਰ ਹੋ ਗਏ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗਿਆ ਸਾਰੇ ਦੁੱਖ ਦੂਰ ਹੋ ਗਏ
ਗਿਆਨ ਗੁਰੂ ਸਾਰੇ ਦੁੱਖ ਦੂਰ ਹੋ ਵਾਵਾ ਸਾਰੇ ਦੁੱਖ ਦੂਰ ਹੋ
ਗਏ ਵਾਵਾ ਸਾਰੇ ਦੁੱਖ ਦੂਰ ਹੋ ਗਏ ਵਾਵਾ ਵਾਵਾ ਸਾਰੇ ਦੁੱਖ ਦੂਰ ਹੋ ਗਏ
ਵਾਵਾ ਵਾਵਾ ਸਾਰੇ ਦੁੱਖ ਦੂਰ ਹੋ ਗਏ ਵਾਵਾ ਵਾਵਾ ਸਾਰੇ ਦੁੱਖ ਦੂਰ ਹੋ ਗਏ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਜਦੋਂ ਦੇ ਚਰਨੀ ਲੱਗੇ
ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਸਾਰੇ ਦੁੱਖ ਦੂਰ ਹੋ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਸਾਰੇ ਦੁੱਖ ਦੂਰ ਹੋ ਸਾਰੇ ਦੁੱਖ ਦੂਰ ਹੋ ਗਏ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ
ਸਾਰੇ ਦੁੱਖ ਦੂਰ ਹੋ ਗਏ
ਬਾਣੀ ਤੱਕ ਪਹੁੰਚੇ ਸੀ ਗਿਆਨ ਤੱਕ ਨਹੀਂ ਪਹੁੰਚੇ ਬਾਣੀ ਕੰਠ ਬੜੀ ਕਰ ਲਈ ਬਾਣੀ ਪੜ੍ਹ ਬਹੁਤ ਲਈ ਬਾਣੀ ਸ਼ੁੱਧ ਪੜ੍ਹਨ ਦਾ ਵੀ ਪਤਾ ਲੱਗ ਗਿਆ ਪਰ ਬਾਣੀ ਚੋਂ ਮਿਲਣ ਵਾਲਾ ਜਿਹੜਾ ਗਿਆਨ ਸੀ ਉਹਦੇ ਤੱਕ ਸੁਰਤ ਨਹੀਂ ਸੀ ਜਾਂਦੀ ਤੇ ਕਿੱਦਾਂ ਗੱਲ ਬਣਦੀ ਪੜ੍ਹਨਾ ਤੇ ਧੰਦਾ ਬਣਾ ਲਿਆ ਜੀ ਲੋਕਾਂ ਨੇ ਜਿਵੇਂ ਆਪਾਂ ਪੜ੍ਹਦੇ ਹਾਂ ਲੋ ਇੱਕ ਵਾਰ ਸ਼ਬਦ ਸੁਣ ਲੈਂਦੇ ਹਾਂ ਦੀਵਾ ਬਲੈ ਅੰਧੇਰਾ ਜਾਏ ਏਦਾਂ ਹੀ ਪੜ੍ਹਦੇ ਹੋ ਇੱਕ ਵਾਰ ਸਾਰਾ ਸ਼ਬਦ ਇਹਦੇ ਵਿੱਚ ਸੁਣਿਓ ਧਿਆਨ
ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾ ਪੜ ਪੜ ਪੰਡਤ ਕਰੇ ਵਿਚਾਰ
ਧਰਮ ਗ੍ਰੰਥਾਂ ਦੇ ਪਾਠਾਂ ਨੂੰ ਲੋਕਾਂ ਨੇ ਸੰਸਾਰ ਦਾ ਧੰਦਾ ਹੀ ਬਣਾ ਲਿਆ ਗਿਆਨ ਤੇ ਲਿਆ ਹੀ ਨਹੀਂ ਉਹ ਬਾਣੀ ਨੂੰ ਧੰਦਾ ਬਣਾ ਲਿਆ ਕਈਆਂ ਨੇ ਸਾਰੀ ਜ਼ਿੰਦਗੀ ਪਾਠ ਹੀ ਕੀਤੇ ਹੈ ਧੰਦਾ ਬਣਾ ਕੇ ਕਈਆਂ ਨੇ ਕਰਾਉਣ ਦਾ ਧੰਦਾ ਬਣਾ ਲਿਆ ਵੀ ਬੱਲੇ ਬੱਲੇ ਹੋਏਗੀ ਚਲੋ ਕਰਾਓ ਵੀ ਲੋਕੀ ਕਹਿਣਗੇ ਪਾਠ ਨਹੀਂ ਕਰਾਇਆ ਪਾਠ ਕਰਾਉਣ ਦਾ ਧੰਦਾ ਬੱਲੇ ਬੱਲੇ ਲਈ ਹੋਮੇ ਨੂੰ ਪੱਠੇ ਪਾਉਣ ਲਈ ਤੇ ਕਈਆਂ ਨੇ ਪਾਠ ਕੀਤੇ ਧੰਦੇ ਲਈ ਇੱਥੇ ਵੀ ਪਾਠ ਹੈ ਉੱਥੇ ਵੀ ਪਾਠ ਹੈ ਕਈ ਤੇ ਜਿਹੜੇ ਬਾਬੇ 50-50 ਪਾਠ ਇਕੱਠੇ ਰੱਖਦੇ ਆ ਬਹੁਤੇ ਪਾਠੀਆਂ ਨੂੰ ਤੇ ਕਰਨਾ ਵੀ ਨਹੀਂ ਆਉਂਦਾ ਪਾਠ ਇਹਨੂੰ ਵੀ ਵਾ ਦੇ ਇਹਨੂੰ ਵੀ ਵਾ ਦੇ ਇੰਨੇ 50-50 ਪਾਠੀ ਅੱਜ ਕਿੱਥੇ ਲੱਭਦੇ ਪਾਠੀ ਤੇ 5 ਲੱਭਣੇ ਔਖੇ ਹੋਏ ਪਏ ਅੱਜ ਕੱਲ੍ਹ ਬਹੁਤੇ ਪਾਠੀਆਂ ਨੇ ਤੇ ਕੰਮ ਕਾਰ ਕਰਨੇ ਸ਼ੁਰੂ ਕਰਤੇ ਪਾਠ ਪਾਠ ਕਰਨ ਵਾਲਾ ਵੀ ਹੌਲੀ ਹੌਲੀ ਛੱਡਦੇ ਜਾਂਦੇ ਕਈ ਤੇ ਧੰਦਾ ਬਣਾ ਲਿਆ ਪਾਠ ਕਰਨਾ ਪਾਠ ਕਰਾਉਣਾ ਕਹਿੰਦੇ ਇਹ ਤੇ ਸਿਰਫ ਇੱਕ ਰਹਿ ਗਿਆ ਧੰਦਾ ਫਿਰ ਪੰਕਤੀ ਸੁਣੋ ਦੁਬਾਰਾ
ਵੇਦ ਪਾਠ ਸੰਸਾਰ ਕੀ ਕਾਰ
ਪੜ੍ਹ ਪੜ੍ਹ ਪੰਡਿਤ ਕਰ ਹੈ ਵਿਚਾਰ।
ਕਹਿੰਦੇ ਪੰਡਿਤ ਲੋਕ ਸਟੇਜਾਂ ਦੇ ਉੱਤੇ, ਪੰਡਿਤ ਪੰਡਿਤ ਦਾ ਅਰਥ ਸਾਨੂੰ ਵੀ ਕਿਹਾ ਜਾ ਸਕਦਾ ਨਾ, ਜਿਹੜੇ ਉਹਦੀ ਵਿਆਖਿਆਕਾਰ ਨੇ, ਪੰਡਿਤ ਧਰਮ ਗ੍ਰੰਥਾਂ ਦੇ ਵਿਆਖਿਆਕਾਰ ਨੇ। ਕੋਈ ਬੰਦਾ ਵੇਦਾਂ ਦਾ ਵਿਆਖਿਆਕਾਰ ਹੈ, ਕੋਈ ਸ਼ਾਸਤਰਾਂ ਦਾ ਵਿਆਖਿਆਕਾਰ ਹੈ, ਕੋਈ ਗੀਤਾ ਦੀ ਵਿਆਖਿਆ ਕਰਦਾ ਹੈ, ਸਾਡੇ ਵਰਗਾ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦਾ। ਪੰਡਿਤ ਮਤਲਬ ਵਿਆਖਿਆ ਕਰਨ ਵਾਲੇ, ਵਿਚਾਰ ਕਰ ਰਹੇ ਹੈ, ਪਰ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਨਹੀਂ ਬਾਲ ਰਹੇ। ਬਾਣੀ ਤੱਕ ਪਹੁੰਚੇ ਹੈ, ਅਰਥ ਤੱਕ ਵੀ ਪਹੁੰਚ ਗਏ ਹੈ, ਪਰ ਉਹ ਗਿਆਨ ਜਿਹੜਾ ਆਪਣੀ ਜ਼ਿੰਦਗੀ 'ਚ ਲਿਆ ਨਹੀਂ, ਉਹ ਗੁਰ ਨਹੀਂ ਲਿਆ, ਉਹ ਗੁਰ ਉਹ ਗਿਆਨ ਉਹ ਲਿਆ ਹੀ ਨਹੀਂ, ਇਸੇ ਕਰਕੇ ਖਾਲੀ ਰਹਿ ਗਏ। ਧੰਦਾ ਬਣਾ ਲਿਆ ਲੋਕਾਂ ਨੇ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਉਹ ਤੇ ਧੰਦਾ ਬਣ ਗਿਆ। ਅੱਗੇ ਸੁਣ ਲਓ ਸ਼ਬਦ,
ਬਿਨ ਬੂਜੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਦਰ ਸੁਪਾਰ।
ਸਮਝਣ ਤੋਂ ਬਿਨਾਂ ਕਹਿੰਦੇ ਖੁਆਰ ਹੀ ਹੋਵਾਂਗੇ। ਬੁੱਝੇ, ਬੁੱਝਣਾ ਮਤਲਬ ਸਮਝਣਾ, ਜੇ ਅਸੀਂ ਸਮਝਣ ਵਾਲੇ ਪਾਸੇ ਨਾ ਤੁਰੇ ਤੇ ਜਿੰਨਾ ਮਰਜ਼ੀ ਪੜ੍ਹੀ ਜਾਓ, ਪੜ੍ਹਾਈ ਜਾਓ, ਸੁਣੀ ਜਾਓ, ਸੁਣਾਈ ਜਾਓ, ਜ਼ਿੰਦਗੀ ਦੇ ਵਿੱਚ ਸਮਝਣਾ ਆਪ ਪੈਣਾ, ਬਦਲਣਾ ਆਪ ਪੈਣਾ। ਕਰੀਏ ਕੀ, ਸਮਝੀਏ ਕੀ, ਕਰੀਏ ਜ਼ਿੰਦਗੀ ਵਿੱਚ, ਆਪਣੇ ਆਪ ਨੂੰ ਸਮਝਾਓ। ਅੱਜ ਆ ਵੀਰ ਮੇਰੇ ਗੱਲ ਕਰਦੇ ਸੀ ਖੜੇ ਮੇਰੇ ਨਾਲ, ਬਈ ਆਪਾਂ ਕੁਛ ਨਾ ਕੁਛ ਕਰਨਾ ਚਾਹੀਦਾ, ਕੌਮੀ ਮਸਲੇ ਬੜੇ। ਮੈਂ ਤੇ ਇੱਕੋ ਹੀ ਬੇਨਤੀ ਕਰਦਾ, ਹਾਲਾਤਾਂ ਨੂੰ ਵੇਖਦਾ, ਆਲਾ ਦੁਆਲਾ ਵੇਖਦਾ, ਮੈਂ ਕਹਿੰਦਾ ਸਾਡੇ ਆਗੂ ਅੱਜ ਸਾਡੀ ਕੌਮ ਨੂੰ ਥਕਾ ਰਹੇ ਹੈ, ਥੱਕ ਰਹੀ ਹੈ ਸਾਡੀ ਕੌਮ, ਐਨਰਜੀ ਜਿਹੜੀ ਹੈ ਸਾਡੀ ਵੇਸਟ ਹੋ ਰਹੀ। ਬੰਦੇ ਦੇ ਅੰਦਰ ਫਿਊਲ ਭਰਿਆ ਰਹਿਣਾ ਚਾਹੀਦਾ ਹੈ, ਭਜਾ ਭਜਾ ਕੇ ਥਕਾ ਦੇਵਾਂਗੇ ਤੇ ਪਹੁੰਚਾਂਗੇ ਕਿਤੇ ਵੀ। ਅੱਜ ਸਾਡੇ 'ਚ ਜਿਹੜਾ ਲੀਡਰ ਉੱਠਦਾ ਹੈ ਥਕਾ ਰਿਹਾ ਕੌਮ, ਕੋਈ ਨਵੀਂ ਲਹਿਰ ਖੜੀ ਕਰ ਦਿੰਦਾ, ਸਾਰੇ ਇੱਕ ਪਾਸੇ ਨੂੰ ਹੋ ਤੁਰਦੇ ਆ, ਮੁੜ ਕੇ ਠੋਸ ਹੋ ਜਾਂਦਾ ਤੇ ਜਿੰਨੇ ਬੰਦੇ ਪੈਂਦੇ ਆ ਵਿੱਚ ਉਸ ਲਾਈਨ ਦੇ, ਉਹ ਫਿਰ ਠੰਡੇ ਜੇ ਪੈ ਕੇ ਘਰਾਂ 'ਚ ਬਹਿ ਜਾਂਦੇ ਵੀ ਯਾਰ ਹੁਣ ਕੀ ਕਰੀਏ, ਹੁਣ ਕਿੱਧਰ ਨੂੰ ਜਾਈਏ, ਫਿਰ ਕੋਈ ਹੋਰ ਗਰਮ ਜਿਹਾ ਬਿਆਨ ਦੇ ਦਿੰਦਾ, ਐਂ ਕਰਦਿਆਂ ਜੇ ਐਂ ਕਰਦਿਆਂ, ਫਿਰ ਉੱਧਰ ਨੂੰ ਤੁਰ ਪੈਂਦੇ ਨੇ ਸਾਰੇ। ਜਦੋਂ ਉੱਥੇ ਕੱਖ ਨਹੀਂ ਮਿਲਦਾ ਥੱਕ ਕੇ, ਫਿਰ ਸਾਡੀ ਨੌਜਵਾਨੀ ਘਰੇ ਬਹਿ ਜਾਂਦੀ। ਇਹ ਜਿਹੜਾ ਸਾਡੇ ਅੰਦਰ ਗੁੱਸਾ ਆਉਂਦਾ ਹੈ, ਜਿਹੜਾ ਸਾਡੇ ਅੰਦਰ ਜੋਸ਼ ਆਉਂਦਾ ਹੈ, ਜਿਹੜਾ ਕੁਝ ਕਰਨ ਨੂੰ ਜੀ ਕਰਦਾ, ਇਹਨੂੰ ਸਾਂਭ, ਅੰਦਰ ਰੱਖ, ਇਹਨੂੰ ਡਾਊਨ ਨਾ ਹੋਣ ਦਿਓ, ਇਹਨੂੰ ਸਾਂਭ ਕੇ ਰੱਖੋ, ਇਹ ਐਨਰਜੀ ਤੁਹਾਡੀ ਵੇਸਟ ਨਾ ਹੋ ਜਾਏ। ਅਸੀਂ ਕੋਈ ਹਥਿਆਰ ਚੁੱਕਣ ਦੀ ਗੱਲ ਨਹੀਂ ਕਰਦੇ, ਕਦੇ ਵੀ ਨਹੀਂ ਕਰ ਸਕਦੇ, ਹਥਿਆਰ ਚੁੱਕ ਕੇ ਕਰਾਂਗੇ, ਚਾਰ ਮਾਰਾਂਗੇ ਅਗਲੇ 40 ਮਾਰਨਗੇ ਸਾਡੇ, ਜਿਹਦੇ ਕਿਸੇ ਦੇ 40 ਮਾਰੋਗੇ ਅਗਲਾ 400 ਮਾਰਜੂ, ਕਿਸੇ ਦੇ 400 ਮਾਰਨ ਜਾਓਗੇ ਅਗਲਾ 4000 ਮਾਰੂ, ਜਿਹਦੇ ਕਿਸੇ ਦੇ 4000 ਮਰੇ ਅਗਲੇ 4 ਲੱਖ ਮਾਰਨਗੇ। ਛੋਟੀ ਜੀ ਗਿਣਤੀ ਹੈ, ਡੈਮੋਕ੍ਰੇਸੀ ਦੇ ਵਿੱਚ ਬਹੁ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਆਈਆਂ, ਅੱਜ ਵੀ ਕਰ ਰਹੀਆਂ। ਨਿੱਕੀ ਜੀ ਕੌਮ ਹੈ, ਬਚ ਬਚਾ ਕੇ ਕਿਵੇਂ ਲੰਘਣਾ, ਕਿਵੇਂ ਅੱਗੇ ਲੈ ਕੇ ਜਾਣਾ, ਠੰਡੇ ਮਤੇ ਨਾਲ ਸੋਚੀਏ, ਵਿਚਾਰ ਕਰੀਏ। 5-7 ਬੰਦੇ ਜੇ ਕੌਮ ਦੇ ਬਿਹਾਫ ਤੇ ਮਰਨ ਮਾਰਨ ਦਾ ਫੈਸਲਾ ਲੈਣ, ਉਹਨਾਂ ਦੇ ਫੈਸਲੇ ਕੌਮ ਦਾ ਫੈਸਲਾ ਨਹੀਂ ਹੁੰਦਾ, ਫੈਸਲਾ 5-7 ਦਾ ਹੁੰਦਾ ਹੈ, ਕੌਮੀ ਮਸਲੇ ਬਣਾ ਕੇ ਮੁੜ ਕੇ ਭੁਗਤਨੇ ਸਾਰੀ ਕੌਮ ਨੂੰ ਪੈਂਦੇ ਆ। ਫੈਸਲੇ ਹੁੰਦੇ ਆ 5-7 ਬੰਦਿਆਂ ਦੇ, ਖੂਨ ਖਰਾਬੇ ਵਾਲੇ, ਤੇ ਭੁਗਤਨੇ ਸਾਰੀ ਕੌਮ ਨੂੰ ਪੈਂਦੇ। ਕਰੀਏ ਫਿਰ ਕੀ, ਜ਼ਰੂਰੀ ਹੈ ਕਰਨਾ, ਤੂੰ ਆਪਣੇ ਅੰਦਰ ਰੱਖ ਸਾਂਭ ਕੇ ਜੋ ਹੈ ਸਪਿਰਿਟ, ਸਾਂਭ ਇਹਨੂੰ, ਇਹਨੂੰ ਅੰਦਰ ਰਹਿਣ ਦੇ। ਜਿਹੜਾ ਬਰੂਦ ਤੇਰੇ ਅੰਦਰ ਗੁੱਸਾ ਆਉਂਦਾ ਹੈ, ਜਿਹੜਾ ਕੁਝ ਕਰਨ ਦਾ ਤੇਰੇ ਵਿੱਚ ਕੁਝ ਸ਼ੌਂਕ ਹੈ, ਇਹਨੂੰ ਰੱਖ ਲੈ ਸਾਂਭ ਕੇ, ਜ਼ਰੂਰੀ ਹੈ ਤੂੰ ਕੱਢਣਾ ਹਰ ਥਾਂ ਤੇ, ਅੰਦਰ ਰੱਖ ਲੈ। ਜਿੱਦਣ ਸਹੀ ਟਾਈਮ ਆਇਆ, ਸਹੀ ਮੌਕਾ ਆਇਆ, ਉਦਣ ਜਿਹੜੀ ਤੇਰੀ ਕਰਨ ਦੀ ਕਪੈਸਿਟੀ ਹੈ ਉਦਣ ਕਰ। ਉਹਨਾਂ ਚਿਰ ਕੀ ਕਰੇ ਬੰਦਾ, ਉਹਨਾਂ ਚਿਰ ਆਪਣੇ ਸੁਭਾਅ ਤੇ ਕੰਮ ਕਰੇ, ਆਪਣੀਆਂ ਗਲਤੀਆਂ ਤੇ ਕੰਮ ਕਰੇ, ਆਪਣੀਆਂ ਆਦਤਾਂ ਸੁਧਾਰੇ। ਮੈਂ ਕਿਤੇ ਫੁਕਰਾ ਤੇ ਨਹੀਂ, ਮੈਂ ਗੱਲਾਂ 'ਚ ਤੇ ਨਹੀਂ ਆਉਂਦਾ, ਮੈਂ ਬੁੱਧੂ ਤੇ ਨਹੀਂ ਬਣਦਾ, ਮੈਂ 50 ਵਾਰੀ ਬੁੱਧੂ ਬਣਿਆ, ਹੁਣ 51ਵੀਂ ਵਾਰ ਬੁੱਧੂ ਤੇ ਨਹੀਂ ਬਣੂ, ਮੈਂ ਆਪਣੇ ਸੁਭਾਅ ਤੇ ਕੰਮ ਕਰਾਂ, ਆਪਣੀਆਂ ਆਦਤਾਂ ਜਿਹੜੀਆਂ ਮੇਰੀਆਂ ਨਕੰਮਾ, ਮੈਂ ਨਕੰਮਾ ਜਿਹੜੀਆਂ ਮੇਰੀਆਂ ਭੈੜੀਆਂ ਆਦਤਾਂ ਹੈ, ਮੈਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਦਿਆਂ ਮੈਨੂੰ 4 ਗੱਲਾਂ ਦਾ ਪਤਾ ਲੱਗ ਗਿਆ। ਮੈਂ ਲੋਕਾਂ ਨਾਲ ਲੜਨ ਤੇ ਨਹੀਂ ਤੁਰ ਪਿਆ, ਕਿਤੇ ਕਈ ਬੰਦਿਆਂ ਨੂੰ ਗਿਆਨ ਹੋ ਜਾਂਦਾ, ਜਿੱਦਾਂ ਹੁਣ ਰੱਬ ਵਾਲੀ ਗੱਲ ਹੀ ਹੈ ਲਾ ਲਓ, ਵੀ ਰੱਬ ਸਾਡੇ ਸਾਰਿਆਂ ਦੇ ਵਿੱਚ ਹੈ, ਜਿਵੇਂ ਆਪਾਂ ਕਬੀਰ ਜੀ ਦਾ ਬਚਨ ਪੜ੍ਹਦੇ ਹੀ ਆ ਵੀ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸਵਾਮੀ ਰਹਿਆ ਸਮਾਏ। ਕਈ ਬੰਦਿਆਂ ਨੂੰ ਇੱਥੇ ਪਤਾ ਲੱਗ ਜਾਂਦਾ ਦੀਵਾਨ ਸੁਣਦੇ ਆ ਗੱਲ ਸਮਝ ਚ ਆ ਗਈ ਉਹਦੇ ਵਿੱਚ ਕੀ ਸਮਝਿਆ ਵੀ ਰੱਬ ਤੇ ਸਾਰਿਆਂ ਚ ਸਾਨੂੰ ਕਹੀ ਜਾਂਦੇ ਬਾਹਰ ਹੈ ਗੁਰਬਾਣੀ ਤੇ ਕਹਿੰਦੀ ਸਭੇ ਘੱਟ ਰਾਮ ਬੋਲੇ ਰੱਬ ਸਾਡੇ ਵਿੱਚ ਹੈ ਬਾਹਰ ਕੋਈ ਰੱਬ ਨਹੀਂ ਤੇ ਲੋਕਾਂ ਨਾਲ ਫਿਰ ਲੜਨ ਤੁਰ ਪੈਂਦੇ ਨੇ ਰੱਬ ਰੱਬ ਵੀ ਤੈਨੂੰ ਨਹੀਂ ਪਤਾ ਤੈਨੂੰ ਆਹ ਨਹੀਂ ਪਤਾ ਮੈਨੂੰ ਆਹ ਪਤਾ ਮੈਂ ਆਹ ਸਮਝਦਾ ਤੈਨੂੰ ਆਹ ਨਹੀਂ ਪਤਾ। ਭਾਈ ਇਹ ਜਿਹੜਾ ਗਿਆਨ ਹੈ ਨਾ ਇਹਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਬੰਦਾ ਜਾਪਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਕੰਟਰੋਲ ਕਰੋ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ 'ਚ ਕਰਕੇ ਰੱਖੋ ਆਪਣੇ ਸੁਭਾਅ ਨੂੰ ਸੁਧਾਰੀਏ। ਮੈਂ ਆਪਣੀਆਂ ਗਲਤੀਆਂ ਸੁਧਾਰਨੀਆਂ ਸ਼ੁਰੂ ਕਰਾਂ ਗਿਆਨ ਜੇ ਆਇਆ ਸਮਝ ਆਈ ਹੈ ਜੇ ਅਕਲ ਆਈ ਹੈ ਤੇ ਫਿਰ ਮੈਂ ਆਪਣੀਆਂ ਲੱਤਾਂ ਤੇ ਭਾਰ ਪਾ ਕੇ ਖੁਦ ਜ਼ਿੰਮੇਵਾਰ ਬਣਾ। ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਗਿਆਨ ਆਏ ਵਾਲੇ ਬੰਦੇ ਨੂੰ ਉਹ ਕਹਿੰਦਾ ਮੈਂ ਹੁਣ ਲੋਕਾਂ ਨੂੰ ਦੱਸਾਂ ਲੋਕ ਕਿਉਂ ਨਹੀਂ ਸਮਝਦੇ ਲੋਕ ਕਿਉਂ ਨਹੀਂ ਮੰਨਦੇ। ਤੇ ਮੈਂ ਤੁਹਾਨੂੰ ਪਿਛਲੇ ਸ਼ਾਇਦ ਸ਼ਨੀਵਾਰ ਵੀ ਬੇਨਤੀ ਕੀਤੀ ਸੀ ਇੱਕ ਵਾਰੀ ਪੰਕਤੀ ਸੁਣਿਓ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ ਐਵੇਂ ਨਾ ਗਠੜੀ ਖੋਲਦਾ ਫਿਰ। ਸੁਣੋ ਜੇ ਕੋਈ ਤੁਹਾਨੂੰ ਪੁੱਛਦਾ ਫਲਾਣਾ ਸਿਆਂ ਯਾਰ ਜੀਵਨ ਬਹੁਤ ਵਧੀਆ ਬਣ ਗਿਆ ਤੇਰਾ ਇੰਨਾ ਮਿਹਨਤ ਕਰਦਾ ਇੰਨਾ ਕੰਮ ਕਰਦਾ ਇੰਨਾ ਵਧੀਆ ਬੋਲਦਾ ਗੱਲਬਾਤ ਤੇਰੀ ਬਹੁਤ ਵਧੀਆ ਹੋ ਗਈ ਕਮਾਲ ਦਾ ਬਣ ਗਿਆ ਤੂੰ ਇਹ ਕਿਵੇਂ ਬਣਿਆ ਇਹ ਮਿਠਾਸ ਤੇਰੇ 'ਚ ਕਿਵੇਂ ਆਈ ਕੋਈ ਤੈਨੂੰ ਪੁੱਛੇ ਫੇਰ ਦੱਸ ਚਾਹੇ ਮਾਂ ਵੀ ਹੈ ਨਾ ਮਾਂ ਨੂੰ ਵੀ ਮਾਤਾ ਕਬਰਾਂ ਤੇ ਦੀਵੇ ਚੱਕੀ ਫਿਰਦੀ ਆ ਮੜੀਆਂ ਤੇ ਤੁਰੀ ਫਿਰਦੀ ਆ ਕਿਉਂ ਮੈਂ ਨਹੀਂ ਤੇਰੇ ਹੱਥੋਂ ਰੋਟੀ ਖਾਣੀ ਜੇ ਤੂੰ ਹਟਦੀ ਨਹੀਂ ਏਦਾਂ ਨਹੀਂ ਇੰਨਾ ਵਧੀਆ ਬਣ ਮਾਂ ਪੁੱਛੇ ਵੇ ਪੁੱਤ ਮੈਂ ਦੀਵਾ ਜਗਾਵਾਂ ਕਿ ਨਾ ਜਗਾਵਾਂ ਉਦੋਂ ਕਹਿ ਬੇਬੇ ਰਹਿਣ ਦੇ ਜੇ ਮੇਰੀ ਸਲਾਹ ਪੁੱਛਦੀ ਏਦਾਂ ਸੁਣਿਓ ਇੱਧਰ ਧਿਆਨ ਰਿਸ਼ਤੇਦਾਰੀ ਦੇ ਵਿੱਚ ਰੌਲਾ ਪਾਉਣ ਦੀ ਲੋੜ ਨਹੀਂ ਇੱਧਰ ਸੁਣਿਓ ਬਈ ਪਿਆਰਿਓ ਰਿਸ਼ਤੇਦਾਰਾਂ ਨਾਲ ਲੜਨ ਦੀ ਲੋੜ ਨਹੀਂ ਵੀ ਤੁਸੀਂ ਐਂ ਨਹੀਂ ਕਰਦੇ ਤੁਸੀਂ ਐਂ ਨਹੀਂ ਕਰਦੇ ਜੇ ਰਿਸ਼ਤੇਦਾਰ ਪੁੱਛਣਗੇ ਵੀ ਤੂੰ ਦੱਸ ਬਈ ਭਾਈ ਸਾਹਿਬ ਤੁਹਾਡੇ ਤੋਂ ਸਲਾਹ ਲੈਣੀ ਹੈ ਉਦੋਂ ਫਿਰ ਸਲਾਹ ਦੇ ਵੀ ਆਹ ਕੰਮ ਮਾੜਾ ਹੈ ਤੁਹਾਡੇ ਸਾਹਮਣੇ ਕਿਸੇ ਨੇ ਡੀਜੇ ਲਾ ਲਿਆ ਵਿਆਹ ਤੇ ਲੜਨ ਲੱਗ ਜਾ ਕੇ ਉੱਥੇ ਬਾਹਰ ਪੈਲਸ ਦੇ ਵਿੱਚ ਕਲੇਸ਼ ਖੜਾ ਕਰ ਲੈ ਵੀ ਤੁਹਾਨੂੰ ਪਤਾ ਨਹੀਂ ਤੁਸੀਂ ਡੀਜੇ ਲਾ ਲਿਆ ਇੱਥੇ ਭੰਗੜਾ ਪਾਈ ਜਾਂਦੇ ਹੋ ਨੱਚੀ ਜਾਂਦੇ ਹੋ ਏਦਾਂ ਕਹਿਣ ਦੀ ਲੋੜ ਨਹੀਂ ਹਾਂ ਇੰਨਾ ਵਧੀਆ ਜੀਵਨ ਬਣਾ ਰਿਸ਼ਤੇਦਾਰ ਤੈਨੂੰ ਪੁੱਛੇ ਵੀ ਕਿਵੇਂ ਕਰੀਏ ਉਦੋਂ ਸਲਾਹ ਦੇ ਦੇ ਵੀ ਆਹ ਰਹਿਣ ਦੇ ਉਦੋਂ ਸਲਾਹ ਦੇ ਮੈਨੂੰ ਅਗਲਾ ਕਹਿੰਦਾ ਵੀ ਤੁਸੀਂ ਪ੍ਰੋਗਰਾਮ ਕਰੋ ਸਾਡੇ ਇਲਾਕੇ 'ਚ ਆਓ ਮੈਂ ਜਾਂਦਾ ਪਰ ਮੈਂ ਬਿਨਾਂ ਗੱਲ ਤੋਂ ਵੀ ਬਿਨਾਂ ਸੱਦੇ ਤੋਂ ਹੀ ਜਾ ਕੇ ਰੌਲਾ ਪਾਉਂਦਾ ਫਿਰ ਉਸਦੇ ਜਾਂਦੇ ਜੇ ਕਿਸੇ ਏਰੀਏ ਨੂੰ ਕਿਸੇ ਇਲਾਕੇ ਨੂੰ ਮੇਰੀ ਗੱਲ ਪਸੰਦ ਆਉਂਦੀ ਹੈ ਅਗਲਾ ਮੇਰੇ ਕੋਲ ਆਉਂਦਾ ਮੇਰੇ ਤੋਂ ਟਾਈਮ ਮੰਗਦਾ ਜੀ ਸਾਨੂੰ 2-3 ਦਿਨ ਦਿਓ ਮੈਂ ਕਹਿੰਦਾ ਮੇਰੇ ਵਾਲੀਆਂ ਗੱਲਾਂ ਸਾਰੀਆਂ ਤੁਹਾਨੂੰ ਪਸੰਦ ਨੇ ਕਹਿੰਦੇ ਹਾਂ ਸੁਣਨਾ ਚਾਹੁੰਦੇ ਹੋ ਹਾਂਜੀ ਤੇ ਆਪਾਂ ਫਿਰ ਜਾਈਦਾ ਪਰ ਜਿੱਥੇ ਅਗਲਾ ਕਵੇ ਵੀ ਧੱਕੇ ਨਾਲ ਮੈਂ ਉੱਥੇ ਬੋਲ ਕੇ ਆਉਂ ਮੈਂ ਤੇ ਹੁਣ ਰਾੜਾ ਸਾਹਿਬ ਮੈਂ ਜਾ ਕੇ ਮੈਂ ਤੇ ਸਟੇਜ ਤੇ ਬਰਸੀ ਤੇ ਬੋਲੂ ਜਾ ਕੇ ਐ ਹੋ ਸਕਦਾ ਹੁਣ ਟੰਬੇ ਹੀ ਪੈਣਗੇ ਫਿਰ ਗਾਂ ਤੋਂ ਐਂ ਹੋਊ ਫਿਰ ਏਦਾਂ ਕਿਵੇਂ ਹੋਏਗਾ ਬਈ ਮਤਲਬ ਕਹਿਣ ਦਾ ਵੀ ਜਿਹੜੀ ਗੱਲ ਤੇਰੇ ਸਮਝ ਚ ਆਈ ਹੈ ਇਹਨੂੰ ਆਪਣੇ ਕੋਲ ਰੱਖ ਆਪਣੇ ਤੇ ਲਾਗੂ ਕਰ ਲੈ ਬਸ ਮੈਂ ਲਾਗੂ ਕਰ ਲਈ ਆਹ ਗੱਲ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈ ਮੈਨੂੰ ਸਮਝ ਆਈ ਹੈ ਵੀ ਕੰਮ ਕਰਨਾ ਚਾਹੀਦਾ ਆਪਾਂ ਸ਼ੁਰੂ ਕਰ ਲਿਆ ਜੇ ਕੋਈ ਸਲਾਹ ਲਊ ਉਹਨੂੰ ਦੱਸਾਂਗੇ ਜਿਹੜਾ ਸਲਾਹ ਮੰਗਦਾ ਹੈ ਉਹਨੂੰ ਸਲਾਹ ਦੇ ਜਿਹੜਾ ਤੈਨੂੰ ਪੁੱਛਦਾ ਹੈ ਉਹਨੂੰ ਦੱਸ ਤੇਰੇ ਪਿੰਡ 'ਚੋਂ ਕੋਈ ਪੁੱਛੇ ਤੇਰਾ ਯਾਰ ਬੇਲੀ ਪੁੱਛੇ ਤੇਰੀ ਮਾਂ ਪੁੱਛੇ ਮਾਂ ਨੂੰ ਦੱਸ ਪਿਓ ਪੁੱਛੇ ਪਿਓ ਨੂੰ ਦੱਸ ਘਰ ਵਾਲੀ ਪੁੱਛੇ ਬੱਚੇ ਪੁੱਛਣ ਵੀ ਡੈਡੀ ਮੈਂ ਵੀ ਛੱਕਣਾ ਅੱਛਾ ਆ ਜਾ ਫਿਰ ਏਦਾਂ ਮੈਂ ਬਦਲਿਆ ਏਦਾਂ ਤੂੰ ਬਦਲ ਪਰ ਲੜੋ ਨਾ ਰਸ ਨਾ ਖਰਾਬ ਕਰੋ ਆਪਣੇ ਅੰਦਰ ਦਾ ਦੁਨੀਆ ਨਹੀਂ ਬਦਲਦੀ ਕੁਦਰਤ ਨੇ ਹਰ ਬੰਦਾ ਇਕੱਲਾ ਹੀ ਪੈਦਾ ਕੀਤਾ ਹੈ ਤੇਰੇ ਕਹਿਣ ਤੇ ਨਹੀਂ ਹੋਣਾ ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਪਿਰਥੀ ਚੰਦ ਕਿੰਨੀ ਵਾਰੀ ਗੱਲ ਹੋਈ ਹੈ ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਪਿਰਥੀ ਚੰਦ ਨਹੀਂ ਗਿਆਨ ਲੈਣਾ ਚਾਹੁੰਦਾ ਤੇ ਕੁਛ ਨਹੀਂ ਹੋ ਸਕਿਆ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਤੇਰਾ ਜੰਮਿਆ ਪੁੱਤ ਹੈ ਜੇ ਨਹੀਂ ਤੇਰੇ ਤੋਂ ਸਿੱਖਿਆ ਲੈਣੀ ਚਾਹੁੰਦਾ ਤੇ ਤੂੰ ਧੱਕੇ ਨਾਲ ਨਹੀਂ ਸਿੱਖਿਆ ਦੇ ਸਕਦਾ। ਅੱਜ ਕਈਆਂ ਦੇ ਬੀਬੀਆਂ ਨੇ 9 ਮਹੀਨੇ ਬੱਚਾ ਢਿੱਡ 'ਚ ਰੱਖਿਆ ਤੇ ਅੱਜ ਕਈ ਮਾਵਾਂ ਕਹਿੰਦੀਆਂ 25 ਸਾਲਾਂ ਦਾ ਬੱਚਾ ਹੋ ਕੇ ਕਹਿੰਦਾ 25 ਸਾਲ ਮਾਂ 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 ਕਰਦਾ ਰਿਹਾ, ਮਾਂ ਮਾਂ ਕਰਦਾ ਨਹੀਂ ਸੀ ਥੱਕਦਾ, ਤੇ ਅੱਜ ਕਹਿੰਦਾ ਮੈਂ ਫਲਾਣੇ ਥਾਂ ਤੇ ਵਿਆਹ ਕਰਾਉਣਾ। ਕਹਿੰਦੇ ਕਰਾ ਲੈ, ਨਹੀਂ ਕਰਾਉਣਾ। ਮਾਂ ਪਿਓ ਕਹਿੰਦੇ ਨਹੀਂ ਕਰਾਉਣਾ, ਮੈਂ ਤੇ ਉੱਥੇ ਹੀ ਕਰਾਉਂਗਾ। ਉਹ ਕਹਿੰਦਾ ਨਾ ਬੇਟਾ ਨਾ ਕਰ, ਤੂੰ ਮੇਰੀ ਮਾਂ ਹੀ ਨਹੀਂ। ਛੱਡ ਕੇ ਮਾਂ ਨੂੰ ਉਹ ਜਾਂਦਾ ਆਪਣੇ ਦਿਮਾਗ ਚੋਂ ਮਾਂ ਹੀ ਕੱਢਤੀ, 25 ਸਾਲ ਮਾਂ ਨੂੰ ਅੰਦਰ ਰੱਖਿਆ ਤੇ 25 ਸਾਲਾਂ ਬਾਅਦ ਮਾਂ ਨੂੰ ਕੱਢਤਾ। ਲੈ ਹੁਣ ਜ਼ੋਰ ਲਾ ਲੈ, ਮਾਂ ਆਪਣੀ ਥਾਂ ਨਹੀਂ ਬਣਾ ਸਕਦੀ ਉਹਦੇ ਦਿਮਾਗ ਵਿੱਚ ਜੇ ਬੱਚਾ ਅੰਦਰ ਨਾ ਥਾਂ ਦੇਵੇ। ਤੁਸੀਂ ਕਿਸੇ ਦੇ ਅੰਦਰ ਥਾਂ ਨਹੀਂ ਬਣਾ ਸਕਦੇ ਜੇ ਕੋਈ ਅਗਲਾ ਥਾਂ ਨਹੀਂ ਬਣਾਉਣ ਦਿੰਦਾ। ਤੇ ਤੂੰ ਆਪਣੇ ਪੁੱਤ ਅੰਦਰ ਥਾਂ ਨਹੀਂ ਬਣਾ ਸਕਦਾ, ਜ਼ੋਰ ਲਾ ਲੈ ਜਿੰਨਾ ਮਰਜ਼ੀ। ਕੁਦਰਤ ਨੇ ਹਰੇਕ ਚੀਜ਼ ਵੱਖਰੀ ਪੈਦਾ ਕੀਤੀ ਹੈ। ਮੈਂ ਬੇਨਤੀ ਪਰਸੋਂ ਵੀ ਦੀਵਾਨ ਚ ਕੀਤੀ ਵੀ ਸਾਡੇ ਫਿੰਗਰ ਪ੍ਰਿੰਟ ਨਹੀਂ ਰਲਦੇ ਇੱਕ ਦੂਜੇ ਨਾਲ, ਦਿਮਾਗ ਕਿੱਥੇ ਰਲ ਜਾਏਗਾ, ਸੋਚ ਕਿੱਦਾਂ ਰਲ ਜਾਏਗੀ। ਹਰ ਬੰਦਾ ਵੱਖਰਾ ਹੈ। ਤੁਸੀਂ ਸਿਰਫ ਕਹਿ ਸਕਦੇ ਹੋ ਜਿਹੜਾ ਤੇਰੇ ਰਾਹ ਤੇ ਤੁਰਨਾ ਚਾਹੁੰਦਾ ਹੈ ਉਹਨੂੰ ਕਹਿ ਵੀ ਐਂ ਭਰਾਵਾ ਐਂ ਹੈ ਗੱਲ ਇਦਾਂ ਹੈ, ਜਿਹੜਾ ਪੁੱਛਦਾ ਉਹਨੂੰ ਦੱਸ। ਰਾਮ ਪਦਾਰਥ ਪਾਏ ਕਹਿ ਕਬੀਰਾ, ਸੁਣੋ ਇੱਕ ਵਾਰ।
ਰਾਮ ਪਦਾਰਥ ਪਾਏ ਕਹਿ ਕਬੀਰਾ, ਗਾਂਠ ਨਾ ਖੋਲ ਨਹੀਂ ਪਟੜ ਨਹੀਂ ਪਾਰ ਖੂ, ਨਹੀਂ ਗਾਹਕ ਨਹੀਂ ਮੋਲ।
ਜੇ ਸਮਝ ਆ ਗਈ ਹੈ ਤੇ ਐਵੇਂ ਨਾ ਗੱਠੜੀ ਖੋਲਦਾ ਫਿਰ ਉਹ ਭਾਈਏ, ਤੇ ਕੱਪੜੇ ਵਾਲੇ ਵੀ ਨੀ ਗੱਠੜੀ ਖੋਲਦੇ, ਕੱਪੜਾ ਵਧੀਆ ਹੁੰਦਾ ਹੈ ਥੋੜਾ ਵੀ, ਹਰੇਕ ਥਾਂ ਤੇ ਗੱਠੜੀ ਖੋਲ ਲੈਂਦੇ ਆ, ਕਿੱਥੇ ਖੋਲਦੇ ਆ। ਜਿੱਥੇ ਭੈਣ ਕੋਈ ਆਵਾਜ਼ ਮਾਰ ਕੇ ਕਵੇ ਵੀ ਆਈ ਵੀਰਾ ਵਖਾ, ਜਿੱਥੇ ਕੋਈ ਭੈਣ ਆਵਾਜ਼ ਮਾਰੇ ਉੱਥੇ ਗੱਠੜੀ ਖੋਲਦੇ ਆ। ਕੱਪੜੇ ਵਾਲੇ ਵੀ ਨੀ ਖੋਲਦੇ, ਤੂੰ ਹਰੇਕ ਥਾਂ ਤੇ ਟੋਕਰੀ ਖੋਲ ਕੇ ਬਹਿ ਜਾਣਾ। ਮੈਨੂੰ ਪਤਾ, ਮੈਂ ਦੱਸਦਾ ਤੁਹਾਨੂੰ ਵੀ ਇਦਾਂ ਕਰਨਾ, ਮੈਂ ਦੱਸਦਾ ਵੀ ਵਿਆਹ ਐਂ ਕਰੋ, ਮੈਂ ਦੱਸਦਾ ਵੀ ਐਂ ਕਰੋ, ਹਰੇਕ ਥਾਂ ਤੇ ਕਿਉਂ ਗੱਠੜੀ ਖੋਲਦਾ ਹੈ। ਉਹਨੂੰ ਦੱਸ ਜਿਹੜਾ ਪੁੱਛਦਾ, ਤੇਰੀਆਂ ਗੱਲਾਂ ਉਹਨੂੰ ਸੁਣਾ ਜਿਹੜਾ ਸੁਣਨਾ ਚਾਹੁੰਦਾ। ਤੇਰਾ ਉਹ ਯਾਰ ਬੇਲੀ ਲੱਭ ਲੈ, ਤੂੰ ਕਾਹਦੇ ਲਈ ਲੜਦਾ ਫਿਰਦਾ, ਫਿਰ ਜਦੋਂ ਸੁਣਦਾ ਨਹੀਂ ਅਗਲਾ ਫਿਰ ਚੀਕਾਂ ਮਾਰਦਾ ਤੇ ਦੁਖੀ ਹੋਈ ਜਾਂਦੇ ਨੇ। ਮੇਰਾ ਪਿੰਡ ਨਹੀਂ ਬਦਲ ਸਕਦਾ, ਸਾਡਾ ਪਿੰਡ ਨਕੰਮਿਆਂ ਦਾ, ਮੇਰਾ ਤਾਂ ਟੱਬਰ ਸੁਧਰ ਨਹੀਂ ਸਕਦਾ, ਮੇਰਾ ਪਰਿਵਾਰ ਨਹੀਂ ਬਦਲਦਾ। ਤੂੰ ਕਿਉਂ ਦੁਖੀ ਹੁੰਦਾ, ਤੂੰ ਖੁਦ ਬਦਲਦਾ, ਆਪਣੇ ਆਪ ਨੂੰ ਬਦਲਦਾ। ਅਸੀਂ ਕੋਈ ਠੇਕਾ ਨਹੀਂ ਲਿਆ ਵੀ ਹਰ ਬੰਦਾ ਬਦਲੇਗਾ, ਨਹੀਂ, ਉਹ ਬਦਲੇਗਾ ਜਿਹੜਾ ਬਦਲਣਾ ਚਾਹੁੰਦਾ। ਤੈਨੂੰ ਪਸੰਦ ਉਹ ਕਰੂ ਜਿਹੜਾ ਪਸੰਦ ਕਰਨਾ ਚਾਹੁੰਦਾ, ਇਹ ਚੇਤਾ ਰੱਖ। ਤਾਂ ਕਰਕੇ ਬਿਨ ਗਾਹਕ ਗੁਣ ਵੇਚੀਏ, ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ, ਤੋ ਗੁਣ ਲਾਖ ਬਕਾਏ। ਜਿੱਥੇ ਗੁਣਾਂ ਦਾ ਕੋਈ ਗਾਹਕ ਮਿਲੇ ਉੱਥੇ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਜਿੱਥੇ ਗਾਹਕ ਨਾ ਹੋਵੇ ਤੇਰੇ ਕੋਲ ਗੁਣਾਂ ਦੀ ਗੱਠੜੀ ਹੈ, ਗਿਆਨ ਦੀ ਗੱਠੜੀ, ਐਵੇਂ ਨਾ ਗੱਠੜੀ ਖੋਲਦਾ ਫਿਰ। ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ ਦੀ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ,
ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ।
ਫੜੋ ਫੜੋ,
ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ,
ਮਿਲੇ ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ ਜੀ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ ਜੀ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ ਜੀ, ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗੱਠੜੀ ਨਾ ਖੋਲੋ ਲਾਲਾ,
ਥੋੜੀ ਜਿਹੀ ਬੇਸ ਕਰ, ਥੋੜੀ ਜਿਹੀ
ਗੱਠੜੀ ਨਾ ਖੋਲੋ ਲਾਲਾ,
ਜਿੱਥੇ ਮਿਲੇ ਨਾ ਸੁਦਾਗਰ ਪੂਰਾ,
ਜਿੱਥੇ ਮਿਲੇ ਨਾ ਸੁਦਾਗਰ ਪੂਰਾ ਗਠੜੀ ਨਾ ਮਨ ਨੂੰ ਸਮਝਾ ਲਈਏ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾ ਲਈਏ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾ ਲਈਏ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾ ਲਈਏ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾ ਲਈਏ
ਬਾਣ ਮਾਰ ਕੇ ਆਪਣੇ ਆਪ ਨੂੰ ਸਮਝਾਈਏ ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਗਲਤੀਆਂ ਕਰ ਰਹੇ ਹਾਂ ਉਹ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਬਦਲ ਲਈਏ ਪਹਿਲਾਂ ਸਾਨੂੰ ਪੰਜਾਬੀਆਂ ਨੂੰ ਜਿੱਥੇ ਅੱਜ ਖੜੇ ਹਾਂ ਨਾ ਸਾਡੀ ਸਾਈਕੀ ਬਦਲਣ ਦੀ ਲੋੜ ਹੈ ਸਾਡਾ ਸੁਭਾਅ ਬਦਲਣ ਦੀ ਲੋੜ ਹੈ ਮਰਜੋ ਮਾਰ ਦਿਓ ਸਾਡੇ ਚੋਂ ਕੱਢਣ ਦੀ ਲੋੜ ਹੈ ਅੱਜ ਜਿਹੜੀਆਂ ਗੱਲਾਂ ਕਰਦੇ ਹਾਂ ਨਾ ਹਰ ਗੱਲ ਦੇ ਵਿੱਚ ਹੀ ਕਿਤੇ ਨਾ ਕਿਤੇ ਸਹਿਜ ਲਿਆਉਣ ਦੀ ਲੋੜ ਹੈ ਜਿਹੜਾ ਹਰ ਗੱਲ ਵਿੱਚ ਗੁੱਸਾ ਚੜ੍ਹਦੇ ਨੇ ਨੱਕ ਤੇ ਹੀ ਰਹਿੰਦਾ ਗੁੱਸਾ ਉਹ ਗੁੱਸੇ ਨੂੰ ਕੰਟਰੋਲ ਕਰਨ ਦੀ ਲੋੜ ਹੈ ਉਹਨੂੰ ਗੁੱਸਾ ਪੀਣਾ ਕਿੱਦਾਂ ਇਹਦੀ ਲੋੜ ਹੈ ਆਹ ਦੀਵਾਨ ਕੈਂਸਲ ਹੁੰਦੇ ਆ ਨਾ ਕਈ ਬੰਦੇ ਵੇਖੀ ਦਾ ਮੈਨੂੰ ਕਹਿਣਗੇ ਭਾਈ ਸਾਹਿਬ ਲੈ ਹੁਣ ਇੱਦਾਂ ਨੱਕ 'ਚ ਦਮ ਕਰ ਦੇਣਗੇ ਇਹ ਚੱਕ ਦਿਓ ਫੱਟੇ ਵੇਖੀ ਜਾਊ ਆਪਾਂ ਕਿਹੜਾ ਥੋੜੇ ਹਾਂ ਚੱਲੀਏ ਆਪਾਂ ਵੇਖਾਂਗੇ ਐਂ ਕਹਿੰਦੇ ਮੈਨੂੰ ਆ ਕੇ ਮੈਂ ਕਹਿੰਦਾ ਸਰ ਗਿਆ ਤੇਰੇ ਵਾਲਾ ਜੇ ਤੇਰੇ ਵਾਲੇ ਮਗਰ ਲੱਗਦਾ ਨਰਦੀ ਕੌਮ ਮਰਵਾ ਦਈਏ ਤੁਹਾਡੇ ਵਾਲੀਆਂ ਗੱਲਾਂ ਸੁਣ ਲਈਏ ਜੇ ਆਹ ਗੱਲਾਂ ਸੁਣ ਕੇ ਕਰਾਂਗੇ ਕੀ ਕਰੋ ਵੀ ਕਰ ਦਿਓ ਕੀ ਕਰਾਂਗੇ ਪੰਜ ਸੱਤ ਮਾਰਾਂਗੇ ਪੰਜ ਸੱਤ ਮਰਨਗੇ ਫਿਰ ਇਹੀ ਰੌਲਾ ਪਾਈ ਜਾਂਗੇ ਅਸੀਂ ਤੇ ਭੁਪਿੰਦਰ ਸਿੰਘ ਦੀ ਮੈਂ ਮੇਰੇ ਸਾਹਮਣੇ ਮੌਤ ਹੁੰਦੀ ਹੈ ਗੋਲੀ ਵੱਜਦੀ ਹੈ ਸਿਰ ਵਿੱਚ ਤੇ ਉਦਣ ਵੀ ਮੈਂ ਬੇਨਤੀ ਕਰ ਦਿੱਤੀ ਸੀ ਇੱਕ ਘੰਟੇ ਦੇ ਵਿੱਚ ਵਿੱਚ ਪਿਆਰਿਓ ਠੰਡੇ ਰਹੋ ਜੇ ਗੁੱਸਾ ਹੈ ਨਾ ਇਹਨੂੰ ਸਾਂਭ ਕੇ ਰੱਖਿਓ ਤੇ ਮੈਨੂੰ ਕਈ ਕਹਿੰਦੇ ਆ ਦੀਵਾਨ ਕੈਂਸਲ ਹੋ ਜਾਂਦੇ ਆ ਜੀ ਲੱਗਦੇ ਆ ਜੀ ਕੈਂਸਲ ਹੋ ਜਾਂਦੇ ਲੱਗਦੇ ਨਹੀਂ ਪਿਆਰਿਓ ਇਹ ਗੱਲ ਤੇ ਠੀਕ ਹੈ ਵੀ ਦੀਵਾਨ ਕੈਂਸਲ ਹੋ ਗਏ ਪਰ ਜਿਹੜੇ ਉਹ ਨੰਗੇ ਹੋ ਗਏ ਦੋ ਸਾਲਾਂ ਵਿੱਚ ਵੇਖਿਆ ਢਾਈ ਸਾਲਾਂ ਵਿੱਚ ਗੁੰਡੇ ਗੁੰਡੇ ਕਹਿਣ ਲੱਗ ਗਿਆ ਹਰੇਕ ਬੰਦਾ ਜਿਹਦੇ ਇਹ ਹੱਥ ਜੋੜ ਲੈਂਦੇ ਸੀ ਅੱਜ ਬੱਚਾ ਬੱਚਾ ਕਹਿੰਦਾ ਅੱਜ ਸਾਡੇ ਕਈ ਪ੍ਰਚਾਰਕ ਇੱਦਾਂ ਸੋਚਦੇ ਆ ਵੀ ਇਹ ਕਹਿੰਦੇ ਆ ਚੁੱਪ ਕਰ ਜਾਓ ਜੀ ਐ ਨਾ ਹੋਵੇ ਇਹ ਨਾ ਹੋਵੇ ਨਹੀਂ ਪਿਆਰਿਓ ਸਾਬਤ ਕਰੋ ਪਬਲਿਕ ਦੇ ਸਾਹਮਣੇ ਘੱਟ ਤੋਂ ਘੱਟ ਅਗਲਾ ਦੀਵਾਨ ਕੈਂਸਲ ਕਰਦਾ ਭਾਵੇਂ ਅੱਧਾ ਘੰਟਾ ਲਾ ਕੇ ਵੀਡੀਓ ਬਣਾਉਣੀ ਪੈਂਦੀ ਹਰ ਇੰਟਰਵਿਊ ਵਿੱਚ ਬੋਲਦਾ ਮੈਂ ਇਹ ਗੁੰਡੇ ਆ ਧੱਕਾ ਕਰਦੇ ਆ ਧੱਕਾ ਕਰਦੇ ਡੈਮੋਕ੍ਰੇਸੀ ਵਿੱਚ ਹੱਕ ਹੈ ਗੱਲ ਕਰਨ ਦਾ ਸਾਰਿਆਂ ਨੂੰ ਤੇ ਤੁਸੀਂ ਪਿਛਲੇ 2-2.5 ਸਾਲਾਂ ਵਿੱਚ ਵੇਖੋ ਲੋਕੀ ਕਿੱਡੀ ਰਿਸਪੈਕਟ ਕਰਦੇ ਸੀ ਇਹਨਾਂ ਬੰਦਿਆਂ ਦੀ, ਪਰ ਇਹਨਾਂ ਦਾ ਪਤਾ ਲੱਗ ਗਿਆ ਨੰਗੇ ਹੋ ਗਏ ਪਬਲਿਕ ਦੇ ਵਿੱਚ, ਇਹਨਾਂ ਦੇ ਅੰਦਰ ਕੀ ਹੈ, ਕਿੱਦਾਂ ਦੀਆਂ ਗੰਦੀਆਂ ਗਾਲਾਂ ਭਰੀਆਂ ਪਈਆਂ। ਆ ਮੇਰੇ ਕਿੰਨੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਭੈੜੀਆਂ ਭੈਣੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਖਾਧੀਆਂ, ਤੁਹਾਨੂੰ ਉਹਦੀ ਪਤਾ ਲੱਗ ਜਾਂਦਾ ਯਾਰ ਮੈਂ ਤੇ ਦਮਾਲੇ ਵਾਲੇ ਨਾਲ ਗੱਲ ਕਰਦਾ ਸੀ ਇਹੋ ਜਿਹਾ, ਇਹ ਮੈਂ ਤੇ ਇਹਦੇ ਨਾਲ ਗੱਲ ਕਮੈਂਟਾਂ 'ਚ ਵੇਖ ਲਓ, ਫੋਨਾਂ 'ਤੇ ਗੱਲ ਕਰਕੇ ਵੇਖ ਲਓ, ਇੱਕ ਮਿੰਟ 'ਚ ਪਤਾ ਲੱਗ ਜਾਂਦਾ ਇਹਨਾਂ ਲੋਕਾਂ ਦਾ। ਬੱਚੇ ਬੱਚੇ ਨੂੰ ਪਤਾ ਲੱਗ ਗਿਆ ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਡਰਾਵੇ, ਲਾਸ਼ਾਂ ਦੇ ਢੇਰ ਲਾ ਕੇ ਭੇਜਾਂਗੇ ਇੱਥੇ ਬੋਲਦੇ ਅਗਲੇ। ਗੱਲ ਮਾਝੇ ਦੀ ਨਹੀਂ, ਗੱਲ ਦੁਆਬੇ ਦੀ ਨਹੀਂ, ਕੱਲ ਮਾਲਵਾ ਵੀ ਭਾਵੇਂ ਬੰਦ ਹੋ ਜਾਏ ਮੈਂ ਇੱਥੇ ਖੜਾ ਜੀ, ਮੈਂ ਜਿਹੜੇ ਮੈਨੂੰ ਸੁਣਦੇ ਹੋ ਮੈਂ ਤੇ ਇੱਥੇ ਖੜਾ ਵੀ ਮੈਂ ਬਿਲਕੁਲ ਸਾਰਾ ਪ੍ਰਚਾਰ ਭਾਵੇਂ ਮੈਨੂੰ ਅੱਜ ਕਹਿੰਦੇ ਮਾਝੇ 'ਚ ਨਹੀਂ ਵੜਨ ਦੇਣਾ, ਕੱਲ ਨੂੰ ਕਹਿਣ ਦੁਆਬੇ 'ਚ ਨਹੀਂ ਵੜਨ ਦੇਣਾ, ਮੈਂ ਕਹਿਣਾ ਕੋਈ ਨਹੀਂ, ਪਰਸੋਂ ਕਹਿਣ ਮਾਲਵੇ 'ਚ ਨਹੀਂ ਵੜਨ ਦੇਣਾ, ਮੈਂ ਕਹਿਣਾ ਕੋਈ ਨਹੀਂ, ਪਰਮੇਸ਼ਰ ਦੁਆਰ 'ਚ ਦੀਵਾਨ ਬੰਦ ਹੋ ਗਏ ਜਵਾਨ ਤੇ ਨਹੀਂ ਬੰਦ ਹੋਈ। ਇਹ ਤੇ ਉਦਾਂ ਹੀ ਬੰਦ ਹੋਊ ਨਾ, ਜਵਾਨ ਨਹੀਂ ਬੰਦ ਹੁੰਦੀ, ਦੀਵਾਨ ਬੰਦ ਹੋਏ ਆ, ਜਵਾਨ ਥੋੜਾ ਬੰਦ ਹੋਈ ਹੈ, ਇਹ ਤੇ ਚੱਲਦੀ ਰਹਿਣੀ ਹੈ ਗੱਲ। ਸਾਡੇ ਦੀਵਾਨ ਬੰਦ ਹੋਣ ਦੇ ਨਾਲ ਵੀ ਜੇ ਤੁਹਾਡੀ ਗੁੰਡਾਗਰਦੀ ਨਸ਼ਰ ਹੁੰਦੀ ਹੈ ਪਤਾ ਲੱਗਦਾ ਹੈ ਤੇ ਸਾਨੂੰ ਤਾਂ ਵੀ ਸੌਦਾ ਮਹਿੰਗਾ ਨਹੀਂ ਪਿਆ, ਸਾਨੂੰ ਮਹਿੰਗਾ ਨਹੀਂ ਪਿਆ। ਮੇਰੀਆਂ ਸਟੇਜਾਂ ਖੁੱਸ ਜਾਣ, ਸਾਰੇ ਪ੍ਰੋਗਰਾਮ ਬੰਦ ਹੋ ਜਾਣ, ਮੈਂ ਨਹੀਂ ਮੰਨਦਾ, ਮੈਨੂੰ ਫਿਰ ਵੀ ਸੌਦਾ ਮਹਿੰਗਾ ਨਹੀਂ ਪਿਆ, ਕਿਉਂਕਿ ਤੁਹਾਡਾ ਪਤਾ ਲੱਗ ਗਿਆ, ਤੁਹਾਡੀ ਗੁੰਡਾਗਰਦੀ ਦਾ ਬੱਚੇ ਬੱਚੇ ਨੂੰ ਪਤਾ ਲੱਗ ਗਿਆ, ਨਿੱਕੇ ਨਿੱਕੇ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਦਾਂ ਦੀ ਸੋਚ ਰੱਖਦੇ ਹੋ, ਤੁਸੀਂ ਕਿਵੇਂ ਧੱਕੇ ਕਰਦੇ ਹੋ ਬੰਦਿਆਂ ਨਾਲ, ਸਾਨੂੰ ਮਹਿੰਗਾ ਨਹੀਂ ਪਿਆ। ਤਾਂ ਕਰਕੇ ਕਈ ਬੰਦੇ ਮੈਨੂੰ ਸਲਾਹ ਦੇਣ ਵਾਲੇ ਹੋਣਗੇ, ਚੱਕ ਦਿਓ ਫੱਟੇ ਵੇਖੀ ਜਾਊਗੀ ਫਿਰ ਐਂ ਕਰ ਦਿਓ। ਮੈਂ ਖੱਲੇ ਆ ਸਾਡੇ ਪ੍ਰਚਾਰਕ ਜਿਹੜੇ ਜਾਗਰੂਕ ਪ੍ਰਚਾਰਕ, ਇਹਨਾਂ ਦੇ ਬੰਦੇ ਕਈ ਬੋਲਣ ਵੀ ਢੱਡਰੀਆਂ ਵਾਲੇ ਦੀਵਾਨ ਕੈਂਸਲ ਕਰ ਦਿੰਦੇ, ਐਂ ਕਰ ਦਿੰਦੇ, ਅਗਲਿਆਂ ਨੇ ਜਦੋਂ ਇਹਨਾਂ ਨੂੰ ਘੇਰ ਲਿਆ ਮੁੜ ਕੇ ਬੋਲਿਆ ਹੀ ਨਹੀਂ, ਕੋਈ ਸਾਹ ਵੀ ਨਹੀਂ ਕੱਢਿਆ, ਐਵੇਂ ਨਹੀਂ ਦੱਸਿਆ ਵੀ ਕੁਝ ਹੋਇਆ ਵੀ ਹੈ, ਕਹਿੰਦੇ ਚੁੱਪ ਕਰ ਜਾਓ ਜੇ ਇੱਥੇ ਕੈਂਸਲ ਕਰਾਏ, ਜੇ ਅਸੀਂ ਕੋਈ ਵੀਡੀਓ ਪਾ ਦਿੱਤੀ ਕੱਲ ਨੂੰ ਕਿਤੇ ਹੋਰ ਕੈਂਸਲ ਕਰਾ ਦੇਣਗੇ, ਬੋਲਿਆ ਹੀ ਨਹੀਂ ਕੋਈ, ਚੁੱਪ ਹੀ ਕਰਕੇ ਸਾਰੇ ਕਾਹਦੇ ਲਈ ਪੰਗਾ ਲੈਣਾ ਜੀ, ਕੌਣ ਨੇ ਜੀ ਬਾਹਰ ਖੜੇ, ਸਾਨੂੰ ਨਹੀਂ ਪਤਾ, ਉਹ ਜਿਹੜੇ ਰੌਲਾ ਪਾਉਂਦੇ ਨੇ ਕੌਣ ਨੇ, ਸਾਨੂੰ ਨਹੀਂ ਪਤਾ, ਜੇ ਮੈਂ ਹੁੰਦਾ ਉੱਥੇ ਮੈਂ ਕਹਿੰਦਾ ਗੁੰਡੇ ਨੇ ਗੁੰਡੇ, ਇਹ ਗੁੰਡੇ ਨੇ ਧੱਕਾ ਕਰਦੇ ਆ, ਇਹਨਾਂ ਨੂੰ ਹੱਕ ਕਿੰਨੇ ਦਿੱਤਾ ਇਹ ਗੱਲ ਕਹਿਣ ਦਾ, ਜਦੋਂ ਤੁਸੀਂ ਆਹ ਗੱਲ ਕਹਿਣੀ ਹੈ ਤੁਹਾਡੇ ਨਾਲ 100 ਨੇ ਬੋਲਣਾ ਵੀ ਸੱਚੀ ਗੁੰਡੇ, 1000 ਨੇ ਬੋਲਣਾ ਸੱਚੀ ਗੁੰਡੇ, ਪਰ ਹਿੰਮਤ ਕਰਨੀ ਪੈਣੀ ਹੈ, ਕਹਿਣਾ ਪੈਣਾ, ਇੱਕ ਵਾਰੀ ਇਹਨਾਂ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਖੜਨਾ ਪੈਣਾ ਹੈ, ਲੜਕੇ ਨਹੀਂ ਝਗੜ ਕੇ ਨਹੀਂ, ਬੰਦੂਕਾਂ ਨਾਲ ਨਹੀਂ, ਤਲਵਾਰਾਂ ਨਾਲ ਨਹੀਂ, ਵਿਚਾਰਾਂ ਨਾਲ। ਆਹ ਮਾਧਿਅਮ ਹੈ ਸਾਡੇ ਕੋਲ, ਆ ਵੇਖੋ ਆਹ ਕਿੰਨੇ ਲੋਕ ਹੋਣਗੇ ਜਿਹੜੇ ਮਾਝੇ 'ਚ ਦੁਆਰ ਸੁਣਦੇ ਹੋਣਗੇ, ਹੁਣ ਇਹਦੇ ਤੇ ਨਹੀਂ ਨਾ ਬੈਨ ਲੱਗਣ ਲੱਗਿਆ, ਇੱਥੇ ਧਰਨਾ, ਮੈਂ ਕਹਿੰਦਾ ਇਹ ਤੇ ਕਿਤੇ ਸਾਡੇ ਇੰਡੀਆ 'ਚ ਹੁੰਦਾ ਇਹਨਾਂ ਦਾ, ਯੂਟਿਊਬ ਵਾਲਾਂ ਦਾ, ਇਹਨਾਂ ਨੇ ਉੱਥੇ ਜਾ ਕੇ ਗੇਟ ਅੱਗੇ ਕਹਿਣਾ ਧਰਨਾ ਲਾ ਲੈਣਾ ਵੀ ਬੰਦ ਕਰੋ ਦੁਆਰ, ਹੋ ਸਕਦਾ ਇੱਥੇ ਵੀ ਇਹ ਧਰਨਾ ਲਾ ਲੈਂਦੇ ਵੀ ਯੂਟਿਊਬ ਤੇ ਵੀ ਨਹੀਂ ਹੋਣਾ ਚਾਹੀਦਾ ਪ੍ਰੋਗਰਾਮ, ਫੇਸਬੁੱਕ ਤੇ ਵੀ ਕਿਉਂ ਹੁੰਦਾ। ਪਰ ਮੇਰੇ ਵੀਰੋ ਜੇ ਮੈਨੂੰ ਪਿਆਰ ਕਰਨ ਵਾਲੇ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ, ਗੁੱਸਾ ਪੀਣਾ ਸਿੱਖੋ, ਉਹ ਡਿਲੀਵਰ ਕਿਵੇਂ ਕਰੀਦਾ ਇਹ ਸਿੱਖੋ। ਕਈ ਵਾਰੀ ਆਪਣੀ ਗੱਲ ਨੂੰ 5-5 ਸਾਲ ਲੱਗ ਜਾਂਦੇ ਕੱਢਣ ਤੇ, 10-10 ਸਾਲ ਲੱਗ ਜਾਂਦੇ ਮੈਨੂੰ ਕਈ ਵਾਰੀ। ਆ ਸਾਡੇ ਬੰਦੇ, ਮੈਂ ਇਹ ਨਹੀਂ ਗੱਲ ਕਰਦਾ, ਮੈਨੂੰ ਕਈ ਵਾਰੀ ਕਹਿਣਗੇ ਜਿੱਦੇ ਕਿਤੇ ਮੈਂ ਚੜਿਆ ਹੋਵਾਂ ਨਾ ਗੱਲ ਕਰਨੀ ਹੋਵੇ ਕਿਤੇ ਮੀਟਿੰਗ ਕਰ ਲਵਾਂ ਵੀ ਹਾਂ ਬਈ, ਫਿਰ ਮੈਂ ਸਾਰੀ ਹਿਸਟਰੀ ਸੁਣਾ ਦਿੰਦਾ, ਸਾਲ ਪਹਿਲਾਂ ਐਂ ਕਰਿਆ, 6 ਮਹੀਨੇ ਪਹਿਲਾਂ ਤੂੰ ਇਦਾਂ ਗਲਤੀ ਕੀਤੀ, 3 ਮਹੀਨੇ ਪਹਿਲਾਂ। ਉਹ ਕਹਿੰਦਾ ਸਾਲ ਦੀਆਂ ਤੁਸੀਂ ਸਾਰੀਆਂ ਅੰਦਰ ਰੱਖੀ ਬੈਠੇ। ਮੈਂ ਕਿਹਾ ਮੈਂ ਜੇ ਰੋਜ਼ ਤੁਹਾਡੇ ਵੱਲ ਵੇਖਾਂ ਮੈਂ ਤਾਂ ਦਿਮਾਗ ਪਾਗਲ ਹੋ ਜਾਏ, ਕੋਈ ਨਾ ਕੋਈ ਗਲਤੀ ਕਰਦਾ ਹੀ ਰਹਿੰਦਾ, ਫਿਰ ਤੇ ਮੈਂ ਰੋਜ਼ ਤੁਹਾਡੇ ਨਾਲ ਲੜਦਾ ਰਹਾਂ, ਮੇਰਾ ਪਾਰਾ ਤੇ ਹਾਈ ਰਹੇਗਾ, ਮੇਰੀ ਤੇ ਜ਼ਿੰਦਗੀ ਗਈ ਨਾ, ਫਿਰ ਕਦੇ ਕਿਸੇ ਕੰਨੀ ਵੇਖਾਂ ਗਲਤੀ ਕਦੇ ਕਿਸੇ ਦੀ, ਪਰ ਅੰਦਰ ਤੇ ਹੁੰਦਾ ਹੀ ਹੈ ਵੀ ਇੱਥੇ ਐਂ ਕਰ ਗਿਆ, ਇਹ ਇੱਥੇ ਐਂ ਕਰ ਗਿਆ। ਜੇ ਜਿੱਦਣ ਕਹਿਣਾ ਹੁੰਦਾ, ਜਿੱਦਣ ਮੌਕਾ ਆਉਂਦਾ ਹੈ, ਫਿਰ ਉਦਣ ਸਾਰੀ ਗੱਲ ਕਰੀਦੀ ਹੈ, ਪਰ ਸਾਲ ਸਾਲ ਲੰਘਾ ਦੀਦਾ, ਕਈ ਵਾਰੀ ਸਾਲ ਸਾਲ ਵੇਖੀ ਜਾਈਦਾ ਵੀ ਚੱਲ ਕੋਈ ਨੀ, ਸਮਝਦਾ ਸਮਝਦਾ ਸਮਝਦਾ, ਗੱਲ ਕਰਦੇ ਆ ਕਰਦੇ। ਜੇ ਇਹ ਸਾਡੇ ਦਿਮਾਗ ਚ ਨੁਕਤਾ ਆ ਜੇ ਪਿਆਰਿਓ, ਘੱਟ ਗਿਣਤੀ ਆ ਬਹੁਤ, ਮਰਨ ਮਰਾਉਣ ਵਾਸਤੇ ਇੰਨੇ ਵਿਹਲੇ ਬੰਦੇ ਨੀ ਸਾਡੇ ਕੋਲ ਹੈ ਵੀ 10-20 ਲੱਖ ਮਰਜੂ, 10-20 ਹਜ਼ਾਰ ਮਰਜੂ ਤੇ ਕੋਈ ਫਰਕ ਨੀ ਪੈਂਦਾ, ਨਹੀਂ ਬੜਾ। ਉਹਨਾਂ ਨੂੰ ਪੁੱਛੋ ਜਿਨ੍ਹਾਂ ਦਾ ਮਾਮਾ ਦਾ ਪੁੱਤ ਮਰਦਾ, ਬੜਾ ਫਰਕ ਪੈਂਦਾ। ਉਹਨਾਂ ਨੂੰ ਪੁੱਛੋ ਭੁਪਿੰਦਰ ਸਿੰਘ ਦੇ ਬੱਚਿਆਂ ਨੂੰ ਪੁੱਛ ਕੇ ਵੇਖ ਲਓ ਕੀ ਫਰਕ ਪੈਂਦਾ। ਜਦੋਂ ਦੀਵਾਲੀਆਂ ਆਉਂਦੀਆਂ, ਜਦੋਂ ਕਦੇ ਖੁਸ਼ੀ ਖੁਸ਼ੀ ਗਮੀ ਆਉਂਦੀ ਹੈ ਨਾ, ਉਦੋਂ ਜਦੋਂ ਪਿਓ ਘਰੇ ਨਹੀਂ ਆਉਂਦਾ ਉਦੋਂ ਪਤਾ ਲੱਗਦਾ ਫਿਰ ਵੀ ਕਿੰਨਾ ਕੁ ਫਰਕ ਪੈਂਦਾ। ਸਾਡਾ ਤੇ ਇੱਕ ਗਿਆ ਸਾਡੇ ਤੋਂ ਤੇ ਉਹ ਮੇਰੇ ਦਿਮਾਗ ਚ ਆਉਂਦਾ ਵੀ ਇੱਕ ਵੀ ਕਿਉਂ ਜਾਵੇ ਲੱਖਾਂ ਹੀ ਐਂ ਐਂ ਚਲੇ ਜਾਣ ਮੇਰੇ ਵਰਗਾ ਸਟੇਟਮੈਂਟਾਂ ਦੇ ਕੇ ਤੇ ਉਹ ਜਾਂਦਾ ਟੱਡਰੀਆਂ ਵਾਲਿਆਂ ਨੂੰ ਡਰਦਾ ਇੱਕ ਭਰਾਉਂਦਾ ਡਰਦਾ ਮੈਂ ਨਹੀਂ ਮੇਰੇ ਨਾਲ ਇਹ ਕੇ 47 ਵਾਲੇ ਬੰਦੇ ਫਿਰਦੇ ਐ ਮੇਰੇ ਕੋਲ ਤੇ ਆਉਣ ਲਈ ਬੰਦੇ ਨੂੰ ਸਿਕਿਉਰਿਟੀ ਚੈੱਕ ਕਰਾਉਣੀ ਪੈਂਦੀ ਐ ਮੇਰੇ ਮੈਨੂੰ ਖਤਰਾ ਨਹੀਂ ਖਤਰਾ ਆਮ ਲੋਕਾਂ ਨੂੰ ਐ ਜਿਹੜੇ ਕਿਸੇ ਦਾ ਨੁਕਸਾਨ ਹੋ ਜਾਂਦਾ ਕਿਸੇ ਦੀ ਮਾਂ ਦਾ ਪੁੱਤ ਮਰਦਾ ਕਿਸੇ ਬੀਬੀ ਦਾ ਕਿਸੇ ਬੱਚੇ ਦਾ ਨੁਕਸਾਨ ਹੋ ਜਾਂਦਾ ਉਹਦਾ ਨੁਕਸਾਨ ਨਹੀਂ ਕਰਾ ਸਕਦਾ ਮੈਂ ਆਪਣੀ ਅਣਖ ਕਰਕੇ ਆਪਣੀ ਬੜਕ ਕਰਕੇ ਮੇਰੀ ਇੱਜ਼ਤ ਹੈ ਜੀ ਮੇਰੀ ਇੱਜ਼ਤ ਹੈ ਮੇਰੀ ਐ ਹੋ ਜੂ ਇਹਦੇ ਕਰਕੇ ਮੈਂ ਲੋਕਾਂ ਦਾ ਨੁਕਸਾਨ ਨਹੀਂ ਕਰਾ ਸਕਦਾ ਮੇਰੇ ਨਾਲ ਤੇ ਪਹਿਰੇਦਾਰ ਨੇ ਸਿਕਿਉਰਿਟੀ ਵਾਲੇ ਨੇ ਮੈਨੂੰ ਤੇ ਕੱਢ ਕੇ ਲੈ ਜਾਣਗੇ ਕੋਈ ਰੌਲਾ ਪੈ ਗਿਆ ਝਗੜਾ ਪੈ ਗਿਆ ਮੈਨੂੰ ਤੇ ਲੰਘਾ ਕੇ ਲੈ ਜਾਣਗੇ ਮੇਰੀਆਂ ਗੱਡੀਆਂ ਤੇ ਬਚਾ ਕੇ ਕੱਢ ਦੇਣਗੇ ਮੈਨੂੰ ਪਰ ਆਮ ਲੋਕਾਂ ਦਾ ਨੁਕਸਾਨ ਹੋਏਗਾ ਸਾਡੇ ਆਗੂਆਂ ਨੇ ਅੱਜ ਤੱਕ ਕੀਤਾ ਹੀ ਇਹ ਹੈ ਦਫਾ ਹੋਵੇ ਪਬਲਿਕ ਦੁਨੀਆ ਦਾ ਦੋ ਹੁੰਦਾ ਹੋਣ ਦਿਓ ਆਪ ਉਹ ਬੰਦੇ ਬਿਆਨਬਾਜ਼ੀਆਂ ਦੇ ਕੇ ਪਰੇ ਹਟ ਜਾਂਦੇ ਐ ਸਿੰਘ ਫਸਾ ਲੈਂਦੇ ਨੇ ਲੋਕ ਝਗੜਦੇ ਨੇ ਲੋਕ ਲੜਾਈਆਂ ਲੋਕਾਂ ਦੀਆਂ ਪੈਂਦੀਆਂ ਸਾਡੇ ਵਰਗੇ ਆਪ ਪਰੇ ਹੋ ਜਾਂਦੇ ਅਗਲਿਆਂ ਦੇ ਨਿਆਣੇ ਵਿਦੇਸ਼ਾਂ 'ਚ ਸੈੱਟ ਨੇ ਲੀਡਰਾਂ ਦੇ ਬੱਚਿਆਂ ਨੂੰ ਹਵਾ ਨਹੀਂ ਤੱਤੀ ਲੱਗੀ ਬੱਚੇ ਨੂੰ ਕਿਸੇ ਨੂੰ ਸੇਕ ਨਹੀਂ ਲੱਗਾ ਪਰ ਸੇਕ ਲੱਗਾ ਲੋਕਾਂ ਦੇ ਮਾਵਾਂ ਦੇ ਪੁੱਤ ਮਰੇ ਜਜ਼ਬਾਤੀ ਹੋ ਕੇ ਜਿਹੜੇ ਬੰਦੇ ਗਰਮ ਹੋ ਜਾਂਦੇ ਐ ਪੁੱਤ ਮਾਵਾਂ ਬਗਾਨੀਆਂ ਮਾਵਾਂ ਦੇ ਪੁੱਤ ਮਰਦੇ ਐ ਨੁਕਸਾਨ ਦੂਜੇ ਲੋਕਾਂ ਦਾ ਹੁੰਦਾ ਲੀਡਰਾਂ ਦਾ ਨਹੀਂ ਹੁੰਦਾ ਸਿੱਖੀ ਤੋਂ ਵਾਰ ਗਏ ਜਿਹੜੇ ਵੇਸ਼ ਕੀਮਤੀ ਜਿੰਦਾ ਮੁੜ ਕੇ ਫਿਰ ਰੁਲਦੇ ਪਏ ਬੱਚਿਆਂ ਨੂੰ ਨਹੀਂ ਕੋਈ ਆਣ ਸਹਾਰੇ ਦਿੰਦਾ ਮੁੜ ਕੇ ਕੋਈ ਸਹਾਰਾ ਨਹੀਂ ਦਿੰਦਾ ਬਾਤ ਨਹੀਂ ਜੀ ਪੁੱਛਦਾ ਮੁੜ ਕੇ ਕੋਈ ਬਸ ਉਹ ਜਜ਼ਬਾਤੀ ਆਗੂ ਹੈ ਜਿਹੜੇ ਉਹ ਬਿਆਨਬਾਜ਼ੀ ਕਰਕੇ ਪਰੇ ਜਾਂਦੇ ਤਾਂ ਕਰਕੇ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਹੈ ਤੇ ਮੈਂ ਇਹ ਬੇਨਤੀ ਕਰਦਾ ਵੀ ਜਾਪ ਗੁੱਸਾ ਕੱਢਣਾ ਬਹੁਤ ਸੌਖਾ ਹੈ ਗੁੱਸੇ ਨੂੰ ਪੀਣਾ ਇਹ ਔਖਾ ਆਪਣੇ ਆਪ ਨੂੰ ਕਾਬੂ ਕਰਕੇ ਰੱਖਣਾ ਇਹ ਬਹੁਤ ਔਖਾ ਤੇ ਸਾਡੇ ਪੰਜਾਬੀਆਂ ਦਾ ਬੜਾ ਫਾਇਦਾ ਲਿਆ ਇਸ ਚੀਜ਼ ਨੇ ਮੈਂ ਫਿਰ ਗੱਲ ਕਰਦਾ ਦੁਬਾਰਾ ਪੰਜ ਪਿਆਰੇ ਸਟੇਜ ਤੇ ਆਉਣਗੇ ਆਪਾਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕਰਨਾ ਹੈ ਅਮਰ ਛਕਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ ਤੇ ਸਾਰੇ ਕਿਰਪਾ ਕਰਕੇ ਨਾਲ ਜਿਵੇਂ ਅੱਗੇ ਆਪਾਂ ਸਤਿਕਾਰ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਅੱਜ ਵੀ ਕਹੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇੱਕ ਲੜੀ ਚ ਪਰੋਣ ਲਈ ਖੰਡੇ ਦੀ ਪੌਲ ਬਖਸ਼ੀ ਸਾਨੂੰ ਭਰਾ ਭਰਾ ਬਣਾਉਣ ਲਈ ਇੱਕ ਖੰਡੇ ਦੀ ਪੌਲ ਬਖਸ਼ੀ ਜਾਤਾਂ ਪਾਤਾਂ ਖਤਮ ਕਰਨ ਲਈ ਖੰਡੇ ਦੀ ਪੌਲ ਬਖਸ਼ੀ ਭਰਾ ਭਰਾ ਬਣ ਕੇ ਰਿਹੋ ਇਕੱਠੇ ਹੋ ਕੇ ਚੱਲਿਓ ਬਲਿਹਾਰੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਥੋਂ ਕੁਝ ਨਹੀਂ ਲੁਕੋ ਕੇ ਰੱਖਿਆ ਬਾਜਾਂ ਵਾਲੇ 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 ਸਾਥੋਂ ਕੁਝ ਨਹੀਂ ਲੁਕੋ ਕੇ ਰੱਖਿਆ ਸਾਥੋਂ ਕੁਝ ਨਹੀਂ ਲੁਕੋ ਕੇ ਰੱਖਿਆ ਸਾਥੋਂ ਕੁਝ ਨਹੀਂ ਲੁਕੋ ਕੇ ਰੱਖਿਆ ਜੀ ਬਾਜਾਂ ਵਾਲੇ ਬੜੋ ਬੜੋ ਸਾਥੋਂ ਕੁਝ ਨਹੀਂ ਲੁਕੋ ਕੇ ਰੱਖਿਆ ਬਾਜਾਂ ਵਾਲੇ ਬੋਲੋ ਕੁਝ ਨਹੀਂ ਲੁਕੋ ਕੇ बोलो बोलो बोलो
बजाने ओ जी आया नो 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 जी आया
आओ खालसा जी पंथ जी आया
आओ खालसा जी पंथ जी आया आओ खालसा जी पंथ जी आया आओ खालसा जी पंथ जी आया आओ खालसा जी पंथ जी आया
बोले सो निहाल
सासी अकाल
राज करेगा
खालसा
देखते
फते है
देखते
फते है
भक्त की
जीत
फूल से निशान है
भक्त महाराज के
सजदे दीवान है
भक्त महाराज के
बोले सो निहाल
सासी अकाल
सिनिया रखो एक मिनट ले अद्धा मिनट ऐसा
बोले सो निहाल
सत श्री अकाल
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 बोले सो
जिन्हां जिन्हां ने दाखला लिया बहुत बहुत वधाइयां प्यारियो सिंह सजे जिहड़ा खास रूप खालसा मर्ज ने बनाया ने दा मतलब जिम्मेवारी लाउणी हुंदा है जिवें कई वारी अगला कहिंदा ओ नहीं आया मैं नहीं जा सकदा ए आएगा मेरी थां ते ए आएगा आ जिहड़ा कम मैं करना है हुण ए करेगा असी कही जाने गुरु साहब ने खास रूप बनाया खालसा अपना रूप देता अपना रूप देता अपना रूप देने का मतलब यह भी मेरे वर्गी दमाला सजा लियो मेरे वर्ग अपना रूप देता भी गात्रा कृपान पंज ककार मैं पाए तुसी पा लो ਆਪਣਾ ਰੂਪ ਦੇਤਾ ਚੋਲਾ ਮੈਂ ਪਾਇਆ ਚੋਲਾ ਤੁਸੀਂ ਪਾ ਲਓ ਕਮਰ ਕੱਸਾ ਕੀਤਾ ਤੁਸੀਂ ਕਰ ਲਓ ਆਪਣਾ ਰੂਪ ਦੇਣ ਦਾ ਮਤਲਬ ਹੀ ਇਹ ਸੀ ਜਿਹੜੀਆਂ ਜ਼ਿੰਮੇਵਾਰੀਆਂ ਮੈਂ ਚੁੱਕੀ ਫਿਰਦਾ ਹੁਣ ਤੁਸੀਂ ਚੁੱਕੋ ਆ ਜਿਹੜੇ ਫਰਜ਼ ਮੈਂ ਨਿਭਾ ਰਿਹਾ ਤੁਹਾਨੂੰ ਨਿਭਾਉਣੇ ਪੈਣਗੇ ਤੇ ਜੇ ਫਰਜ਼ ਨਿਭਾਉਣੇ ਪੈਣਗੇ ਸੁਣੋ ਬਈ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੀਆਂ ਬਣਾਂਗੇ ਤੇ ਫਰਜ਼ ਨਿਭਾਉਣੇ ਪੈਣਗੇ ਤੇ ਫਿਰ ਕੁਰਬਾਨੀਆਂ ਤੇ ਤਿਆਗ ਉਹਨਾਂ ਦੀ ਤੇ ਜੜ ਦੇ ਵਿੱਚ ਕੁਰਬਾਨੀ ਤੇ ਤਿਆਗ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵਿੱਚ ਤੇ ਕੁਰਬਾਨ ਹੋਣਾ ਤਿਆਗ ਕਰਨਾ ਇਹ ਉਹਨਾਂ ਦੀ ਉਹਨਾਂ ਦਾ ਵੱਡਾ ਗੁਣ ਹੈ ਦਸੇ ਪਾਤਸ਼ਾਹੀਆਂ ਕੁਰਬਾਨ ਹੋਣ ਲਈ ਤੇ ਤਿਆਗ ਕਰਨ ਲਈ ਤਿਆਰ ਨੇ ਤੇ ਜੇ ਜ਼ਿੰਮੇਵਾਰੀ ਚੱਕਦਾ ਹੈ ਫਰਜ਼ ਪਛਾਣਨ ਦੀ ਗੱਲ ਕਰਦਾ ਹੈ ਜੇ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਦਾ ਖਾਸ ਰੂਪ ਆ ਜੇ ਉਹ ਜ਼ਿੰਮੇਵਾਰੀ ਨਿਭਾਉਣੀ ਹੈ ਜਿਹੜੀ ਉਹਨਾਂ ਨੇ ਨਿਭਾਈ ਹੈ ਫਿਰ ਤਿਆਗ ਤੇ ਕੁਰਬਾਨੀ ਇਹ ਦੋਨੇ ਚੀਜ਼ਾਂ ਪਹਿਲੇ ਨੰਬਰ ਤੇ ਚਾਹੀਦੀਆਂ ਸੀ ਪਰ ਸਾਡੇ ਵਿੱਚ ਕਿੱਥੇ ਹੈ ਤਿਆਗ ਲੋਕੋ ਤੁਸੀਂ ਕਰੋ ਮੈਂ ਨਹੀਂ ਕਰ ਸਕਦਾ ਕਿਹੜਾ ਬੰਦਾ ਅੱਜ ਤਿਆਗ ਕਰਨ ਲਈ ਤਿਆਗ ਹੈ ਕੁਰਬਾਨੀ ਕਰਨ ਨੂੰ ਕੌਣ ਤਿਆਗ ਤਿਆਰ ਹੈ ਅੱਜ ਗੁਰੂ ਸਾਹਿਬ ਕਹਿੰਦੇ ਸੀ ਆਹ ਸੋਚ ਹੈ ਗੁਰੂ ਨਾਨਕ ਦੀ ਫਿਲਾਸਫੀ ਆਹ ਭਗਤ ਕਬੀਰ ਜੀ ਦੇ ਬਚਨ ਨੇ ਆਹ ਵਿਚਾਰਧਾਰਾ ਹੈ ਡਿਕਟੇਟਰਸ਼ਿਪ ਦੇ ਵਿੱਚ ਡੈਮੋਕਰੇਸੀ ਦੀ ਗੱਲ ਕਰਦੇ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਸਾਰੇ ਬਰਾਬਰ ਚਾਹੀਦੇ ਹੈ ਜਿਉਣ ਦਾ ਹੱਕ ਨਾ ਖੋਵੋ ਬੰਦੇ ਤੋਂ ਧੱਕਾ ਨਾ ਕਰੋ ਉਹਨਾਂ ਵੇਲਿਆਂ ਦੇ ਵਿੱਚ ਮੇਰੇ ਗੁਰੂ ਸਾਹਿਬ ਗੱਲ ਕਰਦੇ ਹੈ ਡਿਕਟੇਟਰਸ਼ਿਪ ਦੇ ਵਿੱਚ ਡੈਮੋਕਰੇਸੀ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਰਿਆਂ ਦੇ ਹੱਕਾਂ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਆਹ ਸਾਡੀ ਸੋਚ ਹੈ ਇਹਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਇਹਨੂੰ ਅੱਗੇ ਲਿਜਾਣ ਵਾਸਤੇ ਭਾਵੇਂ ਮੈਨੂੰ ਸਾਰੇ ਸੁੱਖ ਤਿਆਗਣੇ ਪੈ ਜਾਣ ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪੈ ਜੇ ਮੈਂ ਇਹਦੇ ਲਈ ਤਿਆਰ ਹਾਂ ਆਹ ਸੋਚ ਅੱਗੇ ਲੈ ਕੇ ਜਾਣੀ ਹੈ ਆਹ ਸਭ ਸੋਚ ਹੈ ਜਿਹੜੀ ਇਹਨੂੰ ਅੱਗੇ ਲੈ ਕੇ ਜਾਣਾ ਤੇ ਅੱਜ 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 ਕਿਹੜਾ ਬੰਦਾ ਕੁਰਬਾਨੀ ਕਰਨ ਲਈ ਤਿਆਰ ਹੈ ਤਿਆਗ ਕਰਨ ਲਈ ਕੌਣ ਤਿਆਰ ਹੈ ਜੇ ਬੰਦਾ ਥੋੜਾ ਜਿਹਾ ਦੁੱਖ ਝੱਲਦਾ ਵੀ ਹੈ ਅਗਲਾ 10 ਵਾਰੀ ਸੁਣਾਉਂਦਾ ਜੀ ਮੈਂ ਤੇ ਫਿਰ ਆਹ ਗੱਲ ਸੁਣੀ ਮੈਂ ਤੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਿਆ ਮੈਂ ਤੇ ਫਿਰ ਆਹ ਕੀਤਾ ਮੈਂ ਇਦਾਂ ਕੀਤਾ ਪਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਤੇ ਕਿਹਾ ਹੋਣਾ ਪਹਿਲਾਂ ਮੈਂ ਪਿਤਾ ਵਾਰਿਆ ਫਿਰ ਮੈਂ ਅਨੰਦਪੁਰ ਛੱਡਿਆ ਫਿਰ ਮੈਂ ਵੱਡੇ ਸ਼ਹੀਦ ਕਰਾਏ ਫਿਰ ਮੈਂ ਛੋਟੇ ਸ਼ਹੀਦ ਕਰਾਏ ਫਿਰ ਮੈਂ ਕੰਡਿਆਂ ਤੇ ਪਿਆ ਫਿਰ ਮੇਰੇ ਕੱਪੜੇ ਵੀ ਪਾਟ ਗਏ ਫਿਰ ਮੇਰੀ ਜੁੱਤੀ ਵੀ ਟੁੱਟ ਗਈ ਫਿਰ ਮੈਂ ਕੰਡਿਆਂ ਇਦਾਂ ਕਿਹਾ ਹੋਣਾ ਕਦੇ ਗੁਰੂ ਗੋਬਿੰਦ ਸਿੰਘ ਨੇ ਉਹ ਤੇ ਲੋਕ ਕਹਿੰਦੇ ਹੁੰਦੇ ਆ ਵੀ ਇਹਨੇ ਆਹ ਕੀਤਾ ਉਹ ਤੇ ਦੁਨੀਆ ਕਹਿੰਦੀ ਹੈ ਫਿਰ ਉਹ ਤੇ ਸਮਾਜ ਕਹਿੰਦਾ ਹੈ ਇਹਨਾਂ ਨੇ ਆਹ ਕੀਤਾ ਖਾਸ ਰੂਪ ਖਾਲਸਾ ਕਹਿ ਕੇ ਤੈਨੂੰ ਇਕੱਲੇ ਕੱਪੜੇ ਨਹੀਂ ਦਿੱਤੇ ਬਾਣਾ ਨਹੀਂ ਦਿੱਤਾ ਜ਼ਿੰਮੇਵਾਰੀ ਦਿੱਤੀ ਹੈ ਜਿੱਦਣ ਖਾਸ ਕਿਹਾ ਮੇਰਾ ਹੀ ਰੂਪ ਨੇ ਉਦਣ ਇਹਦਾ ਮਤਲਬ ਇਹੀ ਕਹਿਤਾ ਬਸ ਹੁਣ ਜੇ ਮੈਂ ਕਹਿ ਦਿਆਂ ਇੱਥੇ ਜਦ ਇੱਥੇ ਮੰਨ ਲਓ ਮੈਂ ਕਹਿ ਦਿਆਂ ਵੀ ਆਹ ਬੰਦਾ ਜੀ ਮੇਰਾ ਹੀ ਰੂਪ ਹੈ ਇੱਥੇ ਸਟੇਜ ਤੇ ਇਹਦਾ ਮਤਲਬ ਕੀ ਹੈ ਵੀ ਹੁਣ ਉਹ ਕੀ ਕਰੇ ਮੇਰੇ ਵਰਗੇ ਕੱਪੜੇ ਪਾ ਲਵੇ ਮੇਰੇ ਵਰਗੀ ਪੱਗ ਬੰਨ ਲਵੇ ਤੇ ਬਸ ਹੁਣ ਰਵੇ ਟੌਰ ਨਾਲ ਜਿੰਨੀ ਮੇਰੀ ਇਹ ਜ਼ਿੰਮੇਵਾਰੀ ਹੈ ਮੇਰੇ ਫਰਜ਼ ਨੇ ਮੇਰੀ ਡਿਊਟੀ ਹੈ ਇਹਦਾ ਮਤਲਬ ਉਹ ਡਿਊਟੀ ਵੀ ਤੇ ਕਰੇਗਾ ਫਿਰ ਉਹ ਫਰਜ਼ ਉਹ ਕੌਣ ਨਿਭਾਏਗਾ ਸਾਡੇ ਗੁਰੂ ਸਾਹਿਬ ਨੇ ਜੇ ਸਾਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਕਰੋਗੇ ਜ਼ਿੰਮੇਵਾਰੀ ਫਿਰ ਦਿੱਤੀ ਹੈ ਤੇ ਇਸ ਜ਼ਿੰਮੇਵਾਰੀ ਨਿਭਾਉਣ ਵਾਸਤੇ ਕੁਝ ਕਰਨ ਵਾਸਤੇ ਤਿਆਗ ਤੇ ਕੁਰਬਾਨੀ ਗੁਣ ਇਹ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ 'ਚ ਹੈ ਨਹੀਂ ਸਿੱਖਾਂ ਵਿੱਚ ਤਿਆਗ ਕਰਨਾ ਤੇ ਕੁਰਬਾਨੀ ਕਰਨੀ ਇਹ ਹੈ ਨਹੀਂ ਬਹੁਤ ਘੱਟ ਗਈ ਹੈ ਸਾਡੇ 'ਚ ਅੱਜ ਸਾਨੂੰ ਜਜ਼ਬਾਤੀ ਕਰਕੇ ਤੇ ਬੰਦਾ ਵੇਖੋ ਜਜ਼ਬਾਤੀ ਬੰਦੇ ਕੁਰਬਾਨ ਹੋ ਜਾਂਦੇ ਆ ਜਜ਼ਬਾਤੀ ਬੰਦੇ ਮਰ ਮਿਟਦੇ ਆ ਜਜ਼ਬਾਤੀ ਬੰਦੇ ਮਰਦੇ ਆ ਜ਼ਰੂਰ ਕੋਈ ਸ਼ੱਕ ਨਹੀਂ ਪਰ ਗਿਆਨਵਾਨ ਬੰਦਾ ਸਮਝ ਕੇ ਫਿਰ ਵੀ ਕੁਰਬਾਨ ਹੋਣ ਲਈ ਤਿਆਰ ਹੋਵੇ ਤਿਆਗ ਕਰਨ ਲਈ ਤਿਆਰ ਹੋਵੇ ਆ ਜਿੰਨੇ ਮੇਰੇ ਵੀਰ ਤੁਸੀਂ ਸੁਣਦੇ ਹੋ ਸਮਝਦੇ ਹੋ ਸਾਡੇ ਤੇ ਕਈ ਬੰਦੇ ਜਦੋਂ ਸੁਣ ਸਮਝ ਜਾਂਦੇ ਆ ਅੱਛਾ ਜੀ ਫਿਰ ਤੇ ਗੱਲ ਹੀ ਕੋਈ ਨਹੀਂ ਰੱਬ ਤੇ ਸਾਰਿਆਂ ਦੇ ਵਿੱਚ ਹੀ ਹੈ ਠੀਕ ਹੈ ਬਸ ਫਿਰ ਵੱਖਰਾ ਤੇ ਹੈ ਨਹੀਂ ਵੇਖਦਾ ਤੇ ਹੈ ਨਹੀਂ ਫਿਰ ਹੁਣ ਸਾਨੂੰ ਹੁਣ ਤੇ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਕਈ ਬੰਦੇ ਗੁਰਦੁਆਰੇ ਤੱਕ ਨਹੀਂ ਜਾਂਦੇ ਇਦਾਂ ਦੇ ਵੀ ਹੋ ਜਾਂਦੇ ਛੱਡ ਪਰੇ ਹੁਣ ਕੀ ਲੈਣਾ ਜਾ ਕੇ ਹੁਣ ਪਾਠ ਕਰਨ ਦਾ ਕੀ ਫਾਇਦਾ ਇਹਦੇ ਇਦਾਂ ਥੋੜਾ ਬਣਾਇਆ ਕਿਤੇ ਜਿਹੜਾ ਬੰਦਾ ਗਿਆਨਵਾਨ ਹੋ ਜਾਂਦਾ ਹੈ ਸਮਝਦਾਰ ਬਣ ਜਾਂਦਾ ਹੈ ਉਦੋਂ ਬਾਅਦ ਫਿਰ ਉਹ ਤਿਆਗ ਕਰਨ ਲਈ ਕੁਰਬਾਨ ਹੋਣ ਲਈ ਤਿਆਰ ਹੋਵੇ ਉਹ ਸੋਚ ਨੂੰ ਅੱਗੇ ਲਿਜਾਣ ਵਾਸਤੇ ਤਿਆਰ ਹੋਵੇ ਤਾਂ ਹੀ ਤੁਹਾਨੂੰ ਬੇਨਤੀ ਕਰੀਦੀ ਵੀ ਇੱਥੇ ਬੜੇ ਬੰਦੇ ਆ ਜਿਹੜੇ ਨੈੱਟ ਦੇ ਉੱਤੇ ਵੀ ਸੁਣਦੇ ਹੋਣਗੇ ਘਰਾਂ 'ਚ ਬੈਠੇ ਹੀ ਕਹੀ ਜਾਂਦੇ ਆ ਨੰਗੇ ਧੜ ਤੁਹਾਡੇ ਨਾਲ ਖੜੇ ਆ ਭਾਈ ਸਾਹਿਬ ਨੰਗੇ ਧੜ ਖੜੇ ਆ ਮੈਂ ਕਹਿੰਦਾ ਕੱਪੜੇ ਪਾ ਕੇ ਹੀ ਰੱਖ ਇਹ ਸੋਹਣਾ ਤਰੀਕਾ ਤੂੰ ਜੇਬ ਜੇਬ ਵੀ ਤੇਰੀ ਨਾਲ ਹੀ ਜਾਣੀ ਹੈ ਨਾ ਜਦੋਂ ਨੰਗਾ ਖਲੋਵੇਂਗਾ ਤੇ ਤੇਰੀ ਪੈਂਟ ਵੀ ਨਾਲ ਹੀ ਗਈ ਤੇ ਆ ਜੇਬ ਵੀ ਤੇਰੀ ਨਾਲ ਹੀ ਗਈ ਦੇਣਾ ਹੀ ਨਹੀਂ ਪੈਣਾ ਕੁਝ ਕਹਿਣਾ ਹੀ ਪੈਣਾ ਨੰਗੇ ਧੜ ਨੰਗੇ ਧੜ ਵਾਲੇ ਕੋਲ ਕੀ ਹੋਣਾ ਫਿਰ ਨਹੀਂ ਮੈਂ ਮਤਲਬ ਇਦਾਂ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਪੈਸੇ ਕੱਢੋ ਮੇਰੇ ਮਤਲਬ ਕਹਿਣ ਦਾ ਇਹ ਹੈ ਅਸੀਂ ਚਟਾਨ ਵਾਂਗੂ ਨਾਲ ਖੜੇ ਹਾਂ ਚਟਾਨ ਨਹੀਂ ਬੰਦੇ ਬਣ ਕੇ ਖੜ ਜਾ ਪੱਥਰ ਨਾ ਬਣ ਬੰਦਾ ਬਣ ਬੰਦਿਆਂ ਵਾਂਗੂ ਖੜੀ ਜਿਹੜੀ ਗੱਲ ਸਮਝ ਆਉਂਦੀ ਹੈ ਇਹਨੂੰ ਅੱਗੇ ਲੈ ਕੇ ਚੱਲੀਏ ਆਪਣੇ ਭਰਾਵਾਂ ਨੂੰ ਸਮਝਾਈਏ ਇਸ ਸੋਚ ਨੂੰ ਅੱਗੇ ਲੈ ਕੇ ਚੱਲੀਏ ਤਾਂ ਇਹ ਬੇਨਤੀ ਕਰੀਦੀ ਹੈ ਵੀ ਕਿਤੇ ਨਾ ਕਿਤੇ ਖੜ ਨਾ ਜਾਈਏ ਰੁਕ ਨਾ ਜਾਈਏ ਜਦੋਂ ਸਮਝ ਆ ਜਾਏ ਫਿਰ ਹਿੰਮਤ ਰੱਖੀਏ ਫਿਰ ਬਹਿ ਨਾ ਜਾਈਏ ਫਿਰ ਤੇ ਰੁਕ ਗਏ ਇਹ ਜੇ ਸਮਝ ਆ ਗਈ ਵੀ ਪੁਜਾਰੀ ਢਾਂਚਾ ਬਹੁਤ ਗਲਤ ਸਾਡੇ ਤੇ ਸਥਾਪਿਤ ਕੀਤਾ ਗਿਆ ਹੈ ਪੁਜਾਰੀ ਢਾਂਚੇ ਜੋ ਕਾਪੀ ਕਰਤੀ ਸਾਡੇ ਧਰਮ ਦੇ ਵਿੱਚ ਵੀ ਕਾਪੀ ਕਰਤੀ ਜਿਹੜੇ ਪੁਰਾਣੇ ਧਰਮ ਚੱਲਦੇ ਆ ਉਹਦੀ ਕਾਪੀ ਕਰ ਲਈ ਸਾਡੇ ਵੀ ਸਾਡੇ ਤੇ ਕਿਹਾ ਜਾਂਦਾ ਸੀ ਕਿ ਰੱਬ ਸਾਰਿਆਂ ਥਾਵਾਂ ਤੇ ਹੈ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਗੇਰਾ ਮੈਂ ਰਾਤ ਵੀ ਦੀਵਾਨ ਚ ਗੱਲ ਕਰਕੇ ਆਇਆ ਪੁਜਾਰੀ ਕਹਿੰਦਾ ਰੱਬ ਇਸ ਜਗ੍ਹਾ ਤੇ ਰਹਿੰਦਾ ਹੈ ਪੁਜਾਰੀ ਕਹਿੰਦਾ ਮੰਦਰ ਚ ਰਹਿੰਦਾ ਪੁਜਾਰੀ ਕਹਿੰਦਾ ਮਸਜਿਦ ਚ ਰਹਿੰਦਾ ਹੈ ਮੇਰੇ ਵਰਗਾ ਪੁਜਾਰੀ ਕਹਿੰਦਾ ਗੁਰਦੁਆਰੇ ਚ ਰਹਿੰਦਾ ਹੈ ਤੇ ਸਾਡੇ ਸਾਡਾ ਖਾਸ ਹੈ ਪੁਜਾਰੀ ਕਹਿੰਦਾ ਜੇ ਰੱਬ ਨਾਲ ਗੱਲ ਕਰਨੀ ਆ ਮੇਰੇ ਨਾਲ ਕਰੋ ਮੈਂ ਕਰਾਂਗਾ ਮਸੀਤ ਵਾਲਾ ਕਹਿੰਦਾ ਰੱਬ ਨਾਲ ਮਿਲਣਾ ਰੱਬ ਨਾਲ ਗੱਲ ਕਰਨੀ ਹੈ ਰੱਬ ਰਹਿੰਦਾ ਮਸੀਤ ਵਿੱਚ ਮੇਰੇ ਨਾਲ ਗੱਲ ਕਰੋ ਤੇ ਗੁਰਦੁਆਰੇ ਵਾਲਾ ਕਹਿੰਦਾ ਅਰਦਾਸ ਮੇਰੇ ਤੋਂ ਕਰਾਓ ਮੈਂ ਗੱਲ ਕਰਾਂਗਾ ਰੱਬ ਨਾਲ ਪੁਜਾਰੀ ਢਾਂਚਾ ਇਦਾਂ ਦਾ ਸਥਾਪਿਤ ਹੋ ਗਿਆ ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ ਗੁਰੂ ਨਾਨਕ ਫਕੀਰ ਬਣੇ ਫਿਰ ਕਹਿੰਦੇ ਰੱਬ ਤੇ ਇਹਨਾਂ ਨੇ ਕੈਦ ਕਰ ਲਿਆ ਮੰਦਰਾਂ ਚ ਵੀ ਮੰਦਰ ਚ ਹੀ ਹੈ ਗੁਰਦੁਆਰੇ ਚ ਹੀ ਹੈ ਮਸਜਿਦ ਵਿੱਚ ਹੀ ਰੱਬ ਹੈ ਤੇ ਗੁਰੂ ਸਾਹਿਬ ਜਗ੍ਹਾ ਜਗ੍ਹਾ ਜਾ ਕੇ ਕਹਿੰਦੇ ਉਹ ਭਾਈ ਲੋਕੋ ਤੁਹਾਡੇ ਚ ਰੱਬ ਹੈ ਰੱਬ ਕੈਦ ਨਹੀਂ ਇਹ ਤੁਹਾਡਾ ਸ਼ੋਸ਼ਣ ਕਰੇਗਾ ਪੁਜਾਰੀ ਤੁਹਾਡੇ ਇਮੋਸ਼ਨ ਨੇ ਜਿਹੜੇ ਉਹਨਾਂ ਨਾਲ ਖੇਡੇਗਾ ਪੁਜਾਰੀ ਧੋਖਾ ਨਾ ਖਾ ਜੀ ਕਿਤੇ ਇਹ ਲੁੱਟੇਗਾ ਤੈਨੂੰ ਰੱਬ ਤੇਰੇ ਵਿੱਚ ਹੈ ਤੂੰ ਰੱਬ ਦਾ ਰੂਪ ਹੈ ਬਾਬੇ ਨੇ ਪ੍ਰਚਾਰ ਸ਼ੁਰੂ ਕੀਤਾ ਰੱਬ ਤੁਹਾਡੇ ਚ ਹੈ ਉਹ ਭਾਈ ਰੱਬ ਕਿਸੇ ਖਾਸ ਥਾਂ ਤੇ ਜਗ੍ਹਾ ਤੇ ਨਹੀਂ ਬੈਠਾ ਵੀ ਇੰਨੇ ਥਾਂ ਤੇ ਰੱਬ ਹੈ ਇੰਨੀ ਜਗ੍ਹਾ ਚ ਰੱਬ ਹੈ ਪਰ ਹੋਇਆ ਫਿਰ ਕੀ ਨਾਨਕ ਤੇ ਫਕੀਰ ਹੋਇਆ ਬਾਬਾ ਨਾਨਕ ਕਹਿੰਦਾ ਚਲੋ ਫਕੀਰ ਤੇ ਹੋ ਗਏ ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ ਹਰ ਇੱਕ ਨੂੰ ਕਹਿੰਦੇ ਰੱਬ ਦਾ ਰੂਪ ਉਹ ਤੇਰੇ ਚ ਰੱਬ ਹੈ ਰੱਬ ਬਾਹਰ ਨਹੀਂ ਪਰਮਾਤਮਾ ਤੇਰੇ ਚ ਤੂੰ ਕਰ ਜੋ ਕਰਨਾ ਹੈ ਬੰਦੇ ਦੇ ਫੈਸਲੇ ਨੇ ਰੱਬ ਦੇ ਨਹੀਂ ਦੱਸਿਓ ਮੈਂ ਕਿੰਨੀ ਵਾਰੀ ਪੁੱਛ ਛੱਡਿਆ 12-12 ਬੱਚੇ ਹੁੰਦੇ ਸੀ ਫੈਸਲਾ ਰੱਬ ਦਾ ਸੀ ਕਿ ਬੰਦੇ ਦਾ ਹੁਣ ਦੋ ਦੋ ਹੀ ਰਹਿ ਗਏ ਹੁਣ ਫੈਸਲਾ ਰੱਬ ਦਾ ਕਿ ਬੰਦੇ ਦਾ ਐਡੇ ਐਡੇ ਫੈਸਲੇ ਤੇ ਬੰਦੇ ਨੇ ਕੀਤੇ ਨੇ ਪਾਪੂਲੇਸ਼ਨ ਵਾਲੇ ਬੰਦੇ ਨੇ ਕੀਤੇ ਨੇ ਸਾਰੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਤੇਰੀ ਮਰਜ਼ੀ ਚੱਲਣੀ ਹੈ ਸਮਾਜ ਵਿੱਚ ਕਰੋੜਾਂ ਬੱਚੇ ਪੈਦਾ ਕਰਨੇ ਕਿ ਲੱਖਾਂ ਕਰਨੇ ਕਿ ਹਜ਼ਾਰਾਂ ਕਰਨੇ ਚੀਨ ਵਾਲਿਆਂ ਨੇ ਇੱਕ ਇੱਕ ਬੱਚਾ ਹੀ ਕਿਹਾ ਇੱਕ ਇੱਕ ਨਿਆਣਾ ਦੋ ਦੋ ਨਹੀਂ ਇੱਕ ਇੱਕ ਪਾਪੂਲੇਸ਼ਨ ਕੰਟਰੋਲ ਕਰ ਲਈ ਫੈਸਲਾ ਬੰਦੇ ਦਾ ਰੱਬ ਨਹੀਂ ਫੈਸਲੇ ਕਰਦਾ ਜੇ ਰੱਬ ਨੇ ਲਿਖਿਆ ਵੀ ਜੱਟਾਂ ਦੇ ਵਿਆਹ ਜੱਟਾਂ ਚ ਹੋਣਗੇ ਮਜ਼ਬੀਆਂ ਦੇ ਮਜ਼ਬੀਆਂ ਚ ਹੋਣਗੇ ਰਮਦਾਸੀਆਂ ਦੇ ਰਮਦਾਸੀਆਂ ਚ ਹੋਣਗੇ ਭਾਪੇ ਭਾਪਿਆਂ ਚ ਵਿਆਹ ਕਰਨਗੇ ਖੱਤਰੀ ਖੱਤਰੀਆਂ ਦੇ ਘਰਾਂ ਚ ਕਰਨਗੇ ਬਾਹਮਣ ਬਾਹਮਣਾਂ ਦੇ ਘਰਾਂ ਚ ਕਰਨਗੇ ਰੱਬ ਨੇ ਲਿਖ ਕੇ ਭੇਜਿਆ ਦੱਸਿਓ ਬਈ ਕਿਹਨੇ ਲਿਖਿਆ ਬੰਦੇ ਨੇ ਇਹ ਰੱਬ ਲਿਖਦਾ ਇਦਾਂ ਪਰਮਾਤਮਾ ਇਦਾਂ ਲਿਖਦਾ ਬੰਦੇ ਦੇ ਕੀਤੇ ਫੈਸਲੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਤੂੰ ਕਰਦਾ ਫਿਰ ਜ਼ਿੰਮੇਵਾਰੀਆਂ ਚੱਕੋ ਜੋ ਗਲਤ ਹੋਇਆ ਬੰਦੇ ਨੇ ਕੀਤਾ ਤੇ ਠੀਕ ਕੌਣ ਕਰੇਗਾ ਬੋਲੋ ਯਾਰ ਬੰਦਾ ਠੀਕ ਕਰੇਗਾ ਰੱਬ ਨਹੀਂ ਕਰੇਗਾ ਬੰਦਾ ਕਰੇਗਾ ਬੰਦੇ ਦੇ ਵਿੱਚ ਰੱਬ ਹੈ ਸਾਡੇ ਗੁਰੂ ਸਾਹਿਬ ਕਹਿੰਦੇ ਮੰਦਰਾਂ 'ਚ ਨਹੀਂ ਰੱਬ ਮਸਜਿਦਾਂ 'ਚ ਨਹੀਂ ਰੱਬ ਸਾਰਿਆਂ ਦੇ ਵਿੱਚ ਹੈ ਤੁਹਾਨੂੰ ਤੁਹਾਡੇ ਫੈਸਲੇ ਕਰਨੇ ਪੈਣਗੇ ਜ਼ਿੰਮੇਵਾਰੀਆਂ ਚੱਕਣੀਆਂ ਪੈਣਗੀਆਂ ਕਹਿੰਦੇ ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਰਾਤ ਵੀ ਪੜ੍ਹਿਆ ਸੀ ਇੱਕ ਵਾਰ ਫਿਰ ਪੜ੍ਹਦਾ ਚਲੋ ਸਤਿਗੁਰ ਨੇ ਵੇਖਿਆ ਵੀ ਇਹ ਤੇ ਕੈਦੀ ਕਰ ਲਿਆ, ਰੱਬ ਮੰਦਰਾਂ ਚ ਰਹਿੰਦਾ ਤੇ ਰੱਬ ਦਾ ਖਾਸ ਬੰਦਾ ਪੁਜਾਰੀ ਕਾਜੀ ਗੁਰਦੁਆਰੇ ਦਾ ਗ੍ਰੰਥੀ ਜਾਂ ਸਾਡੇ ਵਰਗਾ ਬਾਬਾ, ਬਾਬਾ ਜੀ ਅਰਦਾਸ ਕਰਨਗੇ ਫਿਰ ਲੱਗੂ ਸਾਡੀ। ਮੈਨੂੰ ਕਈ ਕਹਿ ਦੇ ਸਾਡੀ ਕਿੱਥੇ ਉੱਥੇ ਤੱਕ ਪਹੁੰਚ ਹੈ ਜੀ, ਤੁਸੀਂ ਅਰਦਾਸ ਕਰੋ ਤੁਹਾਡੀ ਲੱਗੂ, ਮੈਨੂੰ ਕਹਿੰਦੇ ਕਈ ਸਾਡੀ ਉੱਥੇ ਤੱਕ ਪਹੁੰਚ ਹੀ ਨਹੀਂ ਹੈ, ਤੇਰੇ ਵਿੱਚ ਹੈ ਤੇਰੀ, ਤੇਰੇ ਤੱਕ ਹੀ ਪਹੁੰਚ ਨਹੀਂ। ਕਿੱਦਾਂ ਕਿਹੜੀਆਂ ਗੱਲਾਂ ਕਰਦਾ ਤੇ ਸਤਿਗੁਰੂ ਕਹਿੰਦੇ ਐ ਹੁਣ ਮੈਨੂੰ ਫਕੀਰਾਂ ਵਾਲੇ ਕੱਪੜੇ ਪਾਣੇ ਪੈਣੇ ਐ, ਪਟਵਾਰੀਆਂ ਦੇ ਪੁੱਤ ਨੇ, ਕਲਿਆਣ ਦਾਸ ਮਹਿਤਾ ਜੀ ਦਾ ਕੱਲਾ ਕੱਲਾ ਪੁੱਤ ਬਾਬਾ ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ, ਉਹ ਕਹਿੰਦੇ ਸਾਧਾਂ ਦੇ ਮੈਂ ਵਿਰੁੱਧ ਬਹੁਤ ਹਾਂ ਪਰ ਕਰਾਂ ਕੀ, ਸਾਧਾਂ ਵਾਲੇ ਕੱਪੜੇ ਮੈਨੂੰ ਹੁਣ, ਬੋਲੋ ਮੈਂ ਭਗਵੇਂ ਸਾਧਾਂ ਵਾਲਿਆਂ ਦੇ ਵਿਰੁੱਧ ਹਾਂ, ਕੱਪੜੇ ਭਗਵੇਂ ਵਾਲਿਆਂ ਦੇ ਸਾਧਾਂ ਦੇ ਵਿਰੁੱਧ ਹਾਂ ਮੈਂ, ਪਰ ਮੈਂ ਕਰਾਂ ਕਿ ਮੈਨੂੰ ਭੇਖ ਤੇ ਸਾਧਾਂ ਵਾਲਾ ਹੀ ਬਣਾਉਣਾ ਪੈਣਾ, ਮੈਨੂੰ ਪਸੰਦ ਨਹੀਂ ਆ ਜਿਹੜੇ ਸਾਧ ਨੇ ਪਰ ਕੱਪੜੇ ਹੀ ਪਾਣੇ ਪੈਣਗੇ ਕਿਉਂਕਿ ਇਹ ਖਲਾਰਾ ਇਹਨਾਂ ਕੱਪੜਿਆਂ ਨਾਲ ਹੀ ਇਹਨਾਂ ਨੇ ਪਾਇਆ ਤੇ ਸਾਫ਼ ਵੀ ਇਹਨਾਂ ਨਾਲ ਹੀ ਕਰਾਂਗੇ, ਆਖੋ ਸਤਨਾਮ, ਇਹ ਖਲਾਰਾ ਸਾਫ਼ ਵੀ ਇਹਦੇ ਇਸੇ ਕੱਪੜਿਆਂ ਨਾਲ ਕਰਾਂਗੇ, ਪਿਆ ਵੀ ਇੱਦਾਂ ਹੀ ਤੇ ਸਾਫ਼ ਵੀ ਇੱਦਾਂ ਹੀ ਕਰਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਧਾਂ ਵਾਲਾ ਭੇਖ ਬਣਾ ਕੇ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ ਭੇਖ, ਫਿਰ ਐਂਡ ਵਿੱਚ ਉਤਾਰ ਵੀ ਦਿੱਤਾ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਕੱਪੜੇ ਲਾ ਤੇ ਭੇਖ ਲਾ ਦਿੱਤਾ। ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਪੜੋ ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਜੀ ਨਾਨਕ ਫਕੀਰ ਹੋ ਗਿਆ, ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ। ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ, ਕਹਿੰਦੇ ਰੱਬ ਤੁਹਾਡੇ ਚ ਹੈ ਪਰ ਲੋਕ ਕਮਲੇ ਕਿੱਥੇ ਸਮਝਦੇ, ਜਿਹੜੇ ਜਗ੍ਹਾ ਨਾਲ ਜੁੜੇ ਹੁਣ ਥਾਂ ਨਾਲ ਜੁੜ ਜਾਣ, ਦਿਆਂ ਨਾਲ ਜੁੜੇ ਹੁਣ, ਜਿਹੜੇ ਲੋਕ ਭੈੜੇ ਵੱਡੇ ਮਾਰਦੇ, ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ, ਲੋਕ ਭੈੜੇ ਵੱਡੇ ਮਾਰਦੇ, ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ, ਲੋਕ ਭੈੜੇ ਵੱਡੇ ਮਾਰਦੇ, ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ, ਲੋਕ ਭੈੜੇ ਵੱਡੇ ਮਾਰਦੇ, ਸਾਰਿਆਂ ਨੂੰ ਆਖੇ ਰੂਪ ਰੱਬ ਦਾ ਜੀ, ਬਾਬਾ ਸਾਰਿਆਂ ਨੂੰ ਆਖੇ, ਲੋਕ ਭੈੜੇ ਵੱਡੇ ਮਾਰਦੇ, ਬਾਬਾ 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 ਨਾਨਕ ਫਕੀਰ ਹੋ ਗਿਆ, 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 ਬਾਬਾ ਬਾਬਾ ਬੜੋ ਨਾਨਕ ਫਕੀਰ ਹੋ ਗਿਆ। ਉਹ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ, ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ, ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ, ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਉਹ ਜੋਗੀਆਂ ਨੂੰ ਜੋਗ ਭੁੱਲ ਗਏ, ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ, ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ
ਬਾਬਾ ਬਹਿ ਗਿਆ ਸਾਹਮਣੇ ਜਾ ਉਹ ਸਿੱਧਾ ਦਾ ਧਿਆਨ ਕਰ ਕੇ
ਬਾਬਾ ਬਹਿ ਗਿਆ ਸਾਹਮਣੇ ਜਾ ਕੇ
ਸਿੱਧਾ ਦਾ ਧਿਆਨ ਕਰ ਕੇ
ਬਾਬਾ ਬਹਿ ਗਿਆ ਸਾਹਮਣੇ ਜਾ ਕੇ
ਸਿੱਧਾ ਦਾ
ਧਿਆਨ ਕਰ ਕੇ
ਬਾਬਾ ਬਹਿ ਗਿਆ ਸਾਹਮਣੇ ਬੋਲੋ ਸਿੱਧਾ ਦਾ ਜੀ ਬਾਬਾ ਸਿੱਧਾ ਦਾ ਧਿਆਨ ਐ ਬਹਿ ਗਏ ਜਾ ਕੇ ਸਿੱਧਾ ਦਾ ਧਿਆਨ ਹੀ ਨਹੀਂ ਲੱਗਦਾ ਅੱਜ ਕਹਿੰਦੇ ਹੁਣ ਏਦਾਂ ਉਹ ਚਮਕ ਸੁਣੋ ਉਹ ਦਲੀਲਾਂ ਦੀ ਚਮਕ ਹੁੰਦੀ ਹੈ ਅੱਜ ਵੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਕੋਈ ਤੁਹਾਡੇ ਚ ਵੀਰ ਕੋਈ ਕਿਸੇ ਬਾਬੇ ਦੇ ਸਾਹਮਣੇ ਜਾ ਪਵੇ ਨਾ ਉਹਨੂੰ ਲੈਕਚਰ ਭੁੱਲ ਜਾਂਦਾ ਹੈ ਉਹ ਗੱਲਾਂ ਕਰਦਾ ਕਰਦਾ ਸੋਚਣ ਲੱਗ ਜਾਂਦਾ ਮੈਂ ਕੀ ਸੁਣਾਵਾਂ ਹੁਣ ਇੱਥੇ ਔੜਦੀ ਨਹੀਂ ਉਹਨੂੰ ਅੱਗੋਂ ਫਿਰ ਜ਼ਬਾਨ ਬੰਦ ਹੋ ਜਾਂਦੀ ਹੈ ਫਿਰ ਉਹ ਲੱਗ ਜਾਣਗੇ ਕਰਨ ਇਹ ਜੀ ਹੋਰ ਹੀ ਨਿੰਦਕ ਜੀ ਫਲਾਣਾ ਜੀ ਫਿਰ ਤਾਂ ਲੱਗ ਜਾਂਦੇ ਕਰਨ ਏਦਾਂ ਦੀਆਂ ਗੱਲਾਂ ਉਹਨਾਂ ਨੂੰ ਜਵਾਬ ਨਹੀਂ ਆਉਂਦੇ ਤੇ ਜੇ ਬਾਬੇ ਨਾਨਕ ਦੇ ਕਹਾਉਂਦੇ ਹੋ ਤੇ ਜ਼ਿੰਮੇਵਾਰੀ ਚੱਕੋ ਤਿਆਗ ਕਰਨ ਦੀ ਕੁਰਬਾਨੀ ਕਰਨ ਦੀ ਹਿੰਮਤ ਰੱਖੋ ਫਿਰ ਕੁਰਬਾਨੀ ਉਹ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਸਤੇ ਮਰਨਾ ਤੱਕ ਪੈ ਸਕਦਾ ਹੁੰਦਾ ਹੈ ਵਿਚਾਰਧਾਰਾ ਅੱਗੇ ਲੈ ਕੇ ਜਾਣੀ ਹੈ ਡੈਮੋਕਰੇਸੀ ਵਿੱਚ ਭਾਵੇਂ ਗੋਲੀ ਖਾਣੀ ਪਵੇ ਇੱਥੇ ਰੱਖੋ ਕੁਰਬਾਨੀ ਜਿੱਡੀ ਵੱਡੀ ਮਰਜ਼ੀ ਕਰਨੀ ਪਵੇ ਜੇ ਗੁਰੂ ਨਾਨਕ ਦੇ ਸਿੱਖ ਹਾਂ ਉਹ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਵਾਂਗੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਕਹਿੰਦੇ ਜੋ ਮਰਜ਼ੀ ਹੋਵੇ ਗੁਰੂ ਅੰਗਦ ਸਾਹਿਬ ਕਹਿੰਦੇ ਸੀ ਕਹਿੰਦੇ ਮੈਂ ਉਹਨਾਂ ਨੇ ਕਰਤਾਰਪੁਰ ਵਸਾਇਆ ਸੀ ਮੈਂ ਖਡੂਰ ਵਸਾਵਾਂਗਾ ਗੁਰੂ ਅਮਰਦਾਸ ਕਹਿੰਦੇ ਮੈਂ ਗੋਇੰਦਵਾਲ ਸਾਹਿਬ ਵਸਾਵਾਂਗਾ ਗੁਰੂ ਰਾਮਦਾਸ ਕਹਿੰਦੇ ਮੈਂ ਵਸਾਵਾਂਗਾ ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤਰਨ ਤਾਰਨ ਵਸਾਵਾਂਗਾ ਚੱਲਦਿਆਂ ਚੱਲਦਿਆਂ ਆਇਆ ਆਨੰਦਪੁਰ ਸਾਹਿਬ ਵਸਿਆ ਹਰ ਜ਼ਿੰਮੇਵਾਰੀ ਹਰੇਕ ਆਗੂ ਆਇਆ ਜ਼ਿੰਮੇਵਾਰੀ ਚੱਕਦਾ ਰਿਹਾ ਨਵੇਂ ਤੋਂ ਨਵੀਂ ਗੱਲ ਹੁੰਦੀ ਰਹੀ ਅਸੀਂ ਉਹ ਜ਼ਿੰਮੇਵਾਰੀਆਂ ਚੱਕੀਏ ਜ਼ਿੰਮੇਵਾਰੀਆਂ ਲਈ ਤਿਆਗ ਚਾਹੀਦਾ ਕੁਰਬਾਨੀ ਚਾਹੀਦੀ ਹੈ ਤੇ ਸਾਡੇ ਤੇ ਵੀਰ ਏਦਾਂ ਦੇ ਹੈ ਘਰੇ ਬਹਿ ਕੇ ਸੁਣ ਲੈਂਦੇ ਆ ਜੀ ਉਦਾਂ ਤੁਹਾਡੇ ਨਾਲ ਹੀ ਆ ਤੇ ਮੈਂ ਕਹਿੰਦਾ ਸੀ ਪਿਛਲੀ ਵਾਰ ਵੀ ਮੈਂ ਕਿਹਾ ਸੀ ਵੀ ਜੇ ਭਾਈ ਤੁਸੀਂ ਪਿਆਰ ਕਰਦੇ ਹੋ ਤੇ ਘੱਟ ਤੋਂ ਘੱਟ ਇੱਕ ਦਿਨ ਤੇ ਕੱਢੋ ਅਸੀਂ ਇਹ ਸੋਚ ਨੂੰ ਜੇ ਅੱਗੇ ਲੈ ਕੇ ਜਾਣਾ ਘੱਟ ਤੋਂ ਘੱਟ ਇੱਕ ਦਿਨ ਤੇ ਕੱਢੋ ਕਈ ਵਾਰੀ ਥੱਲੇ ਬਹਿਣਾ ਹੁਣ ਸੌਖਾ ਕੀ ਲੱਗਦਾ ਅਗਲਾ ਕਹਿੰਦਾ ਘਰੇ ਬੈਠੇ ਆ ਚਾਹ ਦੀਆਂ ਚੁਸਕੀਆਂ ਵੀ ਲਈ ਜਾਂਦੇ ਆ ਪ੍ਰਸ਼ਾਦਾ ਵੀ ਛਕੀ ਜਾਂਦੇ ਆ ਸੋਫੇ ਤੇ ਬੈਠੇ ਆ ਟੀਵੀ ਚ ਦੀਵਾਨ ਚੱਲਦਾ ਉੱਥੇ ਥੱਲੇ ਬਹਿਣਾ ਪੈਣਾ ਜਾ ਕੇ ਫਿਰ ਗਰਮੀ ਵੀ ਹੁੰਦੀ ਹੈ ਠੰਡ ਵੀ ਹੁੰਦੀ ਹੈ ਸਫ਼ਰ ਵੀ ਕਰਨਾ ਪੈਣਾ ਚਾਰ ਚਾਰ ਘੰਟੇ ਜਾਣਾ ਪੈਣਾ ਫਿਰ ਬੈਠਣਾ ਪੈਣਾ ਫਿਰ ਇੱਦਾਂ ਕਰਨਾ ਫਿਰ ਇੱਦਾਂ ਉਹ ਭਾਈ ਫਿਰ ਜੇ ਇੰਨਾ ਨਹੀਂ ਕਰ ਸਕਦੇ ਫਿਰ ਗਾਂਹ ਕੀ ਲੈ ਜਾਏਗਾ ਤੂੰ ਜੇ ਇੰਨੀ ਹਿੰਮਤ ਨਹੀਂ ਤੇਰੇ ਵਿੱਚ ਫਿਰ ਅੱਗੇ ਕੀ ਲੈ ਜਾਏਗਾ ਹਾਂ ਜੇ ਬਾਬਾ ਹੁੰਦਾ ਅੱਗੇ ਵੀ ਬਾਬਾ ਜੀ ਬਖਸ਼ਿਸ਼ ਕਰਨਗੇ ਫਿਰ ਬਥੇਰੇ ਹੈ ਇੱਥੇ ਵੇਖਦੇ ਹੀ ਰਹੇ ਆ ਬੰਦਿਆਂ ਨੂੰ ਮਰਦੇ ਰਹੇ ਆ ਕੇ ਦੋ ਦੋ ਤਿੰਨ ਤਿੰਨ ਦਿਨ ਵੇਟ ਕਰੀ ਜਾਣੀ ਨਹੀਂ ਮਿਲਣਾ ਦੋ ਤਿੰਨ ਤਿੰਨ ਦਿਨ ਬਾਹਰ ਬੈਠਾ ਰਹਿਣਾ ਕਹਿੰਦੇ ਨਾ ਜੀ ਆਸ਼ੀਰਵਾਦ ਲੈ ਕੇ ਜਾਵਾਂਗੇ ਸੱਚ ਤੇ ਸਿਰ ਤੇ ਹੱਥ ਰਖਾ ਕੇ ਲਿਜਾਣਾ ਮੇਰੇ ਸਿਰ ਤੇ ਹੱਥ ਰੱਖੋ ਮੈਨੂੰ ਤੇ ਪੱਕਾ ਭਰੋਸਾ ਮੈਂ ਠੀਕ ਹੀ ਤਾਂ ਹੋਣਾ ਏਦਾਂ ਦੇ ਵੀ ਤੇ ਹੁਣ ਜਦੋਂ ਕਹੀਦਾ ਵੀ ਨਹੀਂ ਭਾਈ ਅਸੀਂ ਬਾਬੇ ਜੀ ਮੈਂ ਤੇ ਤੁਹਾਡਾ ਭਰਾ ਆ ਆਪਾਂ ਇੱਕੋ ਜਿਹੇ ਹੀ ਆ ਸਾਰਿਆਂ ਜੀ ਰੱਬ ਵਸਦਾ ਹੈ ਠੀਕ ਹੋਣਾ ਮਰਨਾ ਦਵਾਈ ਖਾ ਲੈ ਹਿੰਮਤ ਕਰ ਲੈ ਤੁਰ ਲਿਆ ਕਰ ਮਾੜਾ ਮੋਟਾ ਤੇਰੀ ਸ਼ੂਗਰ ਠੀਕ ਹੋ ਜਾਏ ਮੇਰੇ ਹੱਥ ਨੇ ਠੀਕ ਨਹੀਂ ਕਰਨਾ ਤੈਨੂੰ ਪਕੌੜੇ ਪਕੌੜੇ ਛੱਡ ਦੇ ਤਲਿਆ ਛੱਡ ਦੇ ਤੇਰਾ ਆਪੇ ਠੀਕ ਹੋ ਜੇ ਸਾਰਾ ਕੁਝ ਦਲੇਰੀ ਕਰੋ ਹਿੰਮਤ ਕਰੋ ਕੰਮ ਕਰਨੇ ਸ਼ੁਰੂ ਕਰੋ ਤੁਹਾਡਾ ਕਰਮ ਧਰਮ ਹੈ ਤੁਹਾਡਾ ਕੰਮ ਕਰਨਾ ਉਹਨੂੰ ਮਨ ਲਾ ਕੇ ਕਰੋ ਤੇਰਾ ਇਹੀ ਧਰਮ ਹੈ ਇਹ ਗੱਲਾਂ ਜਦੋਂ ਹੁੰਦੀਆਂ ਯਾਰ ਅਸੀਂ ਤੇ ਆਸ਼ੀਰਵਾਦ ਭਾਲਦੇ ਹਾਂ ਗਾਂਹ ਜਾਈਦਾ ਹੈ ਕਹਿੰਦੇ ਕੰਮ ਕਰਿਆ ਕਰੋ ਮਿਹਨਤ ਕਰਿਆ ਕਰੋ ਜੇ ਮਿਹਨਤੀ ਕਰਨੀ ਹੋਵੇ ਤਾਂ ਪਤਾ ਹੀ ਹੈ ਬਾਪੂ ਵੀ ਸੁਣਾਉਂਦੇ ਨੇ ਕਰ ਲਓ ਮਰ ਲਓ ਕੁਛ ਬੁੜਾ ਵੀ ਇਹੀ ਕਹੀ ਜਾਂਦਾ ਗੁਰਦੁਆਰੇ ਗਏ ਉਹ ਵੀ ਗਾਂਹ ਆਏ ਕਹਿੰਦੇ ਕੰਮ ਕਰਿਆ ਕਰੋ ਲੈ ਇਹੀ ਤੇ ਬੀਬੀ ਤੋਂ ਸੁਣਦਾ ਰੋਜ਼ ਮਾਂ ਵੀ ਇਹੀ ਕਹਿੰਦੀ ਵੀ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਗੁਰਦੁਆਰੇ ਜਾਈਦਾ ਇਹਨਾਂ ਕੋਲ ਇਹ ਵੀ ਗਾਂਹ ਕਹਿੰਦੇ ਕੰਮ ਨਹੀਂ ਕਰਦਾ ਕੰਮ ਕਰਿਆ ਕਰੋ ਫਰਜ਼ ਨਿਭਾਇਆ ਕਰੋ ਜ਼ਿੰਮੇਵਾਰੀਆਂ ਨਿਭਾਇਆ ਕਰੋ ਤੇ ਮੈਂ ਹੱਸਦਾ ਸੀ ਮੈਂ ਪਰਸੋਂ ਵੀ ਸੁਣਾਇਆ ਸੀ ਅਸੀਂ ਪਰਸੋਂ ਜਿੱਦੀ ਇੱਥੋਂ ਤੁਰੇ ਨਾ ਇੱਥੋਂ ਪਰਮੇਸ਼ਰ ਦੁਆਰ ਤੋਂ ਤੇ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਭਾਈ ਸਾਹਿਬ ਮੇਰਾ ਵਿਆਹ ਨਹੀਂ ਹੁੰਦਾ ਮੈਨੂੰ ਕਹਿੰਦਾ ਆ ਕੇ ਮੈਂ ਕਿਹਾ ਚਲੋ ਕੋਈ ਨਹੀਂ ਹੋ ਜਾਏਗਾ ਨਹੀਂ ਤੁਸੀਂ ਦੱਸੋ ਨਾ ਤੁਹਾਨੂੰ ਪਤਾ ਹੈ ਮੈਂ ਕਿਹਾ ਮੈਨੂੰ ਕੀ ਪਤਾ ਕਹਿੰਦਾ ਮੈਨੂੰ ਪਤਾ ਲੱਗਾ ਤੁਸੀਂ ਬੰਦੇ ਨੂੰ ਵੇਖ ਕੇ ਦੱਸ ਦਿੰਦੇ ਮੈਂ ਕਿਹਾ ਮੈਂ ਵੇਖ ਕੇ ਕੀ ਦੱਸ ਦੇਣਾ ਵੀ ਤੇਰਾ ਵਿਆਹ ਕਦੋਂ ਹੋਏਗਾ, ਮੈਨੂੰ ਕੀ ਪਤਾ। ਕਹਿੰਦੇ ਫੜਨੇ ਨੇ ਬੰਦੇ ਨੂੰ, ਪੜ੍ਹਨੇ ਨੇ ਤੁਸੀਂ ਬੰਦੇ ਨੂੰ ਵੇਖ ਕੇ ਉਹਦਾ ਹਿਸਾਬ ਕਿਤਾਬ। ਮੈਂ ਕਿਹਾ ਵੇਖੋ ਐਕਸਪ੍ਰੈਸ਼ਨ ਜਿਹੜੇ ਹੁੰਦੇ ਨੇ ਕਈ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਬੰਦਾ ਕੀ ਬੋਲਦਾ ਕਿੱਦਾਂ ਸੋਚਦਾ ਹੁੰਦੇ ਨੇ ਮਾੜਾ ਜਿਹਾ, ਪਰ ਏਦਾਂ ਥੋੜਾ ਹੁੰਦਾ ਵੀ ਮੈਨੂੰ ਕੀ ਪਤਾ ਤੇਰਾ ਵਿਆਹ। ਕਹਿੰਦਾ ਨਾ ਜੀ ਦੱਸੋ। ਉਹ ਮੈਂ ਕਿਹਾ ਆਪੇ ਹੁੰਦਾ ਰਹਿਣਾ। ਮੈਂ ਇੰਨਾ ਕਹਿ ਕੇ ਗੱਡੀ 'ਚ ਬਹਿ ਗਿਆ। ਸਾਨੂੰ ਬਰਫੀ ਵਾਲਾ ਮੈਨੂੰ ਕਿਸੇ ਨੇ ਡੱਬਾ ਦਿੱਤਾ ਖੋਏ ਵਾਲਾ, ਤੇ ਮੈਂ ਉਹ ਖੋਏ ਵਾਲਾ ਡੱਬਾ ਮੇਰੇ ਨਾਲ ਦੇ ਸਿੰਘ ਨੂੰ ਫੜਾ ਕੇ ਅਸੀਂ ਤੇ ਗੱਡੀ 'ਚ ਬਹਿ ਗਏ, ਚਲੇ ਗਏ। ਮੈਨੂੰ ਆਏ ਨੂੰ ਦੱਸਿਆ, ਕਹਿੰਦੇ ਇੱਕ ਬੰਦਾ ਨਹੀਂ ਸੀ। ਮੈਂ ਕਿਹਾ ਹਾਂ। ਕਹਿੰਦੇ ਜਦੋਂ ਖੋਏ ਵਾਲਾ ਡੱਬਾ ਤੁਸੀਂ ਦੇ ਕੇ ਚਲੇ ਗਏ ਤੇ ਬਾਅਦ ਵਿੱਚ ਉੱਥੇ ਕਹਿੰਦਾ ਜਰਾਬਾਂ ਵਾਲੇ ਹੱਥ ਹੋਣਗੇ ਉਹਦੇ, ਜੁੱਤਾ ਲੱਗਿਆ ਪਾਉਣ ਤੇ, ਕਹਿੰਦਾ ਸੇਵਾਦਾਰ ਨੂੰ ਕਹਿੰਦਾ ਐਂ ਘਰ ਐ ਮੂੰਹ ਅੱਡ ਕੇ ਕਹਿੰਦਾ ਸਾਰਾ ਪੀਸ ਹੀ ਮੇਰੇ ਮੂੰਹ 'ਚ ਪਾ ਦੇ। ਕਹਿੰਦਾ ਹੱਥ ਮੇਰੇ ਨਹੀਂ ਲੱਗਦੇ। ਕਹਿੰਦਾ ਹੱਥ ਨਹੀਂ ਮੈਂ ਲਾ ਸਕਦਾ। ਏਦਾਂ ਮੂੰਹ ਅੱਡ ਲਿਆ ਉਹਦੇ ਅੱਗੇ। ਕਹਿੰਦਾ ਸਾਰਾ ਪੀਸ ਮੇਰੇ ਮੂੰਹ 'ਚ ਪਾ ਦੇ ਸਿੱਧਾ ਹੀ ਬਰਫੀ ਦਾ। ਮੈਂ ਕਿਹਾ ਮਰ ਜੇ ਤਾਂ ਹੀ ਤੇਰਾ ਵਿਆਹ ਨਹੀਂ ਹੁੰਦਾ ਵੀ ਤੈਨੂੰ ਕੁੜੀ ਕੌਣ ਦੇਗਾ। ਵੀ ਜਿਹੜਾ ਬੰਦਾ ਇੰਨਾ ਆਲਸੀ ਹੈ, ਇੰਨਾ ਆਲਸੀ ਵੀ ਤੂੰ ਮਰ ਜੇ ਤੂੰ ਆਈ ਤੇ ਵਾਸ਼ਪੇਸ਼ਨ, ਤੇਰੇ ਵਾਸ਼ਪੇਸ਼ਨ ਨਾਲ ਹੀ ਸੀ ਉੱਥੇ ਸਾਡੇ ਉੱਥੇ ਕਲਗੀਧਰ ਹਾਲ ਦੇ ਅੱਗੇ ਵਾਸ਼ਪੇਸ਼ਨ ਲੱਗਾ, ਉੱਥੇ ਤੂੰ ਹੱਥ ਧੋ ਕੇ ਤੇ ਹੱਥ 'ਚ ਫੜ ਲੈ ਬਰਫੀ। ਕਹਿੰਦਾ ਸਾਰਾ ਪੀਸ ਹੀ ਮੂੰਹ 'ਚ ਪਾ ਦੇ, ਮੂੰਹ ਅੱਡ ਕੇ ਐਂ ਬਹਿ ਗਿਆ। ਮੈਂ ਕਿਹਾ ਤੇਰੇ ਜ਼ਰੂਰ ਤੇਰਾ ਵਿਆਹ ਹੋਊ ਜ਼ਰੂਰ। ਇਹੋ ਜਿਹੇ ਤੇ ਬੰਦੇ ਆ ਅਸੀਂ, ਆਲਸੀ ਨਿਕੰਮੇ ਸਿਰੇ ਦੇ, ਵਿਹਲੜ ਰਹਿਣਾ ਚਾਹੁੰਦੇ ਆ, ਡੱਕਾ ਤੋੜਨਾ ਨਾ ਪਵੇ, ਕੰਮ ਸਾਨੂੰ ਕਰਨਾ ਕੋਈ ਨਾ ਪਵੇ, ਆਪੇ ਸਾਰਾ ਕੁਝ ਹੋਈ ਜਾਏ, ਆਪੇ ਕੌਣ ਕਰੇਗਾ ਫਿਰ ਬਾਬਾ ਜੀ ਆਸ਼ੀਰਵਾਦ ਦੇਣ, ਲਾਟਰੀ ਲੱਗੇ ਕਿਸੇ ਪਾਸੇ, ਰੱਬ ਆਪੇ ਕਿਰਪਾ ਕਰੂ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਕਿਰਤ ਕਰੋ, ਤੁਹਾਨੂੰ ਕੰਮ ਕਰਨਾ ਪੈਣਾ, ਕੀਤਿਆਂ ਤੇ ਹੋਣਾ। ਹੁਣ ਜਦੋਂ ਆਹ ਗੱਲਾਂ ਕਰੀ ਦੀਆਂ ਬਈ ਕਰਨਾ ਪੈਣਾ ਤੈਨੂੰ, ਇਹ ਵਿਚਾਰਧਾਰਾ ਗੁਰੂ ਸਾਹਿਬ ਦੀ ਹੈ। ਆਪਣੇ ਸੁਭਾਅ ਤੇ ਕੰਮ ਕਰਕੇ ਅੱਗੇ ਲੈ ਕੇ ਚੱਲੀਏ। ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਸਮਝਾਉਂਦੇ ਸੀ, ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਸੀ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਜੇ ਸਾਨੂੰ ਖਾਸ ਰੂਪ ਕਿਹਾ ਹੈ ਤੇ ਜ਼ਿੰਮੇਵਾਰੀ ਬੜੀ ਵੱਡੀ ਲਾਈ ਹੈ, ਉਹ ਫਰਜ਼ ਪਛਾਣ, ਨਿਕੰਮਾ ਨਾ ਬਣ, ਆਪਣੇ ਵਿਚਾਰਾਂ ਨੂੰ ਵੇਖਿਆ ਕਰ, ਆਪਣੀ ਸੋਚ ਨੂੰ ਵੇਖ, ਖਰੇ ਖਰੇ ਬਣੀਏ ਖਰੇ। ਜਿਵੇਂ ਆਪਾਂ ਪੜ੍ਹਦੇ ਹਾਂ ਕਾਇਆ ਕਾਗਦ ਮਨ ਪਰਵਾਣਾ, ਸਿਰਕੇ ਲੇਖ ਨਾ ਪੜ੍ਹੇ ਨਿਆਣਾ, ਕਹਿੰਦੇ ਆਪਣੀ ਸੋਚ ਵੇਖ। ਇੱਥੇ ਗੰਦ ਮੰਦ ਤੇ ਨਹੀਂ ਚੱਕੀ ਫਿਰਦਾ ਕਿਤੇ, ਇੱਥੇ ਬੇਈਮਾਨੀਆਂ ਠੱਗੀਆਂ ਤੇ ਨਹੀਂ ਕਿਤੇ ਅੰਦਰ ਇੱਥੇ ਕਪਟ ਲਈ ਫਿਰਦਾ ਹੋਵੇ। ਇੱਕ ਵਾਰੀ ਸ਼ਬਦ ਸੁਣਦੇ ਆ ਲੋ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸੌਖਾ ਹੈ, ਦੋ ਕੁ ਮਿੰਟ ਸੁਣਿਆ, ਇੱਕ ਇੱਕ ਪੰਕਤੀ ਦੇ ਅਰਥ ਕਰ ਲੈਣੇ, ਸੌਖਾ ਵਧੀਆ ਸੀ।
ਕਾਇਆ ਕਾਗਦ ਮਨ ਪਰਵਾਣਾ,
ਜਿਹੜਾ ਸਰੀਰ ਹੈ ਇਹ ਹੈ ਕਾਗਜ਼, ਆਹ ਕਾਗਜ਼ ਹੈ ਉੱਤੇ ਲਿਖਿਆ ਰੱਬੀ ਦਰਗਾਹੀ ਪਰਵਾਨਾ, ਕੁਦਰਤੀ ਪਰਵਾਨਾ, ਦਰਗਾਹੀ ਕਹਿ ਲਓ, ਰੱਬੀ ਕਹਿ ਲਓ, ਕੁਦਰਤੀ ਕਹਿ ਲਓ, ਕੁਦਰਤ ਦਾ ਢਾਂਚਾ ਇੱਦਾਂ ਦਾ, ਇੱਥੇ ਵਿਚਾਰ ਨਵੇਂ ਨਵੇਂ, ਮਾਇੰਡ ਮਨ ਆਹ ਪਰਵਾਨਾ ਹੈ ਸਾਡਾ। ਕਾਇਆ ਕਾਗਦ ਮਨ ਪਰਵਾਨਾ, ਹਾਂਜੀ,
ਸਿਰ ਕੇ ਲੇਖ ਨਾ ਪੜੇ ਆਣਾ,
ਉਹ ਜਿਹੜਾ ਦਰਗਾਹੀ ਕੁਦਰਤੀ ਜਿਹੜਾ ਸੋਚ ਮੰਡਲ ਹੈ, ਜਿਹੜਾ ਸੋਚ ਮੰਡਲ ਤੇਰੇ ਵਿਚਾਰ ਨੇ ਜਿਹੜੇ, ਉਹ ਪੜ੍ਹਨੇ ਨਹੀਂ ਆਉਂਦੇ, ਆਪਣੇ ਵਿਚਾਰਾਂ ਨੂੰ ਸਮਝਣਾ ਨਹੀਂ ਆਉਂਦਾ। ਕਦੋਂ ਮੈਂ ਫੁਕਰਾ ਹੋ ਜਾਂਦਾ, ਕਦੋਂ ਮੇਰੇ ਚ ਹੰਕਾਰ ਆ ਜਾਂਦਾ, ਕਦੋਂ ਮੈਨੂੰ ਗੁੱਸਾ ਆਉਂਦਾ, ਮੈਨੂੰ ਆਪਣੇ ਵਿਚਾਰਾਂ ਨੂੰ ਸਹਿਜ ਨਾਲ ਬਚਣਾ ਨਹੀਂ ਆਉਂਦਾ, ਬਚਣਾ ਸਮਝਣਾ ਨਹੀਂ ਆਉਂਦਾ। ਉਹ ਪਰਵਾਨਾ ਸੀ, ਉਹ ਪੜ੍ਹਨਾ ਤੇ ਆਇਆ ਹੀ ਨਾ, ਕਾਇਆ ਤੇ ਕਾਗਜ਼ ਸੀ, ਉਹ ਵਿਚਾਰ ਪੜ੍ਹਨੇ ਸੀ, ਸੋਚ ਪੜ੍ਹਨੀ ਸੀ। ਤੇ ਸੁਣੋ ਪਿਆਰਿਓ, ਕੁਦਰਤੀ ਢਾਂਚਾ ਏਦਾਂ ਦਾ, ਤਿੰਨੇ ਤਰ੍ਹਾਂ ਦੇ ਲੇਖ, ਤਿੰਨੇ ਤਰ੍ਹਾਂ ਦੇ ਵਿਚਾਰ ਬਣ ਸਕਦੇ ਆ, ਤਿੰਨ ਤਰ੍ਹਾਂ ਦੇ। ਆ ਸੁਣੋ ਅਗਲੀਆਂ ਪੰਕਤੀਆਂ,
ਦਰਗਾਹ ਖੜੀਏ ਤਿੰਨੇ ਲੇਖ, ਖੋਟਾ ਕਾਮ ਨਾ ਆਵੇ ਵੇਖ।
ਸੁਣੋ, ਤਿੰਨੇ ਤਰ੍ਹਾਂ ਦੇ ਲੇਖ ਕਹਿੰਦੇ ਦਰਗਾਹ, ਦਰਗਾਹ 'ਚ ਘੜੇ ਜਾਂਦੇ ਆ, ਦਰਗਾਹ 'ਚ ਮਤਲਬ ਕੁਦਰਤੀ ਜਿਹੜਾ ਢਾਂਚਾ ਬਣਿਆ, ਤਿੰਨੇ ਤਰ੍ਹਾਂ ਦੀ ਸੋਚ ਹੋ ਸਕਦੀ ਹੈ, ਤਿੰਨ ਤਰ੍ਹਾਂ ਦੀ ਸੋਚ ਹੁੰਦੀ ਹੈ, ਜਿਹਨੂੰ ਆਪਾਂ ਧਾਰਮਿਕ ਭਾਸ਼ਾ ਵਿੱਚ ਰਜੋ ਗੁਣ ਸਤੋ ਤਮੋ ਏਦਾਂ, ਰਾਜਸ ਤਾਮਸ ਸਾਤਕ ਏਦਾਂ ਕਹਿੰਦੇ ਆ। ਆਪਾਂ ਇਹਨੂੰ ਏਦਾਂ ਸਿੱਧਾ ਜਿਹਾ ਸਮਝ ਲਓ, ਤਿੰਨੇ ਤਰ੍ਹਾਂ ਦੇ ਵਿਚਾਰ ਹੋਣਗੇ, ਜਾਂ ਤੇ ਬੰਦਾ ਮਾੜਾ ਹੁੰਦਾ ਜਾਂ ਬਹੁਤ ਚੰਗਾ ਹੁੰਦਾ, ਤੇ ਜਾਂ ਵਿੱਚ ਵਿਚਾਲੇ ਹੁੰਦਾ ਵੀ ਅੱਧਾ ਕੁ ਚੰਗਾ ਅੱਧਾ ਕੁ ਮਾੜਾ, ਜਾਂ ਏਦਾਂ ਕਹਿ ਲਓ, ਜਾਂ ਕਹਿ ਲਓ ਗੁਣੀ ਹੁੰਦਾ, ਜਾਂ ਔਗਣ ਹੀ ਹੁੰਦੇ ਨੇ ਜਾਂ ਕੁਝ ਗੁਣ ਹੁੰਦੇ ਨੇ ਕੁਝ ਔਗਣ ਮਿਕਸ ਹੁੰਦਾ ਜਾਂ ਇਦਾਂ ਕਹਿ ਲਓ ਬੰਦਾ ਸੱਚਾ ਹੁੰਦਾ ਜਾਂ ਝੂਠਾ ਹੁੰਦਾ ਝੂਠਾ ਜਾਂ ਸੱਚਾ ਤੇ ਜਾਂ ਫਿਰ ਦੋਗਲਾ ਅੱਧਾ ਕੁ ਸੱਚਾ ਅੱਧਾ ਕੁ ਝੂਠਾ ਸਮਝ ਕੇ ਗੱਲ ਸਾਡੇ ਵੀ ਦੋਗਲੇ ਬੰਦੇ ਬਹੁਤ ਹੈ ਦੋਗਲੇ ਬੰਦੇ ਇਸ ਕਿਸਮ ਦੇ ਹੁੰਦੇ ਛੱਡੋ ਜੀ ਕੋਈ ਲੜਾਈ ਝਗੜਾ ਕਾਹਦੇ ਲਈ ਜੀ ਭਾਈ ਸਾਹਿਬ ਜੀ ਇਕੱਠੇ ਰਹੀਏ ਕੌਮ ਦੇ ਵਿੱਚ ਫੁੱਟ ਪਈ ਪਈ ਹੈ ਇਹ ਦੋਗਲੇ ਦੋਗਲੇ ਕਿਸਮ ਇਦਾਂ ਦੀ ਹੁੰਦੀ ਹੈ ਉਹ ਬੰਦੇ ਕਦੇ ਐਨ ਸੱਚ ਨੂੰ ਸੱਚ ਨਹੀਂ ਕਹਿ ਸਕਦੇ ਕਈ ਪੱਤਰਕਾਰ ਨੀ ਮੇਰੇ ਕੋਲ ਆਉਂਦੇ ਮੈਨੂੰ ਜਦੋਂ ਬਹਿ ਕੇ ਕਹਿਣਗੇ ਭਾਈ ਸਾਹਿਬ ਕੌਮ ਦੇ ਵਿੱਚ ਫੁੱਟ ਪਈ ਏਕਤਾ ਕਿਵੇਂ ਹੋਏਗੀ ਮੈਂ ਕਿਹਾ ਸੱਚ ਤੇ ਪਹਿਲਾਂ ਤਾਂ ਤੂੰ ਇਹ ਕਹੇ ਵੀ ਅਸੀਂ ਕਿਸੇ ਦਾ ਧੱਕਾ ਕਰਨ ਜਾਂਦੇ ਹਾਂ ਕਿਸੇ ਨਾਲ ਅਸੀਂ ਕਿਸੇ ਦਾ ਬੰਦਾ ਮਾਰਨ ਜਾਂਦੇ ਹਾਂ ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ ਜਾਂਦੇ ਹਾਂ ਅਸੀਂ ਕਿਸੇ ਨਾਲ ਧੱਕਾ ਕਰਦੇ ਹਾਂ ਸੱਚਾ ਬੰਦਾ ਉਹ ਹੈ ਜਿਹੜਾ ਆ ਕੇ ਪਰਖੇ ਵੇਖੇ ਸੱਚ ਨੂੰ ਸੱਚ ਕਵੇ ਗਲਤ ਨੂੰ ਗਲਤ ਕਵੇ ਉਹ ਸੋਚ ਸਮਝ ਕੇ ਗੱਲ ਕਰੇ ਪਰ ਕਈ ਬੰਦੇ ਦੋਗਲੇ ਹੁੰਦੇ ਆ ਵਿੱਚ ਵਿਚਾਲੇ ਹੁੰਦੇ ਆ ਜਾਂ ਸੱਚਾ ਜਾਂ ਝੂਠਾ ਜਾਂ ਫਿਰ ਮਿਕਸ ਜਿਹਾ ਦੋਗਲਾ ਜਿਹਾ ਤਿੰਨੇ ਤਰ੍ਹਾਂ ਦਾ ਬੰਦਾ ਬਣ ਸਕਦਾ ਜਿੱਦਾਂ ਦਾ ਬਣਨਾ ਜਾਂ ਤਾਂ ਸੱਚਾ ਹੋ ਜਾ ਕੁਦਰਤੀ ਢਾਂਚਾ ਇਦਾਂ ਦਾ ਵੀ ਸੱਚਾ ਵੀ ਹੋ ਸਕਦਾ ਜਾਂ ਫਿਰ ਕਪਟੀ ਬਣ ਜਾ ਝੂਠਾ ਹੋ ਜਾ ਤੇਰੀ ਮਰਜ਼ੀ ਹੈ ਭਾਵੇਂ ਦੋਗਲਾ ਜਿਹਾ ਰਹੀ ਚੱਲ ਆਖੋ ਸਤਨਾਮ ਕੁਦਰਤ ਨੇ ਓਦਾਂ ਦਾ ਹੀ ਬਣਾ ਦੇਣਾ ਤੈਨੂੰ ਕੁਦਰਤ ਨੇ ਤਿੰਨੇ ਤਰ੍ਹਾਂ ਦਾ ਲੇਖ ਲਿਖ ਦੇਣਾ ਕੁਦਰਤ ਨੇ ਓਦਾਂ ਦਾ ਹੀ ਬਣਾ ਦੇਣਾ ਜਾਂ ਸੱਚਾ ਹੋ ਜਾਂ ਝੂਠਾ ਹੋ ਜਾਂ ਦੋਗਲਾ ਜਿਹਾ ਚੱਲੀ ਚੱਲ ਕੁਦਰਤ ਦਾ ਢਾਂਚਾ ਇਦਾਂ ਦਾ ਜੋ ਜਿੱਦਾਂ ਦਾ ਬਣਨਾ ਚਾਹੇਗਾ ਓਦਾਂ ਦਾ ਬਣ ਜਾਏਗਾ ਹੁਣ ਅਗਲੀ ਪੰਕਤੀ ਸੁਣ
ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ
ਜੇ ਵਿੱਚ ਹੋਵੇ ਚਾਂਦੀ ਕਹਿੰਦੇ ਜਿਹੜਾ ਉਹ ਪੈਸੇ ਦੇ ਵਿੱਚ ਜੇ ਚਾਂਦੀ ਪੂਰੀ ਹੋਵੇ ਪਿਓਰ ਹੋਵੇ ਕਹਿੰਦੇ ਲੋਕ ਫਿਰ ਖਰਾ ਖਰਾ ਕਹਿੰਦੇ ਆ ਜੇ ਜ਼ਿੰਦਗੀ 'ਚ ਚਮਕ ਹੋਵੇ ਗੁਣ ਹੋਣਗੇ ਸੱਚ ਹੋਏਗਾ ਤੇ ਲੋਕ ਸੱਚਮੁੱਚ ਖਰਾ ਖਰਾ ਕਹਿਣਗੇ ਆਪਣੇ ਅੰਦਰ ਗੁਣ ਪੈਦਾ ਕਰ ਆਪਣੀ ਸੋਚ ਨੂੰ ਬਦਲ ਆਪਣੇ ਵਿਚਾਰਾਂ ਨੂੰ ਬਦਲ ਬਦਲ ਸਕਦਾ ਜੇ ਬਦਲਣਾ ਚਾਹਵੇਂ ਦੋਗਲਾ ਜਾਣਾ ਚੱਲ ਸੱਚ ਤੇ ਖੜ ਝੂਠਾ ਹੈ ਤੇ ਸੱਚ ਤੇ ਆ ਆਪਣੇ ਆਪ ਨੂੰ ਬਦਲ ਅਗਲੀਆਂ ਪੰਕਤੀਆਂ ਵਿੱਚ ਵੇਖਿਓ ਸਪਸ਼ਟ ਸੁਣਿਓ ਹਾਂਜੀ
ਕਾਦੀ ਕੂੜ ਬੋਲ ਮਲ ਖਾਏ
ਕਹਿੰਦੇ ਕਾਜੀ ਉਹ ਨੇ ਜਿਹੜੇ ਵੱਡੀਆਂ ਲੈਂਦੇ ਆ ਜੱਜ ਪੈਸਾ ਲੈ ਕੇ ਤੇ ਝੂਠ ਬੋਲਦੇ ਆ ਫੈਸਲਾ ਸੁਣਾਉਂਦੇ ਆ ਕਿਸੇ ਦੀ ਸਜ਼ਾ ਕਿਸੇ ਨੂੰ ਦੇ ਰਹੇ ਆ ਕਾਜੀ ਝੂਠ ਬੋਲ ਕੇ ਵੱਡੀਆਂ ਲੈ ਕੇ ਫੈਸਲੇ ਸੁਣਾ ਰਹੇ ਆ ਕਾਦੀ ਕੂੜ ਬੋਲ ਮਲ ਖਾਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਗੇ
ਬ੍ਰਾਹਮਣ ਨਾਵੇ ਜੀਆ ਖਾਏ
ਬ੍ਰਾਹਮਣ ਕਹਿੰਦੇ ਨਹਾਉਂਦਾ ਤੀਰਥਾਂ ਦੇ ਉੱਤੇ ਪਰ ਉਦਾਂ ਏਦਾਂ ਛੋਟੀਆਂ ਜਾਤਾਂ ਪਰਖਦਾ ਆ ਫਲਾਣੀ ਜਾਤ ਦਾ ਫਲਾਣੀ ਜਾਤ ਦਾ ਕਹਿੰਦੇ ਉਦਾਂ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ ਉਦਾਂ ਜਾਤਾਂ ਪਰਖਦਾ ਦਿਲ ਦੁਖੀ ਕਰਦਾ ਜੀਵਾਂ ਨੂੰ ਤੰਗ ਕਰਦਾ ਹੈ ਜਾਤਾਂ ਪਾਤਾਂ ਦਾ ਢਾਂਚਾ ਖੜਾ ਕਰਦਾ ਇੱਥੇ ਬੰਦੇ ਨੂੰ ਬੰਦਾ ਨਹੀਂ ਸਮਝਦਾ ਤੇ ਉਦਾਂ ਕਹਿੰਦੇ ਇਹ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ ਅਗਲੀ ਪੰਕਤੀ ਸੁਣ
ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ
ਇਹ ਤਿੰਨੇ ਕਹਿੰਦੇ ਉਜਾੜਾ ਪਾਉਣ ਵਾਲੇ ਨੇ ਸਮਾਜ ਦਾ ਉਜਾੜਾ ਇਹਨਾਂ ਤਿੰਨਾਂ ਨੇ ਪਾਇਆ ਕਾਜੀ ਕੂੜ ਬੋਲ ਮਲ ਖਾਏ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣਾ ਅੰਧ ਇਹ ਜੋਗੀ ਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ ਅਕਲ ਦਾ ਅੰਨਾ ਹੈ ਇਹਨੇ ਵੀ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ ਇਹ ਜੋਗੀ ਤੇ ਵਿਹਲੜ ਸੀ ਤੇ ਕੰਦਰਾਂ 'ਚ ਜਾ ਕੇ ਇਦਾਂ ਅੱਖਾਂ ਬੰਦ ਕਰਕੇ ਬਹਿ ਗਿਆ ਸਮਾਧੀ ਲਾ ਕੇ ਸਾਡੇ ਵਾਲਿਆਂ ਨੂੰ ਵੀ ਭੁਲੇਖੇ 'ਚ ਪਾ ਗਿਆ ਸਾਡੇ ਵਾਲਿਆਂ ਦੇ ਦਿਮਾਗ 'ਚ ਵੀ ਇਹ ਚੀਜ਼ਾਂ ਭਰਤੀਆਂ ਵੀ ਇਦਾਂ ਬਹਿ ਕੇ ਰੱਬ ਮਿਲਣਾ ਹੈ ਇਹ ਨਹੀਂ ਸਮਝਾਇਆ ਆਪਣੇ ਆਪ ਨਾਲ ਜੁੜ ਰੱਬ ਤੇਰੇ ਵਿੱਚ ਹੈ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਹ ਜਾਣੇ ਕਾ ਬੰਦ ਇਹਨਾਂ ਨੇ ਨੁਕਸਾਨ ਕੀਤਾ ਅੱਗੇ ਕਹਿੰਦੇ ਨੇ ਵੀ ਜੇ ਕੋਈ ਬਦਲਣਾ ਚਾਹੇ ਤੇ ਸੱਚਾ ਕੌਣ ਹੈ ਇਦਾਂ ਬਣਿਆ ਜਾ ਸਕਦਾ ਹਾਂਜੀ
ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਕੋ ਜਾਣੇ
ਕਹਿੰਦੇ ਅਸਲ ਜੋਗੀ ਉਹ ਹੈ ਜਿਹੜਾ ਗੁਰੂ ਦਾ ਗਿਆਨ ਲੈ ਕੇ ਇੱਕ ਹੀ ਪਰਮਾਤਮਾ ਨੂੰ ਸਮਝੇ ਤੇ ਆਪਣੇ ਆਪ ਨੂੰ ਉਹਦਾ ਰੂਪ ਜਾਣੇ ਇੱਕ ਪਰਮਾਤਮਾ ਹੈ ਤੇ ਅਸੀਂ ਉਹਦਾ ਰੂਪ ਹਾਂ ਅਸਲ ਜੋਗੀ ਉਹ ਹੈ ਪਖੰਡ ਕਰਨ ਵਾਲਾ ਕੰਦਰਾਂ 'ਚ ਬਹਿਣ ਵਾਲਾ ਜੋਗੀ ਨਹੀਂ
ਇਹ ਜੋਗ ਕਮਾਓ ਭਾਈ ਘਰਾਂ ਚ ਰਹਿ ਕੇ ਜੋਗੀ ਬਣੋ ਇੱਕ ਪਰਮਾਤਮਾ ਨੂੰ ਨਾਲ ਜੁੜ ਕੇ ਆਪਣੇ ਆਪ ਨੂੰ ਉਹਦੀ ਅੰਸ਼ ਮੰਨ ਕੇ ਚੱਲੋ ਅਸਲ ਜੋਗ ਇਹ ਹੈ ਗੁਰੂ ਤੋਂ ਗਿਆਨ ਲੈ ਕੇ ਘਰ ਚ ਰਹਿ ਕੇ ਜੋਗੀ ਬਣੋ ਹਾਂਜੀ
ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ
ਕਹਿੰਦੇ ਕਾਜੀ ਲੈਂਦਾ ਲੋਕਾਂ ਤੋਂ ਵੱਟੀਆਂ ਆਪਣਾ ਮਨ ਮਾਰੇ ਗੁਰੂ ਦਾ ਗਿਆਨ ਲੈ ਕੇ ਤੇ ਆਪਣਾ ਸੁਭਾਅ ਬਦਲੇ ਉਲਟ ਜੇ ਉਹਦਾ ਸੁਭਾਅ ਉਲਟ ਜਾਵੇ ਹੁਣ ਤੇ ਵੱਟੀਆਂ ਲੈਂਦਾ ਹੈ ਤੇ ਆਪਣਾ ਸੁਭਾਅ ਬਦਲੇ ਕਾਜੀ ਸੋ ਜੋ ਉਲਟੀ ਕਰੇ ਉਲਟ ਚੱਲੇ ਭਾਵ ਹੁਣ ਪੁੱਠੇ ਪਾਸੇ ਚੱਲਦਾ ਹੈ ਹੁਣ ਸਿੱਧੇ ਪਾਸੇ ਤੁਰਨਾ ਸ਼ੁਰੂ ਕਰ ਦੇਵੇ ਉਲਟ ਜਾਵੇ ਆਪਣੇ ਸੁਭਾਅ ਨੂੰ ਚੇਂਜ ਕਰ ਲਵੇ ਬਦਲ ਜਾਵੇ ਆਪਣਾ ਮਨ ਮਾਰੇ ਅਸਲ ਕਾਜੀ ਉਹ ਹੈ ਆ ਐਵੇਂ ਐਵੇਂ ਨਹੀਂ ਕਾਜੀ ਬਣਿਆ ਜਾਂਦਾ ਜਿਹੜੇ ਫਿਰਦੇ ਨੇ ਇਹ ਕਹਿੰਦੇ ਕਾਜੀ ਨਹੀਂ ਇਹ ਵੱਡੀਆਂ ਲੈ ਕੇ ਧੋਖਾ ਕਰਦੇ ਐ ਅਸਲ ਕਾਜੀ ਉਹ ਹੈ ਜਿਹੜਾ ਆਪਣੇ ਵਿਚਾਰਾਂ ਨੂੰ ਬਦਲੇ ਚੇਂਜ ਕਰੇ ਉਲਟ ਕਰ ਲਵੇ ਬਦਲੇ ਆਪਣੇ ਸੁਭਾਅ ਨੂੰ ਹਾਂਜੀ
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਉਤਾਰੇ
ਬ੍ਰਹਮਣ ਅਸਲ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਇਹ ਤੇ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ ਕੱਲਾ ਤੀਰਥਾਂ ਤੇ ਨਹਾਇਆ ਤੇ ਕਿਆ ਨਹਾਇਆ ਆਪਾਂ ਪੜ੍ਹਦੇ ਹੁੰਦੇ ਸੀ ਪਹਿਲਾਂ ਪਹਿਲਾਂ
ਨਿਤ ਧੋਨਾ ਏ ਇਸ ਦੇਹੀ ਨੂੰ ਨਿਤ ਧੋਨਾ ਏ ਇਸ ਦੇਹੀ ਨੂੰ ਨਿਤ ਧੋਨਾ ਏ ਇਸ ਦੇਹੀ ਰੱਜ ਕੇ ਨਿਤ ਧੋਨਾ ਏ ਇਸ ਦੇਹੀ ਖੜੋ ਨਿਤ ਧੋਨਾ
ਜਿਵੇਂ ਦਿਮਾਗ ਸ਼ਬਦ ਹੁਣ ਪ੍ਰਚਲਿਤ ਹੋਇਆ ਦਿਮਾਗ ਗੁਰਬਾਣੀ ਚ ਨਹੀਂ ਕਿਤੇ ਆਉਂਦਾ ਮਨ ਦਿਲ ਕਈ ਵਾਰੀ ਆਪਾਂ ਕਹਿੰਦੇ ਬੰਦਾ ਦਿਲੋਂ ਗੱਲ ਕਰੇ ਦਿਲੋਂ ਪਿਆਰ ਕਰੇ ਦਿਲ ਹੋ ਮੁਹੱਬਤ ਜਿਨ ਸਹੀ ਸੱਜਿਆ ਅਸਲ ਇਹ ਦਿਮਾਗ ਦਾ ਹੀ ਪਾਰਟ ਹੈ ਹੈ ਦਿਲ ਵੱਖਰਾ ਦਿਮਾਗ ਵੱਖਰਾ ਪਰ ਇਹ ਗੱਲ ਕਹਿਣ ਚ ਆਉਂਦੀ ਹੈ ਵੀ ਦਿਲ ਧੋ ਦਿਮਾਗ ਧੋ ਆਪਣਾ ਮਨ ਸ਼ੁੱਧ ਕਰ ਦਿਲੋਂ ਪਿਆਰ ਕਰ ਅੰਦਰੋਂ ਦਿਲ ਕਹੀਏ ਅੰਦਰ ਧੋ ਛੱਡ ਅੰਦਰ ਧੋ ਆਪਣਾ
ਕਦੀ ਧੋ ਛੱਡ ਟੁਕੜਾ ਦਿਲ ਦਾ ਨਿਤ ਧੋਨਾ ਤੋਂ
ਦੇਹੀ ਧੋਤਿਆਂ ਕੁਝ ਨਹੀਂ ਮਿਲਦਾ,
ਦੇਹੀ ਧੋਤਿਆਂ ਕੁਝ ਨਹੀਂ ਮਿਲਦਾ, ਦੇਹੀ ਧੋਤਿਆਂ ਕੁਝ ਨਹੀਂ ਮਿਲਦਾ,
ਦਿਲ ਧੋਤੇ ਰੱਬ ਮਿਲਦਾ, ਦਿਲ ਧੋਤੇ ਰੱਬ ਮਿਲਦਾ, ਧੋਨਾ ਇਸ ਦੇਹੀ ਇਸ ਧੋਨਾ
ਛੱਡ ਟੁਕੜਾ
ਗੱਜ ਕੇ ਟੁਕੜਾ ਧੋ ਆਪਣੇ ਦਿਲ ਦਾ ਟੁਕੜਾ ਮਤਲਬ ਅੰਦਰੋਂ ਧੋ ਜਦੋਂ ਆਪਾਂ ਕਹਿੰਦੇ ਦਿਲੋਂ ਮੁਹੱਬਤ ਮਤਲਬ ਅੰਦਰੋਂ ਪਿਆਰ ਕਰ ਦਿਲੋਂ ਜਿੱਥੇ ਕਹਿਣਾ ਉਹਦਾ ਮਤਲਬ ਗੁਰਬਾਣੀ ਵੀ ਦਿਲੋਂ ਕਰ ਮਤਲਬ ਅੰਦਰੋਂ ਦਿਲ ਧੋ ਮਤਲਬ ਆਪਣੇ ਅੰਦਰ ਬਾਹਰੋਂ ਦੇ ਧੋਈ ਜਾਂਦਾ ਆ ਕਈਆਂ ਦੇ ਬੜੀ ਫਿੱਟ ਆਉਣੀ ਗੱਲ ਪੋਹ ਚੱਲਣ ਵਾਲਾ ਹੀ ਹੈ ਕਹਿਣਗੇ ਨਹਾਉਣ ਦੀ ਤੇ ਲੋੜ ਹੀ ਨਹੀਂ ਹੁਣ ਆ ਕਈ ਤੁਹਾਡੇ ਚੱਜ ਵੀ ਆਏ ਹੋਣਗੇ ਬੀਬੀ ਨੇ ਕਿਹਾ ਹੋਣਾ ਮਰ ਜੇ ਅੱਜ ਤੇ ਨਾਲਾ ਤੇ ਕਈ ਕਹਿਣਗੇ ਪੰਜ ਇਸ਼ਨਾਨਾਂ ਹੀ ਠੀਕ ਹੈ ਕਈ ਹੋਣਗੇ ਵਿੱਚ ਸੱਚੀ ਗੱਲ ਹੈ ਅੱਜ ਵੀ ਨਹੀਂ ਨਹਾਤੇ ਹੋਣੇ ਏਦਾਂ ਹੀ ਆਏ ਤੇ ਜਿਵੇਂ ਜਿਵੇਂ ਸਿਆਲ ਚੜੀ ਜਾਂਦਾ ਬਸ ਠੰਡ ਜਿਵੇਂ ਹਫ਼ਤੇ ਹਫ਼ਤੇ ਬਾਅਦ ਵੀ ਬਸ ਕਦੇ ਬੀਬੀ ਕੋ ਕਈ ਤੇ ਸਾਡੇ ਬੀਬੀਆਂ ਪਾਣੀ ਵੀ ਅੰਦਰ ਹੀ ਲੈ ਆਉਂਦੀਆਂ ਬਿਸਤਰੇ ਦੇ ਕੋਲ ਹੀ ਲੈ ਪੁੱਤ ਮੂੰਹ ਧੋ ਕੇ ਤੇ ਚਾਹ ਪੀ ਲਾ ਲੈ ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਹੁਣ ਸ਼ੇਰ ਏਦਾਂ ਦੇ ਬਣ ਜਾਣੇ ਰਜਾਈਆਂ ਚ ਲੱਭਣੇ ਸ਼ੇਰ ਵੜ ਜਾਣਾ ਰਜਾਈਆਂ ਚ ਉੱਥੇ ਹੀ ਫੋਨ ਚੱਲੀ ਜਾਂਦਾ ਉੱਥੇ ਹੀ ਮੂੰਗਫਲੀ ਖਾਈ ਜਾਂਦਾ ਉੱਥੇ ਹੀ ਸਾਰਾ ਕੁਛ ਏਦਾਂ ਹੀ ਹੈ ਆ ਸਾਡੇ ਵਾਲੇ ਅੱਜ ਮੈਨੂੰ ਦੱਸਦੇ ਸੀ ਸਿੰਘ ਕਹਿੰਦੇ ਜੀ ਥੋੜਾ ਜਿਹਾ ਇੱਕ ਬੇਨਤੀ ਕਰਿਓ ਮੈਂ ਕਿਹਾ ਕੀ ਵੀ ਜਿਹੜੇ ਬਿਸਤਰੇ ਵਿਛਾਉਂਦੇ ਆ ਸਵੇਰੇ ਇਕੱਠੇ ਕੁੱਠੇ ਕਰਾ ਜਿਆ ਕਰਨ ਜਿਹੜੇ ਵਿਛਾਉਂਦੇ ਨੀ ਇੱਧਰ ਦੀਵਾਨ ਹਾਲ ਚ ਨਹਾ ਤੇ ਲੈਂਦੇ ਇੱਧਰ ਬਾਥਰੂਮ ਬਣਾਏ ਆ ਤੇ ਬਿਸਤਰੇ ਵਿਛਾਏ ਹੁੰਦੇ ਆ ਵੀ ਜਿਹਨਾਂ ਨੇ ਰਹਿਣਾ ਹੁੰਦਾ ਤੇ ਮੈਨੂੰ ਕਹਿੰਦੇ ਜੀ ਤੁਸੀਂ ਸਟੇਜ ਤੇ ਬੋਲਿਓ ਬਈ ਬਿਸਤਰੇ ਜਿਹੜੇ ਸੰਭਾ ਦਿਆ ਕਰੋ ਮਾੜਾ ਜਿਹਾ ਤਹਿ ਲਵਾ ਦਿਆ ਕਰੋ ਮੈਂ ਕਿਹਾ ਸਾਰੇ ਪ੍ਰਾਹੁਣੇ ਆਏ ਹੁੰਦੇ ਆ ਤੁਸੀਂ ਆਪੇ ਲਾਓ ਆਪੇ ਵਿਛਾਓ ਇਹ ਹੁਣ ਕਿੱਥੇ ਕਰਨਗੇ ਤੇ ਹੁਣ ਏਦਾਂ ਥੋੜਾ ਹੁੰਦਾ ਏਦਾਂ ਹੀ ਹੈ ਫਿਰ ਬਾਬਿਆਂ ਦੇ ਝਮਲਾਏ ਹੋਏ ਆ ਸਾਡੇ ਵਰਗੇ ਕਹਿਣਗੇ ਵਾਹ ਜੀ ਸਾਡੇ ਘਰ ਤੇ ਸ਼ੁਕਰ ਹੈ ਧੰਨ ਪਾ ਗਾ ਉਹ ਸਹੀ ਸੋ ਮੈਂ ਬੇਨਤੀ ਕਰਦਾ ਵੀ ਕਰਿਆ ਕਰੋ ਪਿਆਰਿਓ ਆਪਾਂ ਕੋਸ਼ਿਸ਼ ਕਰੀਏ ਮੈਂ ਇੱਥੇ ਮਰ ਜਾਂਦਾ ਕਹਿੰਦਾ ਵੀ ਆਪਣਾ ਬਿਸਤਰਾ ਤਹਿ ਲਾਉਣ ਤੋਂ ਸ਼ੁਰੂ ਕਰੋ ਕੰਮ ਕੀ ਕਰੀਏ ਜੀ ਆਪਣੇ ਕੰਮ ਆਪ ਕਰਨੇ ਪਾਣੀ ਆਪ ਪੀਣਾ ਚਾਹ ਆਪਣੀ ਆਪ ਬਣਾਉਣੀ ਰੋਟੀ ਪਾ ਕੇ ਆਪੇ ਖਾਣੀ ਘਰ ਦੀ ਸਫਾਈ ਆਪ ਕਰਨੀ ਬਾਥਰੂਮ ਆਪ ਸਾਫ਼ ਕਰਨਾ ਇੱਥੋਂ ਸ਼ੁਰੂ ਕਰੋ ਨਿੱਕੇ ਨਿੱਕੇ ਘਰ ਦੇ ਕੰਮ ਆਪ ਕਰਨੇ ਸ਼ੁਰੂ ਕਰੋ ਫਿਰ ਕੌਮ ਦੇ ਵੱਡੇ ਵੱਡੇ ਕੰਮ ਕਰੋਗੇ ਤੁਸੀਂ ਫਿਰ ਆਪਾਂ ਵੱਡੇ ਵੱਡੇ ਕੰਮ ਕਰਨ ਲੱਗਾਂਗੇ ਨਾ ਨਿੱਕੇ ਨਿੱਕੇ ਕੰਮਾਂ ਤੋਂ ਸਟਾਰਟ ਕਰਾਂਗੇ ਤੇ ਪਰ ਇਹ ਹੈ ਵੀ ਸਾਡੇ ਤੇ ਇੱਥੇ ਹੀ ਮੈਂ ਕਹਿੰਦਾ ਬਿਸਤਰੇ ਘਰਾਂ ਦੇ ਤਹਿ ਲਾਇਆ ਕਰੋ ਇੱਥੇ ਨੀ ਲੱਗ ਜਾਂਦੇ ਉਹ ਬਾਬਾ ਬੋਲੇ ਕਹਿੰਦਾ ਉਹ ਬਾਹਰੋਂ ਬੱਤੀ ਨਾ ਬਾਲਿਆ ਕਰੋ ਓਏ ਪਿਆਰਿਓ ਇਹ ਬੜਾ ਨੁਕਸਾਨ ਆ ਓਏ ਟੈਕਸ ਗੌਰਮੈਂਟਾਂ ਭਰਦੀਆਂ ਓਏ ਬਿੱਲ ਭਰਿਆ ਕਰੋ ਕੁੰਡੀਆਂ ਨਾ ਲਾਇਆ ਕਰੋ ਉਹ ਕਹਿੰਦੇ ਬਾਬਾ ਚੁੱਪ ਕਰ ਜਾ ਜਿੱਥੇ ਬੋਲਦਾ ਇੱਥੇ ਵੀ ਕੁੰਡੀ ਕੋਈ ਲੱਗੀ ਆ ਜਿਹੜੀ ਮਸੀਤੇ ਬੋਲਦਾ ਨਾ ਤੂੰ ਅਸੀਂ ਵੀ ਕੁੰਡੀ ਲਾਈ ਹੈ ਹੁਣ ਮੇਰੇ ਵਰਗਾ ਜੇ ਸਟੇਜ ਤੇ ਇੱਥੇ ਬਹਿ ਕੇ ਬੋਲੇ ਵੀ ਕੁੰਡੀਆਂ ਨਾ ਲਾਇਆ ਕਰੋ ਤੇ ਆਪ ਤਾਰ ਲੱਗੀ ਹੋਵੇ ਸਾਡੀ ਸਾਡਾ ਵੀ ਦੋ ਨੰਬਰ ਦਾ ਹੀ ਹੋਵੇ ਵੀ ਕੁੰਡੀਆਂ ਮੀਟਰ ਤੇ ਅੱਜ ਐਂ ਚੱਲਦੇ ਕਿੰਨੇ ਜਗਾੜੂ ਨੇ ਯਾਰ ਬੰਦੇ ਜਗਾੜੂ ਬਹੁਤ ਹੈ ਹਰ ਤਰ੍ਹਾਂ ਦਾ ਜਗਾੜ ਲੱਭ ਲਈਦਾ ਕਹਿੰਦੇ ਇੱਦਾਂ ਹੀ ਕਰਨਾ ਸੋ ਇਹ ਹੈ ਵੀ ਸਾਡੇ ਤੇ ਸਾਡਾ ਹੀ ਨਹੀਂ ਕੰਮ ਸੁਧਰਦਾ ਸਾਡੇ ਇੱਥੇ ਆ ਕੇ ਅਗਲਾ ਬਿਸਤਰੇ ਤੈਅ ਨਹੀਂ ਲਾਉਂਦਾ ਘਰੇ ਜਾ ਕੇ ਕਿਆ ਲਾ ਲੂ ਘਰੇ ਕੀ ਲਾ ਲੂ ਅਗਲਾ ਕਹਿੰਦਾ ਦੁਨੀਆ ਕਰੇ ਮੈਂ ਥੋੜਾ ਆਇਆ ਕਰਨ ਵਾਸਤੇ ਲੋਕੀ ਕਰਨ ਮੇਰੇ ਵਾਸਤੇ
ਸੋ ਮੈਂ ਬੇਨਤੀ ਕਰਦਾ ਵੀ ਦੇਹੀਆਂ ਧੁੰਦੇ ਨਾ ਰਹਿ ਜਾਈਏ, ਆਪਣੇ ਆਪ ਨੂੰ ਪਛਾਣੀਏ, ਆਪਣੇ ਕਾਰਜ ਕਰੀਏ, ਆਪਣੀ ਜ਼ਿੰਮੇਵਾਰ ਬਣੀਏ, ਆਪਣੇ ਸੁਭਾਅ ਤੇ ਕੰਮ ਕਰੋ, ਆਪਣੇ ਆਪ ਨੂੰ ਬਦਲੋ। ਕੀ ਕਰਨਾ ਸ਼ੁਰੂ ਕਰੀਏ? ਬਸ ਗੁੱਸਾ ਪੀਣਾ ਸ਼ੁਰੂ ਕਰੋ, ਜਜ਼ਬਾਤੀ ਹੋ ਕੇ ਗਲਤ ਫੈਸਲਾ ਨਾ ਲੈ ਲਿਆ, ਫੈਸਲਾ ਲੈ ਗਲਤ ਨਾ ਲੈ ਜੀ, ਨੁਕਸਾਨ ਆਪਣਾ ਵੀ ਕਰਾਏਗਾ ਬਾਕੀਆਂ ਦਾ ਵੀ ਕਰਾਏਗਾ। ਸਾਂਭ ਕੇ ਰੱਖ, ਸਾਂਭ ਕੇ ਰੱਖ। ਐਨਰਜੀ ਹੈ ਤੇਰੇ ਚ ਕੁਝ ਕਰਨ ਦੀ, ਕੋਈ ਮੌਕਾ ਵਧੀਆ ਮਿਲੇਗਾ ਫਿਰ ਉਹ ਸਾਂਭ ਕੇ ਰੱਖੀ ਹੋਏਗੀ, ਫਿਰ ਕਰੀ। ਜਦੋਂ ਉਹਦਾ ਰਿਜ਼ਲਟ ਆਏਗਾ ਫਿਰ ਤੇਰਾ ਹੋਰ ਚਾਅ ਚੜੂ, ਤੈਨੂੰ ਵੀ ਰਿਜ਼ਲਟ ਆਇਆ ਹੋਰ ਵਧੀਆ ਕਰੀਏ, ਫਿਰ ਹੋਰ ਵਧੀਆ ਕਰੇਗਾ, ਹੋਰ ਚੰਗਾ ਰਿਜ਼ਲਟ ਨਿਕਲੂਗਾ। ਤੇ ਜੇ ਤੈਨੂੰ ਰਿਜ਼ਲਟ ਨਾ ਮਿਲਿਆ ਫਿਰ ਤੇਰੇ ਚ ਨੈਗੇਟਿਵਿਟੀ ਆ ਜਾਣੀ ਹੈ ਵੀ ਮੇਰਾ ਕੰਮ ਤੇ ਬਣਿਆ ਕੋਈ ਨਹੀਂ, ਹੋਇਆ ਹੀ ਨਹੀਂ ਕੁਛ, ਅੱਗੇ ਹੁਣ ਅੱਗੇ ਕਿਵੇਂ ਹੋਏਗਾ। ਤਾਂ ਕਰਕੇ ਭਾਈ ਇਹਨੂੰ ਸਾਂਭ ਕੇ ਰੱਖੋ। ਜੇ ਤੁਸੀਂ ਗੁੱਸੇ ਦੇ ਵਿੱਚ ਗਲਤ ਫੈਸਲੇ ਲੈ ਜਾਓਗੇ ਫਿਰ ਕੀ ਹੋਊਗਾ? ਕੁਛ ਨਹੀਂ ਹੋਣਾ। ਆਪਾਂ ਗਲਤ ਫੈਸਲਾ ਲੈ ਲਓ, ਭੁਪਿੰਦਰ ਸਿੰਘ ਨੂੰ ਮਾਰਤਾ, ਆਪਾਂ ਵੀ ਹੁਣ ਐਂ ਨਹੀਂ ਬਦਲੇ ਲਵਾਂਗੇ, ਲੈ ਹੁਣ ਮੈਂ ਕਹਿ ਦਿੰਦਾ ਇੱਦਾਂ ਤੇ ਕੀ ਹੁੰਦਾ ਫਿਰ? ਪੰਜ ਸੱਤ ਸਾਡੇ ਵਾਲੇ ਜੇਲ੍ਹਾਂ 'ਚ ਬੈਠੇ ਹੁੰਦੇ, ਪੰਜ ਸੱਤ ਉਹਨਾਂ ਦੇ ਬੈਠੇ, ਇਹੀ ਕੁਛ ਚੱਲਣਾ ਸੀ। ਪਰ ਸਾਂਭ ਕੇ ਰੱਖਣ ਦੇ ਨਾਲ ਕੀ ਹੋਇਆ? ਆਪਾਂ ਚੁੱਪ ਰਹੇ, ਆਪਣੀ ਗੱਲ ਸਟੇਜ ਤੇ ਕਹਿੰਦੇ 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 ਕਹਿੰਦੇ, ਠੀਕ ਹੈ ਭਾਵੇਂ ਸਾਰੀ ਦੁਨੀਆਂ ਦੇ ਪ੍ਰੋਗਰਾਮ ਰੱਦ ਹੋ ਜਾਣ ਪਰ ਅਗਲੇ ਚੰਗੀ ਤਰ੍ਹਾਂ ਦੁਨੀਆਂ ਦੇ ਸਾਹਮਣੇ ਨੰਗੇ ਹੋ ਗਏ। ਉਹ ਪਤਾ ਲੱਗਾ, ਦਿਸ ਗਏ ਵੀ ਆਹ ਆਹ ਗੁੰਡਾਗਰਦੀ, ਨਹੀਂ ਤੇ ਸਾਨੂੰ ਵੀ ਲੋਕਾਂ ਨੇ ਕਹਿਣਾ ਸੀ ਉਹ ਗੁੰਡੇ, ਤੁਸੀਂ ਕਿਹੜਾ ਘੱਟ ਹੈ, ਤੁਸੀਂ ਵੀ ਤੇ ਬਰਾਬਰ ਹੀ ਹੈ, ਅਗਲੇ ਨੇ ਇੱਕ ਮਾਰਿਆ ਤੁਸੀਂ ਦੋ ਮਾਰਦੇ, ਅਗਲੇ ਸਾਨੂੰ ਵੀ ਤੇ ਇੱਦਾਂ ਹੀ ਕਹਿਣਾ ਸੀ ਲੋਕਾਂ ਨੇ, ਤਾਂ ਸਾਨੂੰ ਵੀ ਇੱਦਾਂ ਦਾ ਹੀ ਬਣਾ ਲੈਣਾ ਸੀ। ਪਰ ਤੁਸੀਂ ਕਾਲੇ ਜ਼ਿੰਦਗੀ ਦੇ ਵਿੱਚ ਕਦੇ ਨਾ, ਕੋਈ ਵੀ ਬੰਦਾ ਜੇ ਇਹ ਸਿੱਖ ਗਏ ਨਾ ਸੀ ਵੀ ਜਾਪਦੇ ਚ ਰਹਿਣਾ, ਸ਼ਾਂਤ ਰਹਿਣਾ, ਆਪਣੇ ਆਪ ਨੂੰ ਬਦਲਣਾ, ਸੁਭਾਅ ਚੇਂਜ ਕਰਨਾ ਆਪਣਾ, ਹੌਲੀ ਹੌਲੀ ਫੈਸਲੇ ਲੈ, ਇਹ ਚੀਜ਼ਾਂ ਸਿੱਖਣ ਦੀ ਲੋੜ ਹੈ। ਸਾਨੂੰ ਸਿੱਖਾਂ ਨੂੰ ਤੇ ਬਹੁਤ ਜ਼ਿਆਦਾ ਲੋੜ ਹੈ। ਸੋ ਵੱਡੇ ਵੱਡੇ ਬੰਦਿਆਂ ਦੀਆਂ, ਜਿਹੜੇ ਜਿਹੜੇ ਬੰਦੇ ਤੁਹਾਨੂੰ ਲੱਗਦਾ ਨਾ ਵੀ ਬਹੁਤ ਅੱਗੇ ਗਏ ਹੈ, ਉਹਨਾਂ ਦੀਆਂ ਨਾ ਆਪਣੀ ਜ਼ਿੰਦਗੀ ਦੇ ਉੱਤੇ ਲਿਖੀਆਂ ਕਿਤਾਬਾਂ ਹੁੰਦੀਆਂ, ਮੇਰੀ ਦੁਨੀਆ ਮੇਰੀ ਲਾਈਫ ਮੇਰੀ ਕਿੱਦਾਂ ਦੀ ਸੀ, ਜੀਵਨੀ ਆਪਣੀ ਲਿਖਦੇ ਨੇ। ਸੁਣੋ ਧਿਆਨ ਨਾਲ ਨੌਜਵਾਨ ਵੀਰੋ ਭਰਾਵੋ, ਧਿਆਨ ਨਾਲ ਸੁਣੋ। ਜਿਹੜਾ ਬੰਦਾ ਆਪਣੇ ਫੀਲਡ 'ਚ ਅੱਗੇ ਗਿਆ, ਅੰਗਰੇਜ਼ਾਂ ਦੀਆਂ ਵੀ ਹੋਣਗੀਆਂ, ਆਪਣਿਆਂ ਬੰਦਿਆਂ ਦੀਆਂ ਜੀਵਨੀਆਂ, ਬੰਦੇ ਨੇ ਜ਼ਿੰਦਗੀ 'ਚ ਕੀ ਕੀਤਾ, ਕਿਵੇਂ ਕਿਵੇਂ ਕੀਤਾ, ਉਹ ਜੀਵਨੀਆਂ ਲਿਆ ਕੇ ਪੜ੍ਹਿਆ ਕਰੋ। ਵੱਡੇ ਬੰਦੇ ਜਿਨ੍ਹਾਂ ਦੀ ਸਾਈਕੀ ਦਾ ਪਤਾ ਲੱਗੇ ਵੀ ਬੰਦੇ ਕਿਵੇਂ ਸੋਚਦੇ, ਅੱਗੇ ਕਿਵੇਂ ਜਾਂਦੇ, ਇਦਾਂ ਪੜ੍ਹਿਆ ਕਰੋ। ਕਿਰਪਾ ਕਰਕੇ ਪੰਜ ਸੱਤ ਵੀਹ ਪੰਜਾਹ ਬੰਦੇ ਜਿਹੜੇ ਵੀ ਜਿਹੜੇ ਫੀਲਡ 'ਚ ਅੱਗੇ ਗਏ ਹੈ, ਪੜ੍ਹਿਆ ਕਰੋ। ਅੱਜ ਕੱਲ੍ਹ ਤੇ ਨੈੱਟ ਤੇ ਕਿਤਾਬਾਂ ਸਾਰੀਆਂ ਡਾਊਨਲੋਡ ਫੋਨ 'ਚ ਕਰਕੇ ਬੰਦਾ ਫਟਾਫਟ ਕਿਤਾਬਾਂ, ਕਿਤਾਬ ਵੀ ਖਰੀਦਣ ਦੀ ਲੋੜ ਨਹੀਂ ਪੈਂਦੀ, ਫੋਨ 'ਚ ਹੀ ਪੜ੍ਹੀ ਜਾਂਦਾ। ਚੰਗਾ ਲਾਭ ਲਓ ਮੇਰੇ ਵੀਰੋ, ਕੋਸ਼ਿਸ਼ ਕਰੋ ਇਹਦੇ ਨਾਲ ਸਾਡਾ ਦਿਮਾਗ ਘੜਿਆ ਜਾਵੇ। ਸੋ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਹੈ, ਪੰਜ ਕੁ ਮਿੰਟ ਬਸ ਤੁਸੀਂ ਟਿਕਾ ਬਣਾ ਕੇ ਰੱਖਿਓ, ਆਪਣੇ ਆਪ ਨੂੰ ਕਾਇਮ ਕਰੋ। ਬਾਕੀ ਇਹਨਾਂ ਨੇ ਆਪਣਾ ਕਾਰਜ ਕਰਦੇ ਰਹਿਣਾ, ਰੌਲਾ ਪਾਉਂਦੇ ਰਹਿਣਾ, ਵਿਰੋਧ ਕਰਨ ਵਾਲਿਆਂ ਨੇ, ਬਾਬਿਆਂ ਨੇ, ਜਿਨ੍ਹਾਂ ਦੀਆਂ ਜਿਨ੍ਹਾਂ ਦੇ ਧੰਦਿਆਂ ਤੇ ਸੱਟ ਵੱਜਦੀ ਹੈ, ਧਿਆਨ ਨਾਲ ਸੁਣਿਓ ਬਈ, ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ, ਅਗਲਿਆਂ ਨੇ ਸੌ ਸੌ ਪਾਠ ਇੱਦਾਂ ਲੈਣਾ ਲਾ ਕੇ ਕਰਾਉਣੇ ਹੁੰਦੇ ਆ, ਉਹਨਾਂ ਨੇ ਤਾਂ ਚੀਕਾਂ ਮਾਰਨੀਆਂ ਹੀ ਨੇ, ਉਹਨਾਂ ਨੇ ਤਾਂ ਰੌਲਾ ਪਾਉਣਾ ਹੀ ਨਹੀਂ। ਸਾਡੇ ਭਾਈ ਹਰਿੰਦਰ ਸਿੰਘ, ਮੈਂ ਵੀ ਬੇਨਤੀ ਕਰਦਾ, ਇੰਗਲੈਂਡ ਤੋਂ ਜਿਹੜਾ ਨਿਰਵੈਰ ਖਾਲਸਾ ਜਥਾ, ਜਾਣਦੇ ਨਾ ਕਈ ਨੈੱਟ ਦੇ ਉੱਤੇ, ਉਹ ਕੀਰਤਨ ਕਰਦੇ ਨੇ, ਬੱਚੇ ਇੰਗਲਿਸ਼ ਵਿੱਚ ਵੀ ਕਰਦੇ, ਪੰਜਾਬੀ 'ਚ ਵੀ ਕਰਦੇ, ਉੱਥੇ ਦੇ ਵੌਰਨ ਨੇ ਇੰਗਲੈਂਡ ਦੇ, ਤੇ ਸਾਡਾ ਦੀਵਾਨ ਸ਼ਾਇਦ ਕਾਂਸ਼ੀ ਟੀਵੀ ਉੱਤੇ ਚੱਲੇ, ਚੱਲ ਤੇ ਨਹੀਂ ਰਿਹਾ ਅੱਜ, ਕਾਂਸ਼ੀ ਟੀਵੀ ਵਾਲੇ ਸ਼ਾਇਦ ਚਲਾਉਣ, ਇੰਗਲੈਂਡ ਵਿੱਚ ਪ੍ਰੋਗਰਾਮ ਸ਼ਾਇਦ ਚੱਲੇ ਬਾਅਦ ਵਿੱਚ। ਤੇ ਮੈਂ ਇੰਗਲੈਂਡ ਦੀ ਸੰਗਤ ਨੂੰ ਖਾਸ ਕਰਕੇ ਜਿਹੜੇ ਸੁਣ ਰਹੇ ਹੋਣਗੇ, ਮੈਨੂੰ ਹੁਣ ਵੀ ਲਾਈਵ ਸੁਣਦੇ ਹੋਣਗੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਹਰਿੰਦਰ ਸਿੰਘ ਹੋਣੀ ਜਾਂ ਇਹਨਾਂ ਦਾ ਜਥਾ, ਇਹ ਇੱਥੇ ਦੇ ਬੋਰਨ, ਇੰਗਲੈਂਡ ਦੇ ਬੋਰਨ ਬੱਚੇ ਹੈ, ਇੰਡੀਆ ਦੇ ਨਿਆਣੇ ਨਹੀਂ, ਇੰਗਲੈਂਡ ਵਾਲੇ। ਤੇ ਮੇਰੇ ਵਰਗੇ ਨੂੰ ਤੇ ਕਹਿੰਦੇ ਵੀ ਅਸੀਂ ਇੰਗਲੈਂਡ 'ਚ ਵੜਨ ਨਹੀਂ ਦੇਣਾ, ਇਹ ਗਲਤ ਪ੍ਰਚਾਰ ਕਰਦੇ ਆ। ਤੇ ਹਰਿੰਦਰ ਸਿੰਘ ਹੋਣਾ ਦੇ ਦੀਵਾਨ ਇਹਨਾਂ ਨੇ ਸਾਰੇ ਰੋਕ ਦਿੱਤੇ ਹੈ ਵੀ ਇਹ ਨਹੀਂ ਦੀਵਾਨ ਕਰ ਸਕਦਾ, ਸਾਰੇ ਗੁਰਦੁਆਰਿਆਂ 'ਚ ਬੈਨ ਕਰੋ, ਬੈਨ ਕਰੋ। ਹਾਲਾਂਕਿ ਭਾਈ ਹਰਿੰਦਰ ਸਿੰਘ ਦੀ ਕੋਈ ਸਟੇਟਮੈਂਟ ਇਦਾਂ ਦੀ ਨਹੀਂ ਜਿਹਦੇ ਤੇ ਕਿੰਤੂ ਕਰਨ, ਮੇਰੀਆਂ ਤੇ ਇਹਨਾਂ ਨੇ ਕਈ ਗੱਲਾਂ ਕੱਟ ਵੱਟ ਕੀਤੀਆਂ, ਮੇਰੀਆਂ ਤੇ ਕਈ ਕੱਟ ਵੱਟ ਕੀਤੀਆਂ ਹੋਈਆਂ, ਪਰ ਹਰਿੰਦਰ ਸਿੰਘ ਦੀ ਕੋਈ ਐਸੀ ਗੱਲ ਨਹੀਂ ਜਿਹਦੇ ਕਰਕੇ ਉਹਦਾ ਵਿਰੋਧ ਕੀਤਾ ਜਾਂਦਾ। ਪਰ ਹੁਣ ਜਿਹੜੀ ਇੰਗਲੈਂਡ ਦੀ ਸੰਗਤ ਹੈ, ਉਹਨਾਂ ਨੂੰ ਖਾਸ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ
ਵੀ ਵੇਖੋ ਜੇ ਕੋਈ ਪੰਜਾਬ ਤੋਂ ਪ੍ਰਚਾਰਕ ਜਾਵੇ ਤੇ ਇਹ ਟਕਸਾਲੀ ਬੰਦੇ ਇਹ ਜਾਗੋ ਵਾਲੇ ਜਥੇ ਇਹ ਦੂਜੇ ਤੀਜੇ ਜਿਹੜੇ ਬੰਦੇ ਪੁਰਾਣੇ ਬੁੱਢੇ ਜਿਹੜੇ ਖੁੰਡ ਨੇ ਇਹ ਬੰਦੇ ਸਿਰ ਤੇ ਸਾਡੇ ਤੇ ਬੈਠੇ ਐ ਤੇ ਤੁਸੀਂ ਕਾਇਮ ਹੋ ਕੇ ਜਿਹੜੇ ਪੜ੍ਹੇ ਲਿਖੇ ਕਮੇਟੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਨੇ ਜਿਹੜੇ ਗੁਰਦੁਆਰਿਆਂ ਦੇ ਪੜ੍ਹੇ ਲਿਖੇ ਐ ਉਹ ਹੁਣ ਸਟੈਂਡ ਲਓ ਜੇ ਤੁਸੀਂ ਹੁਣ ਸਟੈਂਡ ਨਹੀਂ ਲੈਣਾ ਹਰਿੰਦਰ ਸਿੰਘ ਵਰਗਿਆਂ ਦੇ ਹੱਕ ਵਿੱਚ ਸਾਡੇ ਵਰਗੇ ਨਹੀਂ ਪੰਜਾਬ ਤੋਂ ਜਾਣਗੇ ਇੰਗਲੈਂਡ 'ਚ ਨਹੀਂ ਆਉਣ ਦੇਣਾ ਤੇ ਮੈਂ ਨਹੀਂ ਜਾਂਦਾ ਕੋਈ ਪ੍ਰੋਬਲਮ ਨਹੀਂ ਮੈਂ ਨਹੀਂ ਜਾਂਦਾ ਇੰਗਲੈਂਡ ਪਰ ਜਿਹੜੇ ਬੱਚੇ ਇੰਗਲੈਂਡ ਦੇ ਜੰਮੇ ਆ ਜੇ ਉਹਨਾਂ ਨੂੰ ਵੀ ਸਟੇਜਾਂ ਤੋਂ ਪ੍ਰਚਾਰ ਕਰਨ ਤੋਂ ਰੋਕਣਗੇ ਵੀ 20-50 ਬੰਦੇ ਗੇਟ ਅੱਗੇ ਜਾ ਕੇ ਖੜ ਜਾਂਦੇ ਆ ਅਸੀਂ ਮਾਰ ਦਾਂਗੇ ਮਾਰ ਦਿਆਂਗੇ ਏਦਾਂ ਦੀਆਂ ਧਮਕੀਆਂ ਦਿੰਦੇ ਆ ਕੋਈ ਏਦਾਂ ਦਾ ਇਲਜ਼ਾਮ ਉਹਨਾਂ ਬੱਚਿਆਂ ਤੇ ਨਹੀਂ ਜਿਹਦੇ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ ਤੇ ਅੱਜ ਕਮੇਟੀਆਂ ਦਾ ਫਰਜ਼ ਬਣਦਾ ਹੈ ਜਿੰਨੀਆਂ ਕਮੇਟੀਆਂ ਇੰਗਲੈਂਡ ਦੀਆਂ ਸੁਣਦੀਆਂ ਮੇਰੀ ਬੇਨਤੀ ਵੀ ਅੱਜ ਹਰਿੰਦਰ ਸਿੰਘ ਹੋਣਾ ਦੇ ਹੱਕ ਵਿੱਚ ਨਿਰਵੈਰ ਖਾਲਸਾ ਜਥੇ ਦੇ ਡਟੋ ਤੇ ਡਟ ਕੇ ਇਹਨਾਂ ਸਿੰਘਾਂ ਦਾ ਸਾਥ ਦਿਓ ਤੇ ਜੇ ਤੁਸੀਂ ਹੁਣ ਨਹੀਂ ਖੜਨਾ ਚੇਤਾ ਰੱਖਿਓ ਇਹਨਾਂ ਬੰਦਿਆਂ ਨੇ ਆਉਣ ਵਾਲੇ ਸਮੇਂ ਵਿੱਚ ਹੁਣ ਤੁਹਾਡੇ ਗੁਰਦੁਆਰਿਆਂ 'ਚ ਨਹੀਂ ਬੋਲਣ ਦਿੰਦੇ ਕੱਲ੍ਹ ਨੂੰ ਤੁਹਾਨੂੰ ਘਰਾਂ ਵਿੱਚ ਵੀ ਨਹੀਂ ਬੋਲਣ ਦੇਣਗੇ ਆਉਣ ਵਾਲੇ ਸਮੇਂ ਵਿੱਚ ਇਹਨੇ ਇਹਨਾਂ ਨੇ ਚੰਬਲ ਜਾਣਾ ਘੱਟ ਤੋਂ ਘੱਟ ਸਟੈਂਡ ਲਓ ਅਸੀਂ ਕਿਸੇ ਨਾਲ ਲੜਾਈ ਨਾ ਕਰੀਏ ਝਗੜਾ ਨਾ ਕਰੀਏ ਜੇ ਵਿਦੇਸ਼ਾਂ ਦੀਆਂ ਕਮੇਟੀਆਂ ਚਾਹੁਣ ਪੁਲਿਸ ਦਾ ਪ੍ਰਸ਼ਾਸਨ ਵਾਲਿਆਂ ਨਾਲ ਗੱਲ ਕਰ ਲੈਣ ਬਾਹਰ ਪੁਲਿਸ ਵਾਲੇ ਪਹਿਰੇ ਤੇ 2-4 ਬੰਦੇ ਖੜ ਜਾਣ ਤੇ ਦੀਵਾਨ ਇਦਾਂ ਹੋ ਸਕਦੇ ਆ ਫਿਰ ਨਹੀਂ ਪ੍ਰੋਬਲਮ ਵਿਦੇਸ਼ਾਂ 'ਚ ਆ ਸਕਦੀ ਸੋ ਹਰਿੰਦਰ ਸਿੰਘ ਦੇ ਹੱਕ ਵਿੱਚ ਜਿਹੜੀਆਂ ਇੰਗਲੈਂਡ ਦੀਆਂ ਸੰਗਤਾਂ ਵੀ ਹੈ ਉਹ ਵੀ ਡਟਣ ਤੇ ਜਿਹੜੀਆਂ ਕਮੇਟੀਆਂ ਉਹ ਵੀ ਸਟੈਂਡ ਲੈਣ ਵੀ ਭਾਈ ਪ੍ਰੋਗਰਾਮ ਅਸੀਂ ਸੁਣਨਾ ਚਾਹੁੰਦੇ ਹਾਂ ਦੀਵਾਨ ਅਸੀਂ ਕਰਾਉਣਾ ਚਾਹੁੰਦੇ ਹਾਂ ਸਾਡੀ ਮਰਜ਼ੀ ਹੈ ਅਸੀਂ ਜਿਹਨੂੰ ਮਰਜ਼ੀ ਸੁਣੀਏ ਤੇ ਜਿਹਨੂੰ ਮਰਜ਼ੀ ਨਾ ਸੁਣੀਏ ਇਹ ਬੰਦੇ ਥੋੜਾ ਦੱਸਣਗੇ ਵੀ ਇਸ ਪ੍ਰਚਾਰਕ ਨੂੰ ਸੁਣੋ ਤੇ ਇਸ ਪ੍ਰਚਾਰਕ ਨੂੰ ਨਾ ਸੁਣੋ ਇਹ ਦੱਸਣਗੇ ਇਹ ਥੋੜਾ ਫੈਸਲੇ ਕਰਨਗੇ ਸਾਡੀ ਜ਼ਿੰਦਗੀ ਦੇ ਤੇ ਜਾਂ ਭਾਈ ਤੁਹਾਡੇ 'ਚ ਹਿੰਮਤ ਹੈ ਆ ਜਿਹੜੇ ਬੰਦੇ ਜਾਗੋ ਵਾਲੇ ਦੂਜੇ ਤੀਜੇ ਜਾਂ ਅਜਨਾਲੇ ਵਰਗੇ ਬੰਦੇ ਹੈ ਤੁਹਾਡੇ 'ਚ ਹਿੰਮਤ ਸੀ ਤੁਸੀਂ ਤਕੜੇ ਹੋ ਕੇ ਪ੍ਰਚਾਰ ਕਰਦੇ ਤੇ ਜਦੋਂ ਮੈਂ ਮਾਝੇ 'ਚ ਪ੍ਰੋਗਰਾਮ ਰੱਖਦਾ ਫਿਰ ਪਤਾ ਕੀ ਕਹਿੰਦੇ ਉਹ ਟੱਡਰੀਆਂ ਵਾਲਿਆ ਅਸੀਂ ਮਾਝੇ ਦੇ ਲੋਕ ਕਹਿੰਦੇ ਸਿਆਣੇ ਕਰ ਦਿੱਤੇ ਐ ਮਾਝੇ 'ਚ ਜਿੱਥੇ ਮਰਜ਼ੀ ਪ੍ਰੋਗਰਾਮ ਰੱਖ ਕੇ ਵੇਖ ਲੈ ਤੈਨੂੰ ਇੱਕ ਵੀ ਬੰਦਾ ਸੁਣ ਨਹੀਂ ਆਏਗਾ ਫਿਰ ਸੀ ਸਵਾਦ ਸਾਡਾ ਪ੍ਰੋਗਰਾਮ ਨਹੀਂ ਹੋਇਆ ਆਪਣਾ ਕਰਦੇ ਸੁਣਾਉਂਦੇ ਸਟੇਜ ਦੇ ਉੱਤੇ ਬੋਲਦੇ ਦੋ ਦੋ ਘੰਟੇ ਪ੍ਰਚਾਰ ਕਰਦੇ ਦੁਨੀਆ ਨੈੱਟ ਤੇ ਸੁਣਦੀ ਵੀ ਅਮਰੀਕ ਸਿੰਘ ਕਥਾ ਕਰਦਾ ਫਿਰ ਅਮਰੀਕ ਸਿੰਘ ਨੇ ਕਥਾ ਕਰਦੇ ਨੇ ਕਹਿਣਾ ਸੀ ਬਾਬਾ ਜਰਨੈਲ ਸਿੰਘ ਚੜ੍ਹਦੀ ਕਲਾ 'ਚ ਨੇ ਹਰੇਕ ਸਾਲ ਅਖੰਡ ਪਾਠ ਸਾਹਿਬ ਕਰਦਾ ਅਮਰੀਕ ਸਿੰਘ ਆਪਣੇ ਡੇਰੇ ਅਜਨਾਲੇ ਹਰੇਕ ਸਾਲ ਅਖੰਡ ਪਾਠ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਬਾ ਜਰਨੈਲ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਾਡੇ ਕੋਲੇ ਰਿਕਾਰਡਿੰਗ ਪਈ ਹੈ ਅਰਦਾਸ ਦੀ ਤੇ ਜਿੰਨੇ ਸਿੰਘ ਨੇ ਨਾਲ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ 84 ਦਾ ਇਤਿਹਾਸ ਸਾਡੇ ਸਾਹਮਣੇ ਵਿਗਾੜੀ ਜਾਂਦੇ ਇਹਨਾਂ ਨੇ ਪੁਰਾਣਿਆਂ ਇਤਿਹਾਸਾਂ ਨਾਲ ਕੀ ਕੀਤਾ ਹੋਣਾ ਸੋਚ ਕੇ ਵੇਖੋ ਅੜੀ ਹੈ ਜਿਹੜੀ ਬੰਦੇ ਦੀ ਸਾਰੀ ਦੁਨੀਆ ਕਹਿੰਦੀ 84 'ਚ ਬਾਬਾ ਜਰਨੈਲ ਸਿੰਘ ਸ਼ਹੀਦ ਹੋਏ ਹੈ ਇਹ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਆ ਸੋਚ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਨਾਲੇ ਝੂਠ ਬੋਲਣਾ ਤੇ ਨਾਲੇ ਨਾਲਦਿਆਂ ਤੋਂ ਬਲਵਾਉਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਨਹੀਂ ਆਪਣੇ ਹੰਕਾਰ ਕਰਕੇ ਵੀ ਝੁਕਣਾ ਨਹੀਂ ਸਾਡੇ ਬਾਬੇ ਨੀਵੇਂ ਪੈ ਜਾਣਗੇ ਬਾਬਾ ਝੂਠਾ ਪੈ ਜੂ ਸਾਡਾ ਅੜੀ ਕਰਕੇ ਬਹਿ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਝੂਠੀ ਅਰਦਾਸ ਕਰਨੀ ਤੇ ਸਾਰਿਆਂ ਤੋਂ ਕਰਾਉਣੀ ਇਹ ਬੇਅਦਬੀ ਨਹੀਂ ਪਰ ਆਪਣੀਆਂ ਗਲਤੀਆਂ ਨਹੀਂ ਕਦੇ ਵੇਖਣੀਆਂ ਸਾਡੇ ਵਰਗਿਆਂ ਦੇ ਗੱਲ ਪੈਂਦੇ ਆ ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਜਿਹੜੇ ਇੰਗਲੈਂਡ ਵਾਲੇ ਆ ਉਹ ਤਕੜੇ ਹੋ ਕੇ ਸਾਥ ਦੇਣ ਆ ਜਿਹੜੇ ਜਾਗੋ ਵਾਲਾ ਜਥਾ ਇਹਨਾਂ ਨੂੰ ਪੁੱਛ ਲਓ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਏ ਕਿ ਚੜ੍ਹਦੀ ਕਲਾ 'ਚ ਇਹ ਵੀ ਡਬਲ ਮਾਈਂਡਡ ਨੇ ਜਿੱਥੇ ਤੇ ਸ਼ਹੀਦੀ ਦੀ ਗੱਲ ਆ ਜੇ ਉੱਥੇ ਸ਼ਹੀਦੀ ਕਹਿ ਦਿੰਦੇ ਆ ਤੇ ਜਿੱਥੇ ਚੜ੍ਹਦੀ ਕਲਾ 'ਚ ਕਹਿੰਦੇ ਉੱਥੇ ਚੜ੍ਹਦੀ ਕਲਾ 'ਚ ਮੰਨਦੇ ਆ ਇਹ ਟੀਵੀ ਡੇਲਾ ਵਾਲਾ ਜਿਹੜਾ ਜਥਾ ਇੰਗਲੈਂਡ ਦਾ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ ਇਹ ਨਹੀਂ ਝੂਠੇ ਇਹ ਸ਼ਰੇਆਮ ਅੱਜ ਸਟੇਜਾਂ ਤੇ ਬਹਿ ਕੇ ਝੂਠ ਬੋਲਦੇ ਆ ਤਾਂ ਕਰਕੇ ਆਓ ਹੁਣ ਜਾਗਣ ਦੀ ਲੋੜ ਹੈ ਇਹੋ ਜਿਹਾਂ ਦਾ ਬਥੇਰਾ ਝੱਲ ਲਿਆ ਰੋਗ ਇਹੋ ਜਿਹੇ ਬੰਦਿਆਂ ਦਾ ਬਥੇਰਾ ਸਾਰਾ ਕੁਝ ਸੁਣ ਲਿਆ ਅੱਜ ਤੱਕ ਗੱਪ ਕਹਾਣੀਆਂ ਜੋ ਚਲਾਉਂਦੇ ਚੰਮ ਦੀਆਂ ਚਲਾਉਂਦੇ ਰਹੇ ਐ ਉਹ ਭਾਈ ਅੱਜ ਸਾਡੇ ਵਰਗਾ ਬੰਦਾ ਸਟੇਜ ਤੇ ਬਹਿ ਕੇ ਰੋਬ ਕਿਉਂ ਚੱਲੇ ਅੱਜ ਤੇ ਇੱਕ ਬੀਬੀ ਹੈ ਨਾ ਤੁਹਾਡੀਆਂ ਜਿਹੜੀਆਂ ਸਾਡੀਆਂ ਭੈਣਾਂ ਮੇਰੀਆਂ ਮਾਵਾਂ ਦੀਆਂ ਉਮਰਾਂ ਦੀਆਂ ਬੀਬੀਆਂ ਜਿਹੜੀਆਂ ਉਹਨਾਂ ਨੇ ਪਤਾ ਨਹੀਂ ਘਰ ਵਾਲਿਆਂ ਤੋਂ ਕਿੰਨੀ ਮਾਰ ਖਾਧੀ ਹੋਣੀ ਹੈ ਕਿੰਨੀ ਵਾਰੀ ਥਾਲੀ ਵਗਾ ਕੇ ਮਾਰੀ ਹੋਣੀ ਹੈ ਕਿੰਨੀ ਵਾਰੀ ਪਿਓ ਨੇ ਕੁੱਟਿਆ ਹੋਣਾ
ਪਿਓ ਦੀ ਉਮਰ ਦੇ ਮੇਰੀ ਦੇ ਬੰਦੇ ਇੱਥੇ ਬੈਠੇ ਹੋਣਗੇ ਘਰ ਵਾਲੀ ਨੂੰ ਕੁੱਟਦੇ ਮਾਰਦੇ ਰਹੇ ਐ ਪਰ ਅੱਜ ਦੀ ਲੜਕੀ ਅੱਜ ਦੀ ਪੜ੍ਹੀ ਕੁੜੀ ਨੂੰ ਘਰ ਵਾਲਾ ਕੁੱਟ ਕੇ ਵਿਖਾਏ ਅੱਜ ਵਾਲਾ ਜਦੋਂ ਥੱਪੜ ਮਾਰਦਾ ਨਾ ਐ ਤੇ ਹੱਥ ਫੜ ਲੈਂਦੀ ਕਹਿੰਦੀ ਐਦਾਂ ਨਹੀਂ ਤੇਰੀ ਚੱਲਣੀ ਮੈਂ ਚੱਲੀ ਆ ਥਾਣੇ ਹੁਣ ਮਾਰ ਕੇ ਵਿਖਾ ਅੱਜ ਕੁੜੀ ਝੱਲਦੀ ਐ ਮਾਰ ਅੱਜ ਨਿੱਕਾ ਜਿਹਾ ਬੱਚਾ ਕੁੱਟ ਨਹੀਂ ਖਾਂਦਾ ਸਕੂਲ ਦਾ ਨਿੱਕਾ ਜਿਹਾ ਬੱਚਾ ਟੀਚਰ ਕੁੱਟਦੇ ਰਹੇ ਕੰਨ ਫੜਾਉਂਦੇ ਰਹੇ ਐ ਅੱਜ ਦਾ ਨਿਆਣਾ ਕੁੱਟ ਨਹੀਂ ਖਾਂਦਾ ਤੇ ਧਾਰਮਿਕ ਗੁੰਡਾਗਰਦੀ ਭਾਈ ਕਿਉਂ ਚੱਲੀ ਜਾਵੇ ਫਿਰ ਅੱਜ ਤੇ ਇੱਕ ਕੁੜੀ ਸਟੈਂਡ ਲੈ ਕੇ ਖੜ ਜਾਂਦੀ ਹੈ ਤੇ ਅਸੀਂ ਕਿਉਂ ਗੁੰਡਾਗਰਦੀ ਚੱਲੀਏ ਅਸੀਂ ਨਹੀਂ ਦੀਵਾਨ ਲਾਵਾਂਗੇ ਅਲੱਗ ਗੱਲ ਹੈ ਪਰ ਜ਼ਬਾਨ ਤੋਂ ਉਹ ਗੱਲਾਂ ਕਿਉਂ ਬੋਲੀਏ ਜੋ ਇਹ ਬੁਲਾਉਣਾ ਚਾਹੁੰਦੇ ਐ ਬੋਲਾਂਗੇ ਉਹ ਜੋ ਸਹੀ ਹੈ ਭਾਵੇਂ ਪਰਮੇਸ਼ਰ ਦੁਆਰ ਰਹਿ ਕੇ ਹੀ ਬੋਲਣਾ ਪਵੇ ਭਾਵੇਂ ਕਮਰੇ 'ਚ ਬਹਿ ਕੇ ਬੋਲਣਾ ਪਵੇ ਅਸੀਂ ਬੋਲਾਂਗੇ ਉਹ ਜੋ ਸਾਡਾ ਜੀ ਕਰਦਾ ਜੋ ਸਾਨੂੰ ਚੰਗਾ ਲੱਗਦਾ ਜੋ ਸਾਡੇ ਸਮਝ ਵਿੱਚ ਆਇਆ ਜੋ ਸਾਡੇ ਸਮਝ 'ਚ ਆਇਆ ਉਹ ਬੋਲਣਾ ਉਹ ਅੱਗੇ ਸਮਝਾਉਣਾ ਇਹਦੇ ਵਿੱਚ ਕੋਈ ਗਲਤ ਹੈ ਆ ਤੁਹਾਡੇ 'ਚ ਜਿਹੜਾ ਮੇਰਾ ਵੀਰ ਗਲਤੀ ਕਹਿੰਦਾ ਮੇਰੇ ਮੈਂ ਮੇਰੇ ਬੋਲਣ 'ਚ ਜਿਹੜੀਆਂ ਗੱਲਾਂ ਸਟੇਜ 'ਤੇ ਸੁਣਾਈ ਦੀਆਂ ਇੱਥੇ ਬਹਿ ਕੇ ਵਿਚਾਰ ਕਰਿਆ ਕਰੋ ਮੈਂ ਇੱਕ ਗੱਲ ਹੋਰ ਵੀ ਨੋਟ ਕੀਤੀ ਹੈ ਪਿਛਲੇ ਡੇਢ ਦੋ ਮਹੀਨੇ ਮੈਂ ਕਈਆਂ ਨੂੰ ਇਕੱਲੇ ਇਕੱਲੇ ਨੂੰ ਬਹਿ ਕੇ ਮਿਲਣ ਦਾ ਟਾਈਮ ਦਿੱਤਾ ਦਸ ਦਸ ਸਿੰਘ ਕਈ ਆਉਂਦੇ ਰਹੇ ਸੀ ਇਕੱਲਿਆਂ ਨੇ ਗੱਲ ਕਰਨੀ ਗਰੁੱਪ ਬਣਾ ਕੇ ਬਹਿ ਕੇ ਗੱਲ ਕਰੋ ਉਹਨਾਂ ਨੂੰ ਹੁਣ ਇਹ ਲੱਗਦਾ ਵੀ ਇਕੱਲੇ ਮਿਲ ਲੈਂਦੇ ਹਾਂ ਸਾਨੂੰ ਹੁਣ ਸ਼ਨੀਵਾਰ ਜਾਣ ਦੀ ਤੇ ਲੋੜ ਹੀ ਨਹੀਂ ਉਹ ਕਹਿੰਦੇ ਉੱਥੇ ਇੰਨਿਆਂ 'ਚ ਬਹਿਦਾ ਉੱਥੇ ਘੰਟਾ ਘੰਟਾ ਟਾਈਮ ਮਿਲ ਜਾਂਦਾ ਬਹਿ ਕੇ ਗੱਲਾਂ ਕਰ ਲਿਆ ਕਰੀਏ ਮੇਰੀ ਬੇਨਤੀ ਹੈ ਇਕੱਲੇ ਇਕੱਲੇ ਭਾਵੇਂ ਮਿਲ ਲਓ ਟਾਈਮ ਲੈ ਕੇ ਕੋਈ ਸਵਾਲ ਹੁੰਦੇ ਨੇ ਆਪਣੇ ਦਿਮਾਗ 'ਚ ਰੱਖਿਆ ਕਰੋ ਜਦੋਂ ਮਿਲਦੇ ਹੋ ਆਪਣਾ ਸਵਾਲ ਕਰਿਆ ਕਰੋ ਗੱਲਬਾਤ ਕਰਿਆ ਕਰੋ ਪਰ ਸ਼ਨੀਵਾਰ ਦੇ ਦੀਵਾਨ ਦੀ ਹਾਜ਼ਰੀ ਜਿਹੜੀ ਹੈ ਤਕੜੇ ਹੋ ਕੇ ਭਰਿਆ ਕਰੋ ਅਗਲਾ ਸ਼ਨੀਵਾਰ ਦਿਨ ਦਾ ਆਏਗਾ ਤੇ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਵੀ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਕਦੋਂ ਦਾ ਭਲਾ ਨਾਨਕ ਸ਼ਾਹੀ ਅਸਲੀ ਮੁਤਾਬਕ 5 ਜਨਵਰੀ ਤੇ ਸ਼ਨੀਵਾਰ ਵੀ 5 ਜਨਵਰੀ ਦਾ ਹੀ ਹੈ ਪਹਿਲਾ ਸ਼ਨੀਵਾਰ 5 ਜਨਵਰੀ ਦਾ ਤੇ ਦੀਵਾਨ ਆਪਾਂ ਦੁਪਹਿਰ ਦਾ ਲਾਵਾਂਗੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਹੋਏਗਾ ਪ੍ਰਕਾਸ਼ ਪੁਰਬ ਸਾਰੇ ਆਪਾਂ ਜਿੱਥੋਂ ਜਿੱਥੋਂ ਵੀ ਆਏ ਹੋ ਤੇ ਉਸ ਦਿਨ ਆਪਾਂ ਪਹੁੰਚਣਾ ਹੈ ਸ਼੍ਰੋਮਣੀ ਕਮੇਟੀ ਨਾਨਕ ਸ਼ਾਹੀ ਕੈਲੰਡਰ ਵਾਲੇ ਪਤਾ ਨਹੀਂ ਕਿਹੜਾ 18 ਜਨਵਰੀ ਦਾ ਮਨਾ ਰਹੇ ਸ਼ਾਇਦ ਪਰ ਆਪਾਂ 5 ਵਾਲਾ ਹੀ ਮਨਾਵਾਂਗੇ ਜਿੱਥੇ ਤੱਕ ਸੁਣਦੀਆਂ ਕਮੇਟੀਆਂ 5 ਜਨਵਰੀ ਦਾ ਪੱਕਾ ਕਰ ਦਿਓ ਪੱਕਾ ਇਹਨਾਂ ਨੇ ਬੜੇ ਗਲਤ ਫੈਸਲੇ ਸਾਡੇ ਤੇ ਥੋਪੇ ਐ 5 ਜਨਵਰੀ ਇੱਕ ਡੇਟ ਫਿਕਸ ਕਰੋ ਹਰ ਜਗ੍ਹਾ 5 ਜਨਵਰੀ ਦਾ ਮਨਾਓ ਤਕੜੇ ਹੋ ਕੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਵੀ 5 ਜਨਵਰੀ ਨੂੰ ਦਿਨ ਦੇ ਦੀਵਾਨ ਵਿੱਚ ਜਿੱਥੇ ਆਪ ਆਓ ਉੱਥੇ ਜਿਹੜਾ ਕੋਈ ਸੰਗੀ ਸਾਥੀ ਪਿਆਰ ਵਾਲਾ ਕੋਈ ਵੀਰ ਭਰਾ ਹੈ ਉਹਨੂੰ ਨਾਲ ਲੈ ਕੇ ਆਓ ਟਰਾਲੀਆਂ ਵਿੱਚ ਜਿਹੜੇ ਜਿਨ੍ਹਾਂ ਘਰਾਂ ਦੇ ਵਿੱਚ ਟਰਾਲੀਆਂ ਹੈ ਨੇ ਨੇੜੇ ਤੇੜੇ ਵਾਲੇ ਉਹ ਟਰਾਲੀਆਂ ਲੈ ਕੇ ਆਇਆ ਕਰੋ ਬਾਕੀ ਜਿਵੇਂ ਵੀ ਹੋ ਸਕਦਾ ਸਾਰੇ ਰਲ ਮਿਲ ਕੇ ਆਪਾਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੀਏ ਲਾਹਾ ਪ੍ਰਾਪਤ ਕਰਿਆ ਕਰੀਏ ਅਗਲੇ ਸ਼ਨੀਵਾਰ ਦੁਪਹਿਰ ਦਾ ਸਮਾਂ 12 ਵਜੇ ਸਟੇਜ ਸਟਾਰਟ ਹੋ ਜਾਏਗੀ ਤੇ ਸ਼ਾਮ 3:30-4 ਵਜੇ ਤੱਕ 5 ਜਨਵਰੀ ਦਾ ਦੀਵਾਨ ਹੋਏਗਾ ਐਤਕੀ ਨਵੇਂ ਸਾਲ ਤੇ ਜਦੋਂ ਜਨਵਰੀ ਦਾ ਮਹੀਨਾ ਸਟਾਰਟ ਹੋਣਾ ਹੈ ਅਮਰੀਕਾ ਜਿਹੜਾ ਸਿੱਖ ਲਰਨਿੰਗ ਸੈਂਟਰ ਬਣਿਆ ਜਿਹੜੀ ਅਮਰੀਕਾ ਦੀ ਸੰਗਤ ਹੈ ਨੋਟ ਕਰ ਲਵੇ ਉਹ ਮੈਂ 3 ਦਿਨ ਵਾਸਤੇ ਅਮਰੀਕਾ ਜਾਣਾ ਹੈ 30 ਤੇ 31 ਜਨਵਰੀ 29 30 ਤੇ 31 ਦਸੰਬਰ 28 29 29 30 ਤੇ 31 ਦਸੰਬਰ ਦੇ 3 ਦੀਵਾਨ ਜੋ ਸਿੱਖ ਲਰਨਿੰਗ ਸੈਂਟਰ ਬਾਲਟੀਮੋਰ ਮੈਰੀਲੈਂਡ ਦੇ ਵਿੱਚ ਜੋ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਸੰਗਤ ਨੂੰ ਬੇਨਤੀ ਹੈ ਅਮਰੀਕਾ ਵਾਲਿਆਂ ਨੂੰ ਕਿ 3 ਦਿਨ ਉੱਥੇ ਅਮਰੀਕਾ ਸਿੱਖ ਲਰਨਿੰਗ ਸੈਂਟਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਆਪਣੇ ਨੇੜੇ 13-14-15-16 ਦਸੰਬਰ ਦੇ 4 ਦੀਵਾਨ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਪਿਛਲੇ 2-3 ਸਾਲਾਂ ਤੋਂ ਉੱਥੇ ਲਗਾਤਾਰ ਦੀਵਾਨ ਲਾਏ ਹੈ ਐਤਕੀ ਫਿਰ ਪੱਖੋਵਾਲ ਵਾਲਿਆਂ ਨੇ ਧੱਕਾ ਕਰਕੇ 4 ਦਿਨ ਮੈਂ 3 ਦਿਨ ਹੀ ਦਿੱਤੇ ਨਾ ਹੁੰਦਾ ਬਹੁਤੇ ਪਰ ਉਹਨਾਂ ਨੇ ਬਹੁਤ ਜ਼ੋਰ ਪਾ ਕੇ 4 ਦਿਨ ਦਾ ਪ੍ਰੋਗਰਾਮ ਰੱਖਿਆ ਸੋ ਸੰਗਤ ਨੂੰ ਬੇਨਤੀ ਹੈ ਪੱਖੋਵਾਲ ਦੇ ਏਰੀਏ 'ਚੋਂ ਜਿਹੜੇ ਆਏ ਹੈ ਪਹੁੰਚ ਕੇ ਉੱਥੇ ਲਾਹਾ ਲੈਣ 8 ਦਸੰਬਰ ਦਾ ਦੀਵਾਨ ਗੁਰਦੁਆਰਾ ਮਗਰ ਸਾਹਿਬ ਨੇੜੇ ਦੇਵੀਗੜ੍ਹ ਦੇ ਇਲਾਕੇ 'ਚ ਦੀਵਾਨ ਹੈ ਤੇ ਰੋਹਟਾ ਸਾਹਿਬ ਆਪਣੇ ਨੇੜੇ ਹੈ 9ਵੇਂ ਪਾਤਸ਼ਾਹ ਦਾ ਸਥਾਨ ਇੱਧਰ ਨਾਭੇ ਦੇ ਨਾਲ ਹੈ 11-12 ਦੇ 2 ਦੀਵਾਨ ਦੁਪਹਿਰ ਦੇ 11 ਤੇ 12 ਰੋਟਾ ਸਾਹਿਬ ਜਿਹੜੇ ਪ੍ਰੋਗਰਾਮ ਹੈ ਉੱਥੇ ਪਹੁੰਚ ਕੇ ਹਾਜ਼ਰੀ ਭਰੀਏ ਬਾਕੀ ਨੇੜੇ ਤੇੜੇ ਬਰਨਾਲੇ ਦੇ ਏਰੀਏ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹਦੇ ਬਾਰੇ ਵੀ ਆਪ ਜੀ ਨੇ ਬਰਨਾਲੇ ਦੇ ਨੇੜੇ ਚੀਮਾ ਜੋਧਪੁਰ ਚੀਮਾ ਉੱਥੇ ਦੀਵਾਨ ਹੈ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹਦੇ ਵਿੱਚ ਵੀ 3 ਦਿਨ ਤੇ ਆਨੰਦਪੁਰ ਸਾਹਿਬ ਦੇ ਨੇੜੇ ਇੱਕ ਜਗ੍ਹਾ ਹੈ ਉੱਥੇ ਵੀ ਇੱਕ ਪ੍ਰੋਗਰਾਮ ਹੈ 22 ਦਸੰਬਰ ਰਾਤ ਦਾ ਦੀਵਾਨ 22 ਦਸੰਬਰ ਉਹਦੇ ਵਿੱਚ ਵੀ ਹਾਜ਼ਰੀ ਭਰੋ ਸੋ ਜਿੱਥੇ ਵੀ ਕਿਤੇ ਆਪ ਜੀ ਨੂੰ ਨੇੜੇ ਤੇੜੇ ਪਤਾ ਲੱਗਦਾ ਲਾਹਾ ਲੈਣਾ ਨੇੜੇ ਆਪਣੇ ਹੁਣ ਹਸਪੀਟਲ ਵਿੱਚ ਜਿਹੜਾ ਅਸੀਂ ਕੱਲ ਤੋਂ ਡਾਕਟਰ ਜਿਹੜੇ ਨੇ ਉਹ ਉਹਨਾਂ ਨੇ ਕੱਲ ਨੂੰ ਆਉਣਾ ਹੈ ਡਾਕਟਰ ਸਾਹਿਬ ਨੇ ਤੇ ਐਤਵਾਰ ਹੈ ਕੱਲ ਦਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਐਤਵਾਰ ਅਜੇ ਸ਼ੁਰੂ ਕਰੋ ਇੱਕ ਮਹੀਨਾ ਕੁ ਆਪਾਂ ਐਤਵਾਰ ਦੇ ਐਤਵਾਰ ਰੱਖੀਏ ਫਿਰ ਹਰ ਰੋਜ਼ ਦਾ ਪ੍ਰੋਗਰਾਮ ਬਣਾਈਏ ਫਿਰ ਡਾਕਟਰ ਵਧਾਈਏ ਉਹ ਜਿਵੇਂ ਜਿਵੇਂ ਸੰਗਤ ਦਾ ਸਾਥ ਸਹਿਯੋਗ ਹੋਏਗਾ ਉਵੇਂ ਉਵੇਂ ਆਪਾਂ ਕਰਾਂਗੇ ਸੋ ਜਿਹੜੀ ਇਲਾਕੇ ਦੀ ਸੰਗਤ ਹੈ ਬੇਨਤੀ ਹੈ ਐਤਵਾਰ ਜਿਹੜੇ ਆਉਂਦੇ ਹੈ ਉਹ ਜਰਨਲ ਜਿਨ੍ਹਾਂ ਨੂੰ ਕੋਈ ਬਿਮਾਰੀ ਰੋਗ ਤਕਲੀਫ ਹੁੰਦੀ ਹੈ ਉਹ ਹਸਪੀਟਲ ਦੇ ਵਿੱਚ ਪਹੁੰਚ ਕੇ ਕੱਲ ਨੂੰ ਡਾਕਟਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੇ ਕੱਲ ਇਸੇ ਤਰ੍ਹਾਂ ਅਗਲੇ ਐਤਵਾਰ ਵੀ ਹਰ ਐਤਵਾਰ ਆਪਾਂ ਅਗਲੇ ਸ਼ਨੀਵਾਰ ਤੋਂ ਫਿਰ ਕੋਸ਼ਿਸ਼ ਕਰਾਂਗੇ ਵੀ ਹਰ ਰੋਜ਼ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੈਠਣ ਤਾਂ ਜੋ ਜਿਹੜੇ ਜਿਹੜੇ ਲੋਕਲ ਲੋਕ ਸੰਗਤ ਨੇੜੇ ਨੇੜੇ ਵਾਲੀ ਹੈ ਉਹ ਲਾਹਾ ਪ੍ਰਾਪਤ ਕਰ ਸਕਣ ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣੀਏ ਧੰਨਵਾਦ ਹੈ ਸਾਰੇ ਪ੍ਰਚਾਰਕ ਵੀਰਾਂ ਦਾ ਜਿਹੜੀ ਸੰਗਤ ਜਿਹੜੇ ਵੀਰ ਜਿਹੜੇ ਪ੍ਰਬੰਧਕ ਜਿਹੜੀਆਂ ਕਮੇਟੀਆਂ ਜਿਹੜੇ ਦਲ ਪਰਮੇਸ਼ਰ ਦੁਆਰ ਸੇਵਾ ਦਲ ਜਿਹੜੇ ਬਣੇ ਆ ਜਿਹੜੇ ਜਿਹੜੇ ਵੀਰ ਭਰਾ ਅੱਜ ਸਾਡੇ ਨਾਲ ਖੜੇ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਸੱਚ ਇਹ ਹੈ ਵੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਜਦੋਂ ਇਹੋ ਜਿਹਾ ਸਮਾਂ ਹੋਵੇ ਨਾ ਕੰਟਰੋਵਰਸੀ ਦਾ ਉਸ ਵੇਲੇ ਪਤਾ ਲੱਗਦਾ ਕਿੰਨੇ ਕੁ ਬੰਦੇ ਖੜਦੇ ਆ ਕਿੰਨੇ ਕੁ ਬੰਦੇ ਤੁਹਾਡਾ ਹੱਥ ਛੱਡਦੇ ਆ ਕਿੰਨੇ ਕੁ ਬਾਹ ਫੜ ਕੇ ਰੱਖਦੇ ਆ ਕਿੰਨੇ ਕੁ ਸਾਥ ਦਿੰਦੇ ਆ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਸੋ ਸਾਰਿਆਂ ਨੂੰ ਬੇਨਤੀ ਹੈ ਤਕੜੇ ਹੋ ਕੇ ਰਲ ਮਿਲ ਕੇ ਸਾਥ ਦਿਓ ਸਾਰੀਆਂ ਸੰਗਤਾਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਲਿਆਂਦਾ ਲੰਗਰ ਵਿੱਚ ਸੇਵਾਵਾਂ ਕੀਤੀਆਂ ਗੱਡੀਆਂ ਵਹੀਕਲਾਂ ਤੇ ਲੈ ਕੇ ਆਏ ਸਭ ਦਾ ਧੰਨਵਾਦ ਤੇ ਜਿਹੜੇ ਜਿਹੜੇ ਵੀਰ ਡਿਊਟੀਆਂ ਪੱਕੀਆਂ ਕਰਦੇ ਆ ਪਹਿਰੇ ਤੇ ਖੜਦੇ ਆ ਆ ਕੇ ਜ਼ਿੰਮੇਵਾਰੀਆਂ ਸਾਂਭਦੇ ਆ ਆਪਣੀਆਂ ਫਰਜ਼ ਪਛਾਣਦੇ ਆ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਕਈ ਕਈ ਸਾਲਾਂ ਤੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਸੋ ਅਗਲੇ ਸ਼ਨੀਵਾਰ ਆਪਾਂ 5 ਜਨਵਰੀ ਨੂੰ ਸਾਰੇ ਮਿਲਾਂਗੇ ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਦੇ ਹਾਂ ਜੀ 5-7 ਮਿੰਟ ਟਕਾ ਰੱਖਿਓ 5 ਮਿੰਟ ਬਸ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਘਰੋ ਕਰੀ ਚਾਲਾ ਪਾਇਓ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸਭ ਵੀਰਾਂ ਦਾ ਸੇਵਾਦਾਰਾਂ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ
ਹਰੀ ਕੇਰਾ ਮਨ ਜੀ ਵਸਾਇਆ ਹੈ ਨਾਮ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਵਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮ ਸ਼ਬਦ
ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਧਰ ਤੇਰਾ ਸਾਚਾ
ਮੇਰਾ ਆਧਾਰੋ ਸਾਚਾ ਮੇਰਾ ਆਧਾਰ ਮੇਰਾ ਜਿਨ ਭੁੱਖਾ ਸਭ ਗਵਾ
ਹਰ ਸ਼ਾਂਤ ਸੁਖ ਮਨ ਆਏ ਮਸਿਆ ਮੇਰੀ ਇੱਛਾ ਸਭ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ
ਮੇਰਾ ਦਾਰੋ ਵਾਜੇ ਪੰਜ ਸ਼ਬਦ
ਹਰਸ ਭਾਵੇ ਸ਼ਬਦ ਵਾਜੇ ਕਲਾ ਜਿੰਦਰ ਧਾਰਿਆ
ਪੰਜ ਰੂਪ ਵਾਸ ਤੇ ਕਾਲ ਖੰਡ ਕੁਮਾਰਿਆ
ਪਰਮ ਪਾਇਆ ਮੁਖ ਜਿਨ ਕੋ ਸੇ ਨਾਮ ਹਰ ਕੈ ਲਾਗੇ
ਕਹਿ ਨਾਨਕ ਸੰਤ ਹੋਆ ਜਿੰਦਰ ਅਨੰਦ ਵਾਜੇ
ਅਨੰਤ ਸੁਨਾਮਤ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਮੁਨੀ ਕਹਤੇ ਮੁਨ ਖਤਮੁਰ ਰਹੇ ਅਪਰ ਭੂਤੇ
ਬਿਨਵੰਤ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ
ਪਵਨ ਗੁਰੂ ਬਾਣੀ ਮਾਤਾ ਧਰਮ ਮਹੱਤ
ਦਿਵਸ ਰਾਤ ਜਾਈ ਦਾਇਆ ਫਿਰੈ ਸਭ ਜਗ
ਨਵੇਂ ਆਈਆਂ ਪੁਰਿਆਈਆਂ
ਜਿੰਨੀ ਨਾਮ ਆਇਆ ਕੈਮ ਸੰਗਤਾਲ
ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ
ਜਿੰਨੀ ਨਾਮ ਆਇਆ ਕੈਮ ਸੰਗਤਾਲ
ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਫਤਿਹ ਤੋਂ ਠਾਕੁਰ ਤੁਮ ਪਹਿਰ ਜੀਉ ਪਿੰਡ ਸਭ
ਤੇਰੀ ਰਾਸ ਤੋਂ ਬਾਤ ਪਿਤਾ ਗਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋ